ਬਸ ਜੀ ਗੁੱਡ ਮਾਰਨਿੰਗ
ਵਿਜੇ ਜੀ ਗੁੱਡ ਮਾਰਨਿੰਗ ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ
ਤੁਸੀਂ ਟੋਰੋਂਟੋ ਤਾਂ ਨਹੀਂ ਗਏ ਸੀ ਪਿਛਲੇ ਦਿਨਾਂ 'ਚ
ਨਹੀਂ ਟਿਕਟ ਨਹੀਂ ਖਰੀਦੀ ਮੈਂ
ਠੀਕ ਹੈ ਟੋਰੋਂਟੋ ਅੱਛਾ ਉਹ ਟੋਰੋਂਟੋ ਜਾਣ ਦੀ ਟਿਕਟ ਵੀ ਨਹੀਂ ਖਰੀਦੀ
ਟਿਕਟਾਂ ਨਹੀਂ ਖਰੀਦੀ
ਨਾ ਲੋਟਰੀ ਵਾਲੀ ਟਿਕਟ ਖਰੀਦੀ ਜਾਂ 75 million dollars ਵਾਲਾ ਜਿਹੜਾ ਜੈਕਪੋਟ ਆ ਉਹ ਟੋਰੋਂਟੋ ਦੇ ਵਿੱਚ ਟਿਕਟ ਵਿਕੀ ਆ ਸੋ ਅੱਜ ਸਵੇਰੇ ਉਸ ਗੱਲ ਦਾ ਖੁਲਾਸਾ ਹੋ ਚੁੱਕਿਆ
ਚਲੋ ਬਹੁਤ ਵਧੀਆ
ਚੰਗੀ ਗੱਲ ਹੈ ਜਿਹਨੇ ਜਿੱਤਿਆ ਬਹੁਤ ਚੰਗੀ ਗੱਲ ਹੈ ਤੁਹਾਨੂੰ ਉਹ ਪੈਸੇ ਫਲੀਭੂਤ ਹੋਣ ਜਿਹਨਾਂ ਨੇ ਵੀ ਟਿਕਟ ਖਰੀਦੀ ਅਤੇ ਜਿੱਤੇ ਨੇ ਪੈਸੇ ਬਾਕੀ ਵਾਸੂ ਜੀ ਬਾਰਿਸ਼ ਵਗੈਰਾ ਕਾਫੀ ਹੋ ਰਹੀ ਆ ਅਤੇ ਵਿਜੀਬਿਲਿਟੀ ਬੜੀ ਘੱਟ ਹੈ ਯਾਰ ਅੱਜ ਮੈਂ ਸਵੇਰੇ ਤੋਂ ਡਰਾਈਵ ਕਰ ਰਿਹਾ ਸੀ ਉਦੋਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਵੀ ਜਦੋਂ ਨਵੰਬਰ ਤੋਂ ਬਾਅਦ ਘੜੀਆਂ ਨੂੰ ਸਮਾਂ ਨਹੀਂ ਚੇਂਜ ਹੋਣਾ ਇੱਕ ਘੰਟਾ ਪਿੱਛੇ ਨਹੀਂ ਕਰਨਾ ਯਾਰ ਉਦੋਂ ਜਿਹੜੀ ਸਵੇਰੇ ਡਿਲੇ ਹੋਇਆ ਕਰਨਾ ਜਿਹੜਾ ਜ਼ਿਆਦਾ ਹਨੇਰਾ ਰਿਹਾ ਕਰੇਗਾ ਕਹਿ ਲਓ ਸਨਰਾਈਜ਼ ਲੇਟ ਹੋਇਆ ਕਰੇਗਾ ਸਰਦੀਆਂ 'ਚ ਉਦੋਂ ਮੋਰਨਿੰਗ ਕਮਿਊਟ ਦੇ ਵਿੱਚ ਥੋੜ੍ਹੀਆਂ ਜਿਹੀਆਂ ਸਮੱਸਿਆਵਾਂ ਜ਼ਰੂਰ ਆਉਣਗੀਆਂ
ਈਵਨਿੰਗ ਥੋੜ੍ਹਾ ਬੈਟਰ ਹੋ ਜਾਏਗਾ
ਈਵਨਿੰਗ ਬੈਟਰ ਹੋ ਜਾਏਗਾ ਪਰ ਸਵੇਰੇ ਸਵੇਰੇ ਜਦੋਂ ਜਲਦਬਾਜ਼ੀ ਜ਼ਿਆਦਾ ਹੁੰਦੀ ਆ ਉਦੋਂ ਥੋੜ੍ਹੀ ਜਿਹੀ ਸਮੱਸਿਆਵਾਂ ਆਉਣਗੀਆਂ ਸੋ ਇੱਕ ਤਰ੍ਹਾਂ ਇਹ ਕਹਿ ਲਓ ਵੀ ਹੁਣ ਤੋਂ ਲੈ ਕੇ ਨਵੰਬਰ ਦੇ ਵਿਚਕਾਰ ਆਪਣਾ ਜਿਹੜਾ ਪੇਸ਼ੈਂਸ ਆ ਪੇਸ਼ੈਂਸ ਨੂੰ ਹੋਰ ਜ਼ਿਆਦਾ ਪ੍ਰੈਕਟਿਸ ਕਰੀਏ ਅਤੇ ਜਿਹੜੀ ਸਟ੍ਰੈਟੀਜਿਕ ਪੇਸ਼ੈਂਸ ਹੈ ਸਪੈਸ਼ਲੀ ਔਨ ਦਾ ਰੋਡ ਉਹ ਜ਼ਰੂਰ ਬਣਾਈ ਜਾਵੇ
ਸਟ੍ਰੈਟੀਜਿਕ
ਪੇਸ਼ੈਂਸ ਪਤਾ
ਇਹ ਸ਼ਬਦ ਬੜਾ ਇਸਤੇਮਾਲ ਹੁੰਦਾ ਅੱਜ ਕੱਲ੍ਹ
ਹਾਂ ਅੱਜ ਕੱਲ੍ਹ ਕਾਫੀ ਇਸਤੇਮਾਲ ਹੋ ਰਿਹਾ
ਸਟ੍ਰੈਟੀਜਿਕ
ਐਕਚੁਅਲੀ ਈਰਾਨ ਦੇ ਸੰਦਰਭ 'ਚ ਬੜਾ ਇਸਤੇਮਾਲ ਹੋ ਰਿਹਾ ਕਹਿੰਦੇ ਹੁਣ ਤੱਕ ਈਰਾਨ ਵਾਲੇ ਸਟ੍ਰੈਟੀਜਿਕ ਪੇਸ਼ੈਂਸ ਹੀ ਵਰਤਦੇ ਆਏ ਸੀ ਵੀ ਜੇ ਸਾਡੇ 'ਤੇ ਮਾੜਾ ਮੋਟਾ ਕੋਈ ਹਮਲਾ ਹੁੰਦਾ ਥੋੜ੍ਹੀ ਜਿਹੀ ਰਿਟੈਲੀਏਸ਼ਨ ਕਰੋ ਅਤੇ ਉਹ ਤੋਂ ਬਾਅਦ ਫਿਰ ਇੱਕ ਵਾਰ ਦੂਜਿਆਂ ਨੂੰ ਸਮਝ ਆ ਜਾਵੇ ਵੀ ਅਸੀਂ ਚੁੱਪ ਕਰਕੇ ਬੈਠਣ ਵਾਲੇ ਨਹੀਂ ਹੈਗੇ ਪਰ ਜਿਹੜੀ ਵਾਸੂ ਜੀ ਹੁਣ ਸਿਚੁਏਸ਼ਨ ਬਣ ਗਈ ਹੈ ਉਹਦੇ ਵਿੱਚ ਤਾਂ ਈਰਾਨ ਹੁਣ ਕਹਿੰਦਾ ਵੀ ਅਸੀਂ ਬੜੀ ਮਜ਼ਬੂਤ ਅਤੇ ਸਖਤ ਰਿਟੈਲੀਏਸ਼ਨ ਕਰਾਂਗੇ ਅਤੇ ਉਹਨਾਂ ਵੱਲੋਂ ਜਿਹੜੀ ਪੂਰੀ ਇਸ ਵੇਲੇ ਜੋ ਜਵਾਬੀ ਕਾਰਵਾਈ ਕੀਤੀ ਜਾ ਰਹੀ ਆ ਇੱਧਰੋਂ ਅਮਰੀਕਾ ਵਾਲੇ ਕਹਿੰਦੇ ਵੀ ਅਸੀਂ ਵੀ ਹੈਵ ਦਾ ਅਪਰ ਹੈਂਡ ਅੱਜ ਪੀ ਟੈਕਸਤ ਨੇ ਕਿਹਾ ਕਹਿੰਦੇ ਅਸੀਂ ਤਹਿਰਾਨ ਦੇ ਉੱਪਰ ਪੂਰੇ ਈਰਾਨ ਦੇ ਉੱਪਰ ਇਜ਼ਰਾਈਲ ਅਤੇ ਅਮਰੀਕਾ ਦੀਆਂ ਜਿਹੜੀਆਂ ਹਵਾਈ ਫੌਜਾਂ ਨੇ ਕਹਿੰਦੇ ਸਾਡਾ ਪੂਰਾ ਉਹਨਾਂ ਦੇ ਆਸਮਾਨਾਂ ਦੇ ਉੱਪਰ ਕੰਟਰੋਲ ਆ ਅਤੇ ਜਿਹੜੀ ਉਹਨਾਂ ਦੀ ਰੈਵੋਲਿਊਸ਼ਨਰੀ ਗਾਰਡ ਵਾਲੇ ਥੱਲਿਓਂ ਖੜ ਕੇ ਜਦੋਂ ਉੱਤੇ ਨੂੰ ਦੇਖਦੇ ਨੇ ਤਾਂ ਉਹਨਾਂ ਨੂੰ ਸਿਰਫ ਅਮਰੀਕਾ ਅਤੇ ਇਜ਼ਰਾਈਲ ਦੇ ਜਹਾਜ਼ ਅਤੇ ਡਰੋਨ ਦੀ ਨਜ਼ਰ ਆਉਂਦੇ ਨੇ
ਵੀ ਆਰ ਜਸਟ ਗੈਟਿੰਗ ਸਟਾਰਟਡ ਸੋ ਪਹਿਲਾਂ ਜਿਹੜੀ ਪੂਰੀ ਕਵਾਇਦ ਇੱਕ ਹਫ਼ਤੇ ਵਿੱਚ ਖਤਮ ਹੋ ਜਾਣੀ ਸੀ ਫਿਰ ਉਹ 4 ਹਫ਼ਤਿਆਂ 'ਚ ਖਤਮ ਹੋਣੀ ਸੀ ਫਿਰ 4 ਤੋਂ 5 ਹਫ਼ਤਿਆਂ 'ਚ ਖਤਮ ਹੋਣੀ ਸੀ ਹੁਣ ਇਟਸ ਜਸਟ ਗੈਟਿੰਗ ਸਟਾਰਟਡ
ਦੋ ਤਿੰਨ ਚੀਜ਼ਾਂ ਬਸ ਜਿਹਦੇ ਨਾਲ ਜੁੜਦੀ ਕਰ ਹੀ ਲਈ ਹੈ ਗੱਲ ਕਿਉਂਕਿ ਇੰਨੀ ਇਹ ਤੇਜ਼ੀ ਨਾਲ ਡਿਵੈਲਪ ਹੋ ਰਹੀ ਸਟੋਰੀ ਹੈ ਨਾ ਕਿਉਂਕਿ ਮਿੰਟ ਮਿੰਟ ਬਾਅਦ ਕੋਈ ਨਾ ਕੋਈ ਨਵੀਆਂ ਗੱਲਾਂ ਦੇ ਜੁੜੀ ਜਾਂਦੀਆਂ ਨੇ ਇੱਕ ਤਾਂ ਅੱਜ ਈਰਾਨ ਦੀ ਇੱਕ ਸਮੁੰਦਰੀ ਬੇੜਾ ਸੀ ਜਿਹੜਾ ਸ਼੍ਰੀਲੰਕਾ ਦੇ ਕੋਲ ਇੰਡੀਅਨ ਓਸ਼ਨ ਦੇ ਵਿੱਚ ਅਮਰੀਕਾ ਵੱਲੋਂ ਟਾਰਪੀਡੋ ਕਰਕੇ ਉਹਨੂੰ ਡੁਬਾਇਆ ਗਿਆ ਇਹ ਦੱਸਿਆ ਜਾ ਰਿਹਾ ਵੀ ਉਹ ਜਿਹੜਾ ਸਮੁੰਦਰੀ ਬੇੜਾ ਸੀ ਉਹ ਵਿਸ਼ਾਖਾਪਟਨਮ ਇੰਡੀਆ ਦੇ ਵਿੱਚ ਕੋਈ ਇੱਕ ਕੋਈ ਸਮੁੰਦਰੀ ਜਹਾਜ਼ਾਂ ਨਾਲ ਸੰਬੰਧਿਤ ਕੋਈ ਉੱਥੇ ਇਵੈਂਟ ਚੱਲ ਰਿਹਾ ਸੀ ਉਹ ਉੱਥੋਂ ਹੋ ਕੇ ਵਾਪਸ ਪਰਤ ਰਿਹਾ ਸੀ ਉਹਦੇ ਉੱਪਰ ਘੱਟੋ ਘੱਟ ਦੱਸਿਆ ਜਾਂਦਾ ਵੀ 80 ਜਣੇ ਸੀਗੇ ਜਿਹੜੇ ਕਿ ਇਸ ਵੇਲੇ ਲਾਪਤਾ ਨੇ ਇੱਕ ਤਾਂ ਇਹ ਕਿ ਮਿਡਲ ਈਸਟ ਤੋਂ ਪਰੇ ਜੇ ਕੋਈ ਇਸ ਵੇਲੇ ਗਤੀਵਿਧੀ ਹੋਈ ਆ ਉਹ ਇੱਧਰ ਇੰਡੀਅਨ ਓਸ਼ਨ ਦੇ ਵਿੱਚ ਇਹ ਗੱਲ ਆ ਦੂਜਾ ਜਿਹੜਾ ਜਾਂ ਟਰਕੀ ਵਾਲੇ ਪਾਸੇ ਇੱਕ ਜਿਹੜੀ ਮਿਜ਼ਾਈਲ ਸੀ ਬੈਲਿਸਟਿਕ ਮਿਜ਼ਾਈਲ ਜਿਹਨੂੰ ਕਿ ਇੰਟਰਸੈਪਟ ਕੀਤਾ ਨੇਟੋ ਡਿਫੈਂਸਿਸ ਨੇ
ਨੇਟੋ ਦਾ ਡਿਫੈਂਸ ਸਿਸਟਮ ਤੈਨਾਤ ਹੈ ਮੈਡੀਟੇਰੇਨੀਅਨ ਦੇ ਵਿੱਚ
ਜੀ
ਸੋ ਇਟ ਗਾਟ ਟ੍ਰਿਗਰਡ ਤੇ ਉਹਨਾਂ ਨੇ ਇੰਟਰਸੈਪਟ ਕੀਤੀ ਈਰਾਨ ਦੀ ਇੱਕ ਮਿਜ਼ਾਈਲ
ਕਿਉਂਕਿ ਉਹ ਜਿਹੜੀ ਬੈਲਿਸਟਿਕ ਮਿਜ਼ਾਈਲ ਸੀ ਇਰਾਕ ਤੋਂ ਹੁੰਦੀ ਹੋਈ ਸੀਰੀਆ ਤੋਂ ਹੁੰਦੀ ਹੋਈ ਜਦੋਂ ਟਰਕੀ ਦੀ ਏਅਰ ਸਪੇਸ ਦੇ ਵਿੱਚ ਪਹੁੰਚ ਰਹੀ ਸੀ ਉਦੋਂ ਉਹਨੂੰ ਇੰਟਰਸੈਪਟ ਕੀਤਾ ਗਿਆ
ਤੇ ਨੇਟੋ ਦਾ ਮੈਂਬਰ ਹੈ ਟਰਕੀ ਤੇ ਸੋ ਜੇ ਟਰਕੀ ਚਾਹੇ ਤਾਂ ਆਰਟੀਕਲ 5 ਟ੍ਰਿਗਰ ਕਰ ਸਕਦਾ ਪਰ ਪੀ ਟੈਕਸ ਕਹਿੰਦੇ ਵੀ ਉਹ ਨਹੀਂ ਕਰੇਗਾ ਸੋ ਕਿਉਂਕਿ ਕੋਈ ਵੀ ਮੁਲਕ ਇਸ ਵੇਲੇ ਨਹੀਂ ਚਾਹੁੰਦਾ ਖਲਾਰਾ ਪਵੇ ਟਰਕੀ ਦੇ ਫੋਰਨ ਮਿਨਿਸਟਰ ਵੱਲੋਂ ਈਰਾਨ ਦੇ ਫੋਰਨ ਮਿਨਿਸਟਰ ਨਾਲ ਫੋਨ ਤੇ ਗੱਲ ਕੀਤੀ ਗਈ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਯਾਰ ਕੀ ਕਰੀ ਜਾਂਦੇ ਹੋ ਵੀ ਇਸ ਤਰ੍ਹਾਂ ਤਾਂ ਫਿਰ ਕੌਨਫਲਿਕਟ ਹੋਰ ਫੈਲ ਜਾਏਗਾ ਕਿ ਤੁਸੀਂ ਥੋੜ੍ਹਾ ਜਿਹਾ ਪਰਹੇਜ਼ ਕਰੋ ਸੋ ਇਹ ਕੌਨਫਲਿਕਟ ਵਿਜੇ ਜੀ ਫੈਲਦਾ ਹੈ ਫੈਲ ਰਿਹਾ ਹੈ
ਤੇ
ਸੋ ਜਿਹੜਾ ਡਰ ਸੀ ਕਿ ਇੱਕ ਰੀਜਨਲ ਕੌਨਫਲਿਕਟ ਤੋਂ ਕਿਤੇ ਇਹ ਮਲਟਾ ਰੀਜਨਲ ਕੌਨਫਲਿਕਟ ਤੇ ਵੀ ਕਿਤੇ ਵਰਲਡ ਕੌਨਫਲਿਕਟ ਨਾ ਬਣ ਜਾਏ ਤੇ ਉਸ ਵੱਲ ਨੂੰ ਇਹ ਸਾਰੀ ਜਿਹੜੀ ਕਵਾਇਦ ਹੈ ਵੱਧ ਰਹੀ ਹੈ ਸੋ ਉਸ ਚੀਜ਼ ਨੂੰ ਲੈ ਕੇ ਬੜੇ ਕੰਸਰਨਸ ਨੇ ਹੁਣ ਕੈਨੇਡਾ ਵੱਲੋਂ ਅੱਜ ਸਵੇਰੇ ਦੱਸਿਆ ਗਿਆ ਅਨੀਤਾ ਆਨੰਦ ਵੱਲੋਂ ਕਿ ਅਸੀਂ ਵੀ ਹੁਣ ਲੈਬਨਾਨ ਤੋਂ ਕੁਝ ਫਲਾਈਟਸ ਜਿਹੜੀਆਂ ਆ ਰਹੀਆਂ ਨੇ ਉਹਨਾਂ ਵਿੱਚ ਕੁਝ ਸੀਟਸ ਅਸੀਂ ਸਿਕਿਓਰ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ ਪਰ ਅਸੀਂ ਕੋਈ ਆਪਣੇ ਮਿਲਟਰੀ ਜਹਾਜ਼ ਫਿਲਹਾਲ ਭੇਜਣ ਬਾਰੇ ਵਿਚਾਰ ਨਹੀਂ ਕਰ ਰਹੇ ਪਰ UK ਵੱਲੋਂ ਫਰਾਂਸ ਵੱਲੋਂ ਸਵਿਟਜ਼ਰਲੈਂਡ ਵੱਲੋਂ ਉਸ ਤੋਂ ਇਲਾਵਾ ਆਇਰਲੈਂਡ ਨਾਰਵੇ ਵੱਲੋਂ ਰੈਸਕਿਊ ਫਲਾਈਟਸ ਇਵੈਕੂਏਸ਼ਨ ਫਲਾਈਟਸ ਭੇਜੀਆਂ ਜਾ ਰਹੀਆਂ ਨੇ ਜਾਂ ਵਿਚਾਰ ਕੀਤਾ ਜਾ ਰਿਹਾ
ਜਿਹੜੇ ਕੈਨੇਡੀਅਨ ਇਸ ਵੇਲੇ ਫਸੇ ਹੋਏ ਨੇ ਮਿਡਲ ਈਸਟ ਦੇ ਵਿੱਚ ਉਹ ਇਸ ਗੱਲ ਨੂੰ ਲੈ ਕੇ ਬੜੇ ਪਰੇਸ਼ਾਨ ਨੇ ਕਿ ਬਾਕੀ ਕਹਿੰਦੇ ਸਾਨੂੰ ਇਹ ਤਾਂ ਕਹਿ ਦਿੱਤਾ ਜਾਂਦਾ ਵੀ ਕਮਰਸ਼ੀਅਲ ਫਲਾਈਟ 'ਤੇ ਥਾਂ ਲੱਭ ਲਓ ਕਮਰਸ਼ੀਅਲ ਫਲਾਈਟ 'ਤੇ ਜਿੱਥੇ ਤੁਹਾਨੂੰ ਜਗ੍ਹਾ ਮਿਲਦੀ ਆ ਵਾਪਸ ਤੁਸੀਂ ਉੱਥੇ ਆ ਜਾਓ ਛੇਤੀ ਤੋਂ ਛੇਤੀ ਕੈਨੇਡਾ ਆਉਣ ਵਾਲੀਆਂ ਕਮਰਸ਼ੀਅਲ ਆਪਸ਼ਨਸ ਮਿਡਲ ਈਸਟ ਦੇ ਵਿੱਚੋਂ ਕੋਈ ਬਹੁਤੀਆਂ ਹੈ ਹੀ ਨਹੀਂ ਕੈਨੇਡੀਅਨ ਕੈਰੀਅਰਸ ਨੇ ਜਿਹੜੇ ਇਹਨਾਂ ਨੇ ਆਪਣੀਆਂ ਫਲਾਈਟਾਂ ਸਸਪੈਂਡ ਕੀਤੀਆਂ ਹੋਈਆਂ ਨੇ ਏਅਰ ਕੈਨੇਡਾ ਨੇ ਘੱਟੋ ਘੱਟ 22 ਤਰੀਕ ਤੱਕ ਜਾਂ ਸੋਰੀ ਅਗਲੇ 22 ਤਰੀਕ ਤੱਕ ਜਾਂ ਅਗਲੇ ਸੋਮਵਾਰ ਤੱਕ ਦੀ ਉਹਨਾਂ ਨੇ ਗੱਲ ਕੀਤੀ ਆ ਵੀ ਉਹਨਾਂ ਵੱਲੋਂ ਫਲਾਈਟਸ ਮਿਡਲ ਈਸਟ ਦੇ ਵਿੱਚ ਦੁਬਈ ਵਾਲੇ ਪਾਸੇ ਨਹੀਂ ਭੇਜੀਆਂ ਜਾਣਗੀਆਂ।
ਟੋਟਲ 1,03,000 ਕੈਨੇਡੀਅਨਸ ਨੇ ਜਿਹਨਾਂ ਨੇ ਅੱਜ ਸਵੇਰ ਤੱਕ ਜੀ ਐੱਸ ਸੀ ਦੇ ਨਾਲ ਗਲੋਬਲ ਅਫੇਅਰਸ ਕੈਨੇਡਾ ਦੇ ਨਾਲ ਰਜਿਸਟਰ ਕੀਤਾ। ਸੋ ਅੱਜ ਸਵੇਰੇ ਇਹ ਵੀ ਅਪਡੇਟ ਆਈ ਹੈ। ਪਲੱਸ ਵਿਜੇ ਜੀ ਅਪਡੇਟ ਇਹ ਵੀ ਆ ਰਹੀ ਹੈ ਕਿ ਈਰਾਨ ਵੱਲੋਂ ਕਤਰ ਦੇ ਵਿੱਚ ਯੂ ਐੱਸ ਦੇ ਮਿਲਟਰੀ ਬੇਸ ਦੇ ਉੱਤੇ ਹਮਲਾ ਕੀਤਾ ਗਿਆ।
ਹਾਂਜੀ,
ਅਤੇ
ਦੁਬਈ ਦੇ ਵਿੱਚ ਜਿਹੜੀ ਯੂ ਐੱਸ ਐਂਬੈਸੀ ਹੈ
ਉੱਥੇ ਵੀ ਹਮਲਾ
ਜੀ।
ਸੋ ਇਸ ਤੋਂ ਇਲਾਵਾ ਸੋ ਵਿਜੇ ਜੀ ਚਾਈਨਾ ਦੇ ਫੋਰਨ ਮਿਨਿਸਟਰ ਨੇ ਵੀ ਇਜ਼ਰਾਈਲ ਦੇ ਫੋਰਨ ਅਫੇਅਰ ਮਿਨਿਸਟਰ ਨਾਲ ਫੋਨ 'ਤੇ ਗੱਲ ਕੀਤੀ ਹੈ। ਉਹਨਾਂ ਨੇ ਡਿਮਾਂਡ ਕੀਤਾ ਵੀ ਇਮੀਡੀਏਟ ਸੀਜ਼ ਫਾਇਰ ਹੋਣਾ ਚਾਹੀਦਾ।
ਚਾਈਨਾ ਵਾਸਤੇ ਦੇਖੋ ਸਿਚੁਏਸ਼ਨ ਬੜੀ ਇਸ ਵੇਲੇ ਦੁਚਿੱਤੀ ਵਾਲੀ ਬਣੀ ਹੋਈ ਆ, ਕਿਉਂਕਿ ਆਉਂਦੇ ਦਿਨਾਂ ਦੇ ਵਿੱਚ ਡੋਨਲਡ ਟਰੰਪ ਦੀ ਸਟੇਟ ਵਿਜ਼ਿਟ ਵੀ ਆ ਚਾਈਨਾ ਦੀ, ਅਤੇ ਸ਼ੀ ਜਿਨਪਿੰਗ ਅਤੇ ਚਾਈਨੀਜ਼ ਐਡਮਿਨਿਸਟ੍ਰੇਸ਼ਨ ਹੁਣ ਇਹ ਵੀ ਨਹੀਂ ਚਾਹੁੰਦੇ ਕਿ ਅਮਰੀਕਾ ਨੂੰ ਕਿਸੇ ਹਿਸਾਬ ਨਾਲ ਇੰਨਾ ਐਂਟਗਨਾਈਜ਼ ਕਰ ਦੇਣ। ਸੋ ਉਹਨਾਂ ਨੂੰ ਬਹੁਤ ਹੀ ਬਚ ਕੇ ਸਾਰੀ ਸਿਚੁਏਸ਼ਨ 'ਚੋਂ ਨਿਕਲਣਾ ਜ਼ਰੂਰੀ ਹੋਇਆ ਪਿਆ। ਉਹ ਤਾਂ ਇਹ ਗੱਲ ਵਾਰ ਵਾਰ ਕਹਿੰਦੇ ਪਏ ਨੇ ਨਾ ਕਿ ਸਟੇਟ ਆਫ ਹਰਮੂਜ਼ ਤੋਂ ਪਲੀਜ਼ ਪਹਿਲਾਂ ਜਿਹੜਾ ਤੇਲ ਦੀ ਸਪਲਾਈ ਆ ਅਤੇ ਬਾਕੀ ਜਿਹੜੀ ਟੈਂਕਰ ਦੀ ਆਵਾਜਾਈ ਆ ਉਹ ਚੱਲਣ ਦਿਓ। ਟਰੰਪ ਨੇ ਕੱਲ੍ਹ ਇਹ ਗੱਲ ਕਹੀ ਕਿ ਸਟੇਟ ਆਫ ਹਰਮੂਜ਼ ਦੇ ਵਿੱਚੋਂ ਜਿਹੜੇ ਆਇਲ ਟੈਂਕਰ ਦੀ ਆਵਾਜਾਈ ਆ ਉਹਨੂੰ ਯੂ ਐੱਸ ਨੇਵੀ ਦੀ ਪ੍ਰੋਟੈਕਸ਼ਨ ਦੇਣਗੇ।
ਸੋ ਕਹਿੰਦੇ ਕਿ ਸੋ ਯੂ ਐੱਸ ਦਾ ਇੰਟਰਨੈਸ਼ਨਲ ਡਿਵੈਲਪਮੈਂਟ ਫਾਈਨੈਂਸ਼ੀਅਲ ਕਾਰਪੋਰੇਸ਼ਨ ਇੱਕ ਬੈਂਕ ਹੈ। ਸੋ ਉਹਨਾਂ ਨੂੰ ਡਾਇਰੈਕਟ ਕੀਤਾ ਗਿਆ ਕਿ ਜਿਹੜਾ ਵੀ ਕੋਈ ਕਮਰਸ਼ਲ ਟ੍ਰੈਫਿਕ ਸਟੇਟ ਆਫ ਹਾਰਮੋਜ਼ ਦੇ ਵਿੱਚੋਂ ਲੰਘ ਰਿਹਾ ਮਿਡਲ ਈਸਟ ਦੇ ਵਿੱਚ ਹੈ, ਉਹਨੂੰ ਤੁਸੀਂ ਪੋਲੀਟੀਕਲ ਰਿਸਕ ਇੰਸ਼ੋਰੈਂਸ ਦਿਓ ਅਤੇ ਨਾਲ ਫਾਈਨੈਂਸ਼ੀਅਲ ਗਾਰੰਟੀਜ਼ ਦਿਓ ਵੀ, ਤਾਂ ਕਿ ਗਾਰੰਟੀ ਹੋਵੇ ਅਤੇ ਇੱਕ ਫਾਈਨੈਂਸ਼ੀਅਲ ਕਵਰ ਹੋਵੇ, ਇੱਕ ਇੰਸ਼ੋਰੈਂਸ ਕਵਰ ਹੋਵੇ। ਨਾਲ ਉਹਨਾਂ ਨੇ ਕਿਹਾ ਵੀ ਜੇ ਲੋੜ ਪੈਂਦੀ ਹੈ ਤਾਂ ਅਸੀਂ ਆਪਣੀ ਨੇਵੀ ਨੂੰ ਵੀ ਡਿਪਲੋਏ ਕਰਨ ਲਈ ਤਿਆਰ ਹਾਂ ਕਿ ਉਹ ਜਿਹੜੇ ਟੈਂਕਰਸ ਵਗੈਰਾ ਨੇ ਜਾਂ ਕਮਰਸ਼ੀਅਲ ਸ਼ਿਪਸ ਨੇ ਵੀ ਉਹਨਾਂ ਨੂੰ ਐਸਕੋਰਟ ਪ੍ਰਦਾਨ ਕਰ ਸਕੇ।
ਕਿੰਨੀ ਸਿਆਣੀ ਗੱਲ ਆ ਦੇਖੋ ਵੈਸੇ, ਕਿਉਂਕਿ ਜੇ ਆਲਰੇਡੀ ਕੌਨਫਲਿਕਟ ਉੱਥੇ ਇੰਨਾ ਜ਼ਿਆਦਾ ਵਧਿਆ ਹੋਇਆ ਤਾਂ ਜੇ ਉੱਥੇ ਅਮੈਰੀਕਨ ਨੇਵੀ ਸ਼ਿਪ ਕਿਸੇ ਟੈਂਕਰ ਨੂੰ ਇੱਦਾਂ ਨਾਲ ਨਾਲ ਐਸਕੋਰਟ ਕਰਦੀ ਆ ਉਹ ਤਾਂ ਵਸੂ ਜੀ ਫਿਰ ਇੱਕ ਉਹ ਵੀ ਤਾਂ ਫਿਰ ਟਾਰਗੇਟ 'ਤੇ ਹੋ ਸਕਦੀ ਹੈ ਨਾ, ਕਿਉਂਕਿ ਉੱਥੇ ਇਕੱਲਾ ਈਰਾਨ ਨਹੀਂ ਹੈ, ਜਿਹੜੇ ਬਾਕੀ ਦੇ ਰੈਬਲਸ ਨੇ ਈਰਾਨ ਵੱਲੋਂ ਸਪੋਰਟਡ ਰੈਬਲਸ ਨੇ ਉਹਨਾਂ ਵੱਲੋਂ ਜਦੋਂ ਆਪਣੀ ਐਕਟੀਵਿਟੀ ਦੇ ਵਿੱਚ ਵਾਧਾ ਕੀਤਾ ਜਾਂਦਾ ਤਾਂ ਕਈ ਫਰੰਟ ਖੁੱਲ੍ਹ ਜਾਣੇ ਆ, ਜਿਵੇਂ ਇਜ਼ਰਾਈਲ ਦਾ ਉੱਧਰ ਹੈਜ਼ਬੁੱਲਾ ਦੇ ਨਾਲ ਫਰੰਟ ਖੁੱਲ੍ਹ ਹੀ ਗਿਆ ਲੈਬਨਾਨ ਵਾਲੇ ਪਾਸਿਓਂ।
ਸੋ ਲੈਬਨਾਨ ਦੇ ਵਿੱਚ ਇਸ ਵੇਲੇ ਬੜੀ ਚਿੰਤਾਜਨਕ ਸਥਿਤੀ ਬਣੀ ਹੋਈ ਹੈ। ਸੋ 50 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ ਐਜ਼ ਆਫ ਯੈਸਟਰਡੇ ਅਤੇ ਦੋ ਦਿਨਾਂ ਦੇ ਅੰਦਰ ਅੰਦਰ ਹੀ, ਅਤੇ 335 ਲੋਕ ਉੱਥੇ ਜ਼ਖਮੀ ਹੋ ਚੁੱਕੇ ਨੇ। ਅਤੇ ਸੀਰੀਆ ਵੱਲੋਂ ਵੀ ਲੈਬਨਾਨ ਦੇ ਬਾਰਡਰ 'ਤੇ ਬਹੁਤ ਸਾਰੇ ਫੌਜੀ ਜਿਹੜੇ ਨੇ ਉਹ ਤੈਨਾਤ ਕੀਤੇ ਗਏ ਨੇ।
ਅਤੇ ਲੈਬਨਾਨ ਬਾਰੇ ਆਪਾਂ ਕੱਲ੍ਹ ਜਿਵੇਂ ਗੱਲ ਸਾਂਝੀ ਕੀਤੀ ਸੀ ਕਿ ਇਜ਼ਰਾਈਲ ਨੇ ਉੱਥੇ ਆਪਣੀਆਂ ਫੌਜਾਂ ਭੇਜ ਦਿੱਤੀਆਂ ਨੇ, ਗਰਾਊਂਡ ਫੋਰਸਿਸ ਭੇਜ ਦਿੱਤੀਆਂ ਨੇ, ਜਿਹੜਾ ਕਿ ਜਿਵੇਂ ਕੱਲ੍ਹ ਇਹ ਗੱਲ ਚੱਲਦੀ ਸੀ ਵੀ ਇਹ ਇਸ ਪੂਰੇ ਕੌਨਫਲਿਕਟ ਦੇ ਵਿੱਚ ਇੱਕ ਨਵੀਂ ਕੜੀ ਜੁੜ ਗਈ ਆ ਕਿ ਹੁਣ ਤੱਕ ਸਿਰਫ ਹਵਾਈ ਹਮਲੇ ਸੀ ਪਰ ਲੈਬਨਾਨ ਦੇ ਵਿੱਚ ਉੱਧਰ ਨੂੰ ਗਰਾਊਂਡ ਅਫੈਂਸਿਵ ਵੀ ਇਜ਼ਰਾਈਲ ਵੱਲੋਂ ਸ਼ੁਰੂ ਕਰ ਦਿੱਤਾ ਗਿਆ।
ਅਤੇ ਸਾਊਦੀ ਅਰੇਬੀਆ ਦੇ ਵਿੱਚ ਪਹਿਲਾਂ ਤਾਂ ਯੂ ਐੱਸ ਦੀ ਐਂਬੈਸੀ ਦੇ ਉੱਤੇ ਟਾਰਗੇਟ ਹੋਇਆ ਸੀ, ਅਟੈਕ ਹੋਇਆ ਸੀ, ਇੱਕ ਡਰੋਨ ਸਟ੍ਰਾਈਕ ਹੋਈ ਸੀ। ਉਸ ਤੋਂ ਬਾਅਦ CIA ਸਟੇਸ਼ਨ ਵੀ ਸਾਊਦੀ ਅਰੇਬੀਆ ਦੇ ਵਿੱਚ ਉਹਦੇ ਕੋਲ ਅੱਗ ਲੱਗੀ ਹੈ ਇੱਕ ਜਗ੍ਹਾ 'ਤੇ, ਸੋ ਇਟ ਵਾਜ਼ ਆਲਸੋ ਟਾਰਗੇਟਿਡ। ਅਤੇ ਯੂ ਐੱਸ ਮਿਲਟਰੀ ਨੇ ਕੱਲ੍ਹ ਦੱਸਿਆ ਕਿ ਉਹਨਾਂ ਨੇ 17 ਈਰਾਨੀਅਨ ਸ਼ਿਪਸ ਡਿਸਟਰੋਏ ਕੀਤੇ ਨੇ ਅਜੇ ਤੱਕ, ਅਤੇ ਉਹਨਾਂ ਨੇ ਈਰਾਨ ਦੇ ਵਿੱਚ ਤਕਰੀਬਨ 2,000 ਟਾਰਗੇਟਸ ਨੂੰ ਨਿਸ਼ਾਨਾ ਬਣਾਇਆ। ਅਤੇ ਇਸ ਤੋਂ ਇਲਾਵਾ ਜਿਹੜੇ 6 ਯੂ ਐੱਸ ਦੇ ਫੌਜੀ ਅਜੇ ਤੱਕ ਮਾਰੇ ਗਏ ਨੇ ਉਹਨਾਂ ਵਿੱਚੋਂ 4 ਦੀ ਆਈਡੈਂਟੀ ਅਤੇ ਉਹਨਾਂ ਦੀਆਂ ਤਸਵੀਰਾਂ ਕੱਲ੍ਹ ਜਾਰੀ ਕੀਤੀਆਂ ਗਈਆਂ। ਅਤੇ ਨਾਲ ਵਿਜੇ ਜੀ ਕੈਨੇਡਾ ਵੱਲੋਂ ਕੱਲ੍ਹ ਹੀ ਦੱਸਿਆ ਗਿਆ ਸੀ ਕਿ ਓਮਾਨ ਤੋਂ ਅਸੀਂ ਰਿਕੁਐਸਟ ਕੀਤੀ ਆ ਕਿ ਉਹਨਾਂ ਦੀ ਏਅਰ ਸਪੇਸ ਇਸਤੇਮਾਲ ਕਰਕੇ ਅਸੀਂ ਕੈਨੇਡੀਅਨਸ ਨੂੰ ਇਵੈਕੂਏਟ ਕਰ ਸਕਦੇ ਹਾਂ ਕਿ ਨਹੀਂ। ਸੋ ਕੱਲ੍ਹ ਤੱਕ ਇਹ ਨੰਬਰ 1,00,000 ਦੇ ਕੋਲ ਸੀ ਜਿਨ੍ਹਾਂ ਨੇ ਰਜਿਸਟਰ ਕੀਤਾ
ਕੈਨੇਡੀਅਨਸ,
ਅੱਜ ਉਹ 1,03,000 ਹੋ ਗਿਆ। ਅਤੇ ਵਿਜੇ ਜੀ ਕੱਲ੍ਹ ਜਰਮਨ ਚਾਂਸਲਰ ਫਰੈਡਰਿਕ ਮਰਸ ਵਾਈਟ ਹਾਊਸ ਆਏ ਹੋਏ ਸੀ ਅਤੇ ਉਹਨਾਂ ਨੇ ਪੂਰੀ ਤਰ੍ਹਾਂ ਸਮਰਥਨ ਦਿੱਤਾ ਹੈ ਅਮਰੀਕਾ ਨੂੰ ਅਤੇ ਉਹ ਅਮੈਰੀਕਾ ਨੂੰ ਅਤੇ ਇਜ਼ਰਾਈਲ ਨੂੰ ਸਪੋਰਟ ਕਰ ਰਹੇ ਨੇ। ਪਰ ਦੂਜੇ ਪਾਸੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਉਹਨਾਂ ਨੇ ਇਹ ਕਹਿਤਾ ਕਿ ਅਸੀਂ ਇਸ ਕਾਰਵਾਈ ਨੂੰ ਸਪੋਰਟ ਨਹੀਂ ਕਰ ਸਕਦੇ ਕਿਉਂਕਿ ਇਹ ਸਾਨੂੰ ਲੱਗਦਾ ਕਿ ਇੰਟਰਨੈਸ਼ਨਲ ਕਾਨੂੰਨ ਦੀ ਉਲੰਘਣਾ ਹੋ ਰਹੀ ਹੈ। ਅਤੇ ਦੂਜੇ ਪਾਸੇ ਸਪੇਨ ਨੇ, ਕਿਉਂਕਿ ਉੱਥੇ ਸੋਸ਼ਲਿਸਟ ਰਜੀਮ ਹੈ, ਉਹਨਾਂ ਨੇ ਤਾਂ ਬਿਲਕੁਲ ਹੀ ਸਪੋਰਟ ਨਹੀਂ ਕੀਤਾ। ਅਤੇ ਕੱਲ੍ਹ ਡੋਨਲਡ ਟਰੰਪ ਨੇ ਫਰੈਡਰਿਕ ਮਰਸ ਦੇ ਨਾਲ ਬੈਠਿਆ ਹੋਇਆ ਇਹ ਐਲਾਨ ਕਰਤਾ ਕਿ ਸਪੇਨ ਦੇ ਨਾਲ ਸਾਰੀ ਜਿਹੜੀ ਟ੍ਰੇਡ ਹੈ
ਉਹ
ਬੰਦ ਕਰ ਰਹੇ ਨੇ ਕਿਉਂਕਿ ਉਹ ਆਪਣੇ ਮਿਲਟਰੀ ਬੇਸਿਸ ਰੀਜਨ ਦੇ ਵਿੱਚ ਸਾਨੂੰ ਇਸਤੇਮਾਲ ਨਹੀਂ ਕਰਨ ਦੇ ਰਹੇ ਇਸ ਐਕਟੀਵਿਟੀ ਵਾਸਤੇ।
ਹੁਣ ਤੱਕ ਬਸ ਜੀ ਜਿਹੜਾ ਯੂ ਐੱਸ ਇਸ ਪੂਰੇ ਕੌਨਫਲਿਕਟ ਦੇ ਵਿੱਚ ਸ਼ਾਮਿਲ ਹੋਇਆ ਇਹਦੀ ਐਕਸਪਲੇਨੇਸ਼ਨ ਬੜੀ ਵੱਖੋ ਵੱਖਰੀ ਆਉਂਦੀ ਰਹੀ ਆ। ਪਹਿਲਾਂ ਡੋਨਲਡ ਟਰੰਪ ਨੇ ਇਹ ਕਹਿਤਾ ਕਿ ਜੇ ਅਸੀਂ ਅਟੈਕ ਨਾ ਕਰਦੇ ਉਹਨਾਂ ਨੇ ਪਹਿਲਾਂ ਅਟੈਕ ਕਰ ਦੇਣਾ ਸੀ। ਕੱਲ੍ਹ ਮਾਰਕੋ ਰੂਬੀਓ ਨੇ ਗੱਲ ਇਹ ਆਖੀ ਕਿ ਜਦੋਂ ਇਜ਼ਰਾਈਲ ਨੇ ਹਮਲਾ ਕੀਤਾ, ਇਜ਼ਰਾਈਲ ਦੇ ਹਮਲੇ ਤੋਂ ਬਾਅਦ ਸਾਨੂੰ ਪਤਾ ਸੀ ਵੀ ਫਿਰ ਉਹਨਾਂ ਨੇ ਸਾਡੇ 'ਤੇ ਹਮਲਾ ਕਰ ਦੇਣਾ ਈਰਾਨ ਨੇ ਜੇ ਅਸੀਂ ਐਕਸ਼ਨ ਨਾ ਲੈਂਦੇ। ਫਿਰ ਕਹਿੰਦੇ ਇੱਥੇ ਇਹਨਾਂ ਹੀ ਗਲਿਆਰਿਆਂ ਦੇ ਵਿੱਚ ਖੜ ਕੇ ਸਵਾਲ ਸਾਡੇ 'ਤੇ ਇਹ ਪੁੱਛਿਆ ਜਾਣਾ ਸੀ ਵੀ ਤੁਹਾਨੂੰ ਪਤਾ ਨਹੀਂ ਸੀ ਕਿ ਰਿਟੈਲੀਏਸ਼ਨ ਦੇ ਤਹਿਤ ਈਰਾਨ ਅਮਰੀਕਾ ਨੂੰ ਨਿਸ਼ਾਨਾ ਬਣਾਏਗਾ, ਤੁਸੀਂ ਪਹਿਲਾਂ ਕੁਛ ਕਿਉਂ ਨਹੀਂ ਕੀਤਾ? ਕਹਿੰਦੇ ਹੁਣ ਅਸੀਂ ਪਹਿਲਾਂ ਕਿਉਂਕਿ ਕਾਰਵਾਈ ਕਰ ਦਿੱਤੀ ਹੈ ਤਾਂ ਸਾਡੇ 'ਤੇ ਸਵਾਲ ਚੁੱਕੇ ਜਾ ਰਹੇ ਨੇ। ਜਿਹੜਾ ਇਹ ਪੂਰਾ ਐਕਸ਼ਨ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਲਿਆ ਗਿਆ ਉਹਨਾਂ ਤੋਂ ਪਰਮਿਸ਼ਨ ਲੈ ਕੇ ਨਹੀਂ ਕੀਤਾ ਗਿਆ, ਕਾਂਗਰਸ ਦੀ ਅਪਰੂਵਲ ਇਹਨਾਂ ਵਾਰ ਪਾਵਰਸ ਵਾਸਤੇ ਨਹੀਂ ਲਈ ਗਈ, ਪਰ ਅੱਜ ਸੈਨੇਟ ਦੇ ਵਿੱਚ ਵਾਰ ਪਾਵਰਸ ਨਾਲ ਸੰਬੰਧਿਤ ਜਿਹੜਾ ਮਤਾ ਹੈ ਉਹਦੇ ਉੱਪਰ ਵੋਟਿੰਗ ਹੋਣੀ ਆ।
ਸੋ ਡੈਮੋਕਰੈਟਸ ਵੱਲੋਂ ਇਹ ਮਤਾ ਲਿਆਂਦਾ ਗਿਆ ਕਰਟੇਲ ਡੋਨਲਡ ਟਰੰਪਸ ਪਾਵਰਸ, ਪਰ ਸੈਨੇਟ ਦੇ ਵਿੱਚ ਰਿਪਬਲਿਕਨਸ ਦੀ ਮੈਜੋਰਿਟੀ ਹੈ ਐਂਡ ਦੇ ਆਰ ਐਕਸਪੈਕਟਡ ਟੂ ਵੋਟ ਇਟ ਡਾਊਨ
ਐਂਡ ਸੇਮ ਇਨ ਦਾ ਹਾਊਸ ਐਸ ਵੈਲ।
ਸੋ ਹਾਊਸ ਦੇ ਵਿੱਚ ਕੁਝ ਰਿਪਬਲਿਕਨਸ ਹੈਗੇ ਨੇ ਜਿਨ੍ਹਾਂ ਨੇ ਪਿੱਛੇ ਟੈਰਿਫਸ ਦੇ ਮਾਮਲੇ ਤੇ ਡੋਨਲਡ ਟਰੰਪ ਦੇ ਖਿਲਾਫ ਜਾ ਕੇ ਵੋਟ ਕੀਤੀ ਸੀ, ਪਰ ਸੈਨੇਟ ਦੇ ਵਿੱਚ ਜਿਹੜਾ ਅੱਜ ਦਾ ਮਤਾ ਹਾਲ ਦੀ ਘੜੀ ਉਹਦੇ ਬਾਰੇ ਕਿਹਾ ਜਾ ਰਿਹਾ ਕਿ ਇਟਸ ਐਕਸਪੈਕਟਡ ਟੂ ਬੀ ਵੋਟਡ ਡਾਊਨ, ਕਿ ਜਿਹੜੇ ਰਿਪਬਲਿਕਨਸ ਨੇ ਉਹ ਇਸ ਵਾਰ ਦੌਰਾਨ ਡੋਨਲਡ ਟਰੰਪ ਦੀਆਂ ਪਾਵਰਸ ਨੂੰ ਕਰਟੇਲ ਨਹੀਂ ਕਰਨਾ ਚਾਹੁੰਗੇ। ਇਹ ਮਤਾ ਡੈਮੋਕਰੈਟਸ ਵੱਲੋਂ ਲਿਆਂਦਾ ਗਿਆ।
ਜੀ ਪਲੀਜ਼ ਪਲੀਜ਼ ਪਲੀਜ਼।
ਸੋ ਵਿਜੇ ਜੀ, ਕੱਲ੍ਹ ਵਲਾਦੀਮਿਰ ਜ਼ੇਲੈਂਸਕੀ ਨੇ ਇਹ ਦੱਸਿਆ ਸੀ ਕਿ ਉਹਨਾਂ ਨੇ UAE ਨੂੰ ਫੋਨ ਕੀਤਾ ਤੇ ਨਾਲ ਉਹਨਾਂ ਨੇ ਕਤਰ ਵਾਲਿਆਂ ਨੂੰ ਵੀ ਫੋਨ ਕੀਤਾ ਕਿ ਸਾਨੂੰ ਦੱਸੋ ਜੇ ਤੁਹਾਨੂੰ ਮਦਦ ਚਾਹੀਦੀ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ। ਤੇ ਇਸ ਤੋਂ ਇਲਾਵਾ ਸੋ ਡੋਨਲਡ ਟਰੰਪ ਨੇ ਕੱਲ੍ਹ ਇੱਕ ਗੱਲ ਕਹੀ, ਕਹਿੰਦੇ ਕਿ ਜਦੋਂ ਸਾਡੀ ਪੂਰੀ ਇਹ ਐਕਟੀਵਿਟੀ ਖਤਮ ਹੋ ਜਾਏਗੀ, ਪੂਰੀ ਕਾਰਵਾਈ, ਉਸ ਤੋਂ ਬਾਅਦ ਕਹਿੰਦੇ ਵੀ ਵੁੱਡ ਪ੍ਰੈਫਰ ਸਮਵਨ ਫਰੋਮ ਵਿਦਇਨ, ਕਿ ਜਿਹੜਾ ਉੱਥੇ ਅਸੀਂ ਜਿਹਨੂੰ ਇੰਚਾਰਜ ਅਸੀਂ ਬਣਾਈਏ। ਪਰ ਕਹਿੰਦੇ ਚੱਕਰ ਇਹ ਹੈ ਕਿ ਜਿਹੜੇ ਵੀ ਬੰਦੇ ਸਾਡੇ ਦਿਮਾਗ ਦੇ ਵਿੱਚ ਸੀਗੇ ਉਹ ਸਾਰੇ ਮਾਰੇ ਗਏ ਨੇ, ਉਹ ਕਹਿੰਦੇ ਮਾਰੇ ਗਏ ਨੇ ਆਲਰੇਡੀ, ਕਹਿੰਦੇ ਦੇ ਆਰ ਆਲ ਬਟ ਮੋਸਟ ਆਫ ਦ ਪੀਪਲ ਵੀ ਹੈਡ ਇਨ ਆਵਰ ਮਾਈਂਡ ਆਰ ਡੈਡ। ਅਤੇ ਕਹਿੰਦੇ ਹੁਣ ਉਹਨਾਂ ਦੀ ਤੀਸਰੀ ਜਾਂ ਚੌਥੀ ਕਹਿੰਦੇ ਜਿਹੜੀ ਅੱਗੋਂ ਉਹਨਾਂ ਦੀ ਲੇਅਰ ਆ, ਕਹਿੰਦੇ ਉਹ ਦੇਖਣੀ ਪੈਣੀ ਆ ਵੀ ਕੋਈ ਬੰਦਾ ਬਚਿਆ ਵੀ ਹੈ ਕਿ ਨਹੀਂ।
ਅਤੇ ਦੂਜੀ ਗੱਲ ਇਹ ਵੀ ਕਹੀ ਗਈ ਆ ਅਮਰੀਕਾ ਵੱਲੋਂ, ਕਹਿੰਦੇ ਅਸੀਂ ਨੇਸ਼ਨ ਬਿਲਡਿੰਗ ਦੇ ਕੰਮ 'ਚ ਨਹੀਂ ਪੈਣਾ ਇਰਾਨ ਦੇ ਵਿੱਚ, ਕਿ ਉੱਥੋਂ ਦੇ ਲੋਕ ਹੁਣ ਆਪ ਇੱਥੋਂ ਦੇਖਣ ਜਦੋਂ ਸਾਰਾ ਇਹ ਖਤਮ ਹੁੰਦਾ ਹਜੇ ਤਾਂ ਇਹੀ ਨਹੀਂ ਪਤਾ।
ਵਿਜੇ ਜੀ, ਜਦੋਂ ਅਫਗਾਨਿਸਤਾਨ ਦੇ ਵਿੱਚ ਪੂਰੀ ਇਹ ਕੈਂਪੇਨ ਹੋਈ ਸੀ ਉਦੋਂ ਵੀ US ਐਡਮਿਨਿਸਟ੍ਰੇਸ਼ਨ ਇਹੀ ਕਹਿੰਦੀ ਸੀ ਕਿ ਅਸੀਂ ਇੱਥੇ ਬਹੁਤਾ ਚਿਰ ਨਹੀਂ ਰਹਿਣਾ, ਅਸੀਂ ਇੱਥੇ ਨਹੀਂ ਫਸਣਾ,
ਪਰ ਫਿਰ 22 ਸਾਲ ਉੱਥੇ ਰਹੇ,
ਕੀ ਰਿਹਾ ਉੱਥੇ ਹਾਲ, ਤੇ
ਉਸ ਤੋਂ ਬਾਅਦ ਕੀ ਹੋਇਆ,
ਉਸ ਤੋਂ ਬਾਅਦ ਵੀ ਕੀ ਹੋਇਆ,
ਜਦੋਂ ਇੰਨਾ ਚਿਰ ਰਹਿਣ ਤੋਂ ਬਾਅਦ ਜਦੋਂ ਉੱਥੋਂ ਵਿਦਡਰਾਅ ਵੀ ਕੀਤਾ ਤਾਂ ਨਾਲ ਦੀ ਨਾਲ ਵਿਦ ਇਨ ਅ ਮੈਟਰ ਆਫ ਆਵਰਸ
ਤਾਲਿਬਾਨ ਕੇਮ ਬੈਕ,
ਤਾਲਿਬਾਨ ਨੇ ਉਹ ਸਾਰੀ ਚੀਜ਼ਾਂ ਦਾ ਕੰਟਰੋਲ ਲੈ ਲਿਆ। ਉਸ ਤੋਂ ਬਾਅਦ ਹੁਣ ਤਾਲਿਬਾਨ ਦੀ ਸਰਕਾਰ ਉੱਥੇ ਚੱਲਦੀ,
ਹੁਣ ਉਹਨਾਂ ਦੀ ਸਗੋਂ ਪਾਕਿਸਤਾਨ ਦੇ ਨਾਲ ਵੀ ਜੰਗ ਲੱਗੀ ਹੋਈ ਆ, ਸਗੋਂ ਹੋਰ ਜ਼ਿਆਦਾ ਮਾਹੌਲ ਖਰਾਬ ਹੋਇਆ ਰੀਜਨ ਦੇ ਵਿੱਚ।
ਜਿਹੜੀ ਵਾਸੂ ਜੀ, ਇਸ ਪੂਰੇ ਕੌਨਫਲਿਕਟ ਦਾ ਅਸਰ ਫਾਈਨੈਂਸ਼ੀਅਲ ਮਾਰਕੀਟਸ ਦੇ ਉੱਪਰ ਪੈ ਰਿਹਾ ਸੀ, ਫਾਈਨੈਂਸ਼ੀਅਲ ਮਾਰਕੀਟਸ ਅੱਜ ਥੋੜ੍ਹੀਆਂ ਜਿਹੀਆਂ ਸਟੇਬਲਾਈਜ਼ ਹੋਈਆਂ ਨੇ, ਕਿਉਂਕਿ ਸਭ ਤੋਂ ਵੱਡਾ ਖਤਰਾ ਮਿਡਲ ਈਸਟ ਦੇ ਵਿੱਚ ਜਦੋਂ ਵੀ ਜੰਗ ਲੱਗਦੀ ਹੈ, ਦੇਖੋ ਪਹਿਲਾਂ ਵੀ ਜਦੋਂ ਕਦੇ ਵੀ ਉੱਥੇ ਕੌਨਫਲਿਕਟ ਹੋਇਆ, ਭਾਵੇਂ ਉਹ 79 ਦੇ ਵਿੱਚ ਹੋਇਆ, ਭਾਵੇਂ ਉਹ 91-92 ਦੇ ਵਿੱਚ ਜਿਹੜੀ ਗਲਫ ਵਾਰ ਲੱਗੀ ਸੀ ਉਦੋਂ ਜਾਂ ਹੁਣ, ਐਨਰਜੀ ਕ੍ਰਾਈਸਿਸ ਸਭ ਤੋਂ ਪਹਿਲਾਂ ਸਾਰਿਆਂ ਦੇ ਮਨ ਦੇ ਵਿੱਚ ਆਉਂਦਾ, ਕਿਉਂਕਿ ਉੱਥੋਂ ਜਿਹੜੀ ਤੇਲ ਦੀ ਸਪਲਾਈ ਰੁਕਣੀ ਆ ਉਹਦਾ ਰਿਪਲ ਇਫੈਕਟ ਪੂਰੀ ਦੁਨੀਆ 'ਚ ਪੈਣਾ। ਉਹਦੇ ਕਰਕੇ ਫਾਈਨੈਂਸ਼ੀਅਲ ਮਾਰਕੀਟਸ ਕਾਫੀ ਪਿਛਲੇ 2 ਦਿਨਾਂ ਤੋਂ ਡਾਵਾਡੋਲ ਹੋਈਆਂ ਸੀ, ਪਰ ਜਦੋਂ ਦੀ ਟਰੰਪ ਨੇ ਇੱਕ ਤਾਂ ਉਹ ਅਮੈਰੀਕਨ ਬੈਂਕ ਨੂੰ ਇਹ ਹਦਾਇਤ ਦਿੱਤੀ ਹੈ ਵੀ ਤੁਸੀਂ ਇੰਸ਼ੋਰੈਂਸ ਪ੍ਰਦਾਨ ਕਰੋ, ਅਤੇ ਦੂਜੀ ਇਹ ਗੱਲ ਆਖ ਦਿੱਤੀ ਹੈ ਵੀ ਜਿਹੜੇ ਅਮੈਰੀਕਨ ਨੇਵੀ ਦੇ ਦੀਆਂ ਸ਼ਿਪਸ ਨੇ ਕਿ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਉਹ ਆਇਲ ਟੈਂਕਰਸ ਨੂੰ ਐਸਕੋਰਟ ਕਰ ਸਕਦੀਆਂ ਨੇ, ਉਹਦੇ ਨਾਲ ਮਾਰਕੀਟ ਥੋੜ੍ਹੀ ਸਟੇਬਲਾਈਜ਼ ਹੋ ਗਈ ਆ। ਅਤੇ
ਵਾਰ ਵਾਰ ਅਮੈਰੀਕਨ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਗੱਲ ਸੁਨਿਸ਼ਚਿਤ ਕੀਤੀ ਜਾ ਰਹੀ ਹੈ ਕਿ ਉਹ ਇਸ ਤਰ੍ਹਾਂ ਦੇ ਬਿਆਨ ਦਿੰਦੇ ਰਹਿਣ ਕਿ ਅਸੀਂ ਤੇਲ ਦੀਆਂ ਕੀਮਤਾਂ ਕੰਟਰੋਲ ਤੋਂ ਬਾਹਰ ਨਹੀਂ ਹੋਣ ਦੇਵਾਂਗੇ। ਜਿਹੜੇ ਉਹਨਾਂ ਦੇ ਟ੍ਰੈਜਰੀ ਸੈਕਟਰੀ ਨੇ ਸਕਾਟ ਬੈਸੈਂਟ, ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਆਉਣ ਵਾਲੇ ਸਮੇਂ ਦੇ ਵਿੱਚ, ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੀਰੀਜ਼ ਆਫ ਅਨਾਊਂਸਮੈਂਟਸ ਇਸ ਤਰ੍ਹਾਂ ਦੀਆਂ ਹੋਰ ਕਰਾਂਗੇ ਜਿਹਦੇ ਨਾਲ ਅਸੀਂ ਸੁਨਿਸ਼ਚਿਤ ਕਰਾਂਗੇ ਕਿ ਜੋ ਇਕੋਨਮੀ ਆ ਉਹਦੇ ਉੱਤੇ ਜ਼ਿਆਦਾ ਮਾੜਾ ਪ੍ਰਭਾਵ ਨਾ ਪਵੇ।
ਪਰ ਸਮੱਸਿਆ ਦੇਖੋ ਇਹ ਆ ਕਿ ਤੁਸੀਂ ਸਟ੍ਰੇਟ ਆਫ ਹਰਮੂਜ਼ ਦੇ ਵਿੱਚੋਂ ਜੇ ਸ਼ਿਪਸ ਚੱਲਦੀਆਂ ਵੀ ਰੱਖ ਲੈਂਦੇ ਹੋ ਨੇਵੀ ਦੀ ਉਹਨਾਂ ਨੂੰ ਪ੍ਰੋਟੈਕਸ਼ਨ ਦੇ ਕੇ, ਜੇ ਵਾਸੂ ਜੀ ਇਹ ਕੌਨਫਲਿਕਟ ਇਸੇ ਤਰ੍ਹਾਂ ਚੱਲਦਾ ਰਹਿੰਦਾ ਜਿਵੇਂ ਅਰੈਮਕੋ ਦੀ ਰਿਫਾਈਨਰੀ ਦੇ ਉੱਪਰ ਡਰੋਨ ਡਿੱਗਿਆ ਸੀ ਪਰਸੋਂ, ਜਿਹੜੀਆਂ ਹੋਰ ਆਇਲ ਪ੍ਰੋਡਿਊਸਿੰਗ ਫੈਸਿਲਿਟੀਜ਼ ਹੈਗੀਆਂ ਨੇ, ਜੇ ਉਹ ਇਸ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਹਮਲੇ ਦੇ ਡਾਇਰੈਕਟ ਹਮਲੇ ਅਧੀਨ ਜਾਂ ਕੋਈ ਇਨਡਾਇਰੈਕਟ ਹਮਲੇ ਦੇ ਅਧੀਨ ਆ ਜਾਂਦੀਆਂ ਨੇ ਜਿਹਦੇ ਕਰਕੇ ਉੱਥੇ ਪ੍ਰੋਡਕਸ਼ਨ ਬੰਦ ਕਰਨੀ ਪੈਂਦੀ ਆ, ਤਾਂ ਉਹਦਾ ਅਸਰ ਤਾਂ ਡੈਫੀਨੇਟਲੀ ਗਲੋਬਲ ਮਾਰਕੀਟਸ ਦੇ ਉੱਪਰ ਪਏਗਾ ਹੀ। ਅਮਰੀਕਾ ਜੇ ਕੌਨਫਲਿਕਟ ਕਰਕੇ ਪ੍ਰੋਡਕਸ਼ਨ ਬੰਦ ਹੁੰਦੀ ਆ, ਤੁਸੀਂ ਪ੍ਰੋਡਕਸ਼ਨ ਸ਼ੁਰੂ ਕਰਾਉਣ ਦੀ ਗਰੰਟੀ ਨਹੀਂ ਦੇ ਸਕਦੇ। ਪ੍ਰੋਡਕਸ਼ਨ ਸ਼ੁਰੂ ਹੋਣ ਦੀ ਗਰੰਟੀ ਤਾਂ ਇਹੀ ਆ ਕਿ ਕੌਨਫਲਿਕਟ ਹੀ ਰੁਕੇ, ਕੌਨਫਲਿਕਟ ਬੰਦ ਹੋਵੇ, ਅਸਮਾਨ ਦੇ ਵਿੱਚੋਂ ਆਉਂਦੇ ਜਿਹੜੇ ਡਰੋਨ ਨੇ ਉਹ ਨਾ ਡਿੱਗਣ।
ਅਤੇ ਪ੍ਰੋਡਕਸ਼ਨ ਜੇ ਹੁੰਦੀ ਵੀ ਰਹੇ, ਜੇ ਸਟ੍ਰੇਟ ਆਫ ਹਾਰਮੋਜ਼ ਹੀ ਬੰਦ ਰਹੇਗੀ, ਅਤੇ ਫਿਰ ਏਸ਼ੀਆਈ ਮੁਲਕ ਖਾਸ ਤੌਰ 'ਤੇ ਇੰਡੀਆ ਅਤੇ ਚਾਈਨਾ ਵਰਗੇ ਜਿਹੜੇ ਬਹੁਤ ਜ਼ਿਆਦਾ ਵੱਡੇ ਪੱਧਰ 'ਤੇ ਨਿਰਭਰ ਕਰਦੇ ਨੇ ਮਿਡਲ ਈਸਟਰਨ ਆਇਲ 'ਤੇ, ਅਤੇ ਉਹਨਾਂ ਦੇ ਕੋਲ ਤਾਂ ਸਟ੍ਰੈਟੇਜਿਕ ਆਇਲ ਰਿਜ਼ਰਵ ਜਿਹੜੇ ਨੇ ਉਹ ਕੁਝ ਦਿਨਾਂ ਦੇ ਹੀ ਬਚੇ ਨੇ।
ਅੱਛਾ, ਇਹਦਾ ਇੱਕ ਦੂਜਾ ਪਹਿਲੂ ਹੋਰ ਵੀ ਆ, ਦੇਖੋ ਸਟ੍ਰੇਟ ਆਫ ਹਾਰਮੋਜ਼ ਦੇ ਵਿੱਚ ਜਿਹੜੇ ਟੈਂਕਰ ਜਿਹੜੇ ਜਾਂਦੇ ਨੇ ਜਾਂ ਜਿਹੜੀ ਸ਼ਿਪਸ ਜਾਂਦੀਆਂ ਨੇ ਉਹ ਵਾਪਸ ਵੀ ਤਾਂ ਸਮਾਨ ਲੈ ਕੇ ਆਉਂਦੀਆਂ। ਮਿਡਲ ਈਸਟ ਦੇ ਵਿੱਚ ਐਸ ਸੱਚ ਕੋਈ ਬਹੁਤੀ ਇਹ ਥੋੜ੍ਹੇ ਫੂਡ ਥੋੜ੍ਹੇ ਪ੍ਰੋਡਿਊਸ ਹੋ ਰਿਹਾ ਉੱਥੇ, ਜਿਹੜਾ ਭੋਜਨ ਉੱਥੇ ਜਿਹੜੀ ਖਪਤ ਹੁੰਦੀ ਹੈ ਸਾਰਾ ਮੋਸਟ ਆਫ ਇਟ ਇਜ਼ ਕਮਿੰਗ ਫਰੋਮ ਅਦਰ ਕੰਟਰੀਜ਼, ਅਤੇ ਉਹ ਸਟ੍ਰੇਟ ਆਫ ਹਾਰਮੋਜ਼ ਉਸ ਸਪਲਾਈ ਵਾਸਤੇ ਵੀ ਬੜਾ ਇੰਪੋਰਟੈਂਟ ਆ,
ਬਿਲਕੁਲ
ਜਿਹੜੀਆਂ ਬੇਸਿਕ ਨੈਸੈਸਿਟੀਜ਼ ਦੀਆਂ ਸਪਲਾਈਜ਼ ਨੇ। ਨਹੀਂ ਤਾਂ ਇੱਕੋ ਗੱਲ ਚੱਲਦੀ ਹੈ ਨਾ ਵੀ ਮਿਡਲ ਈਸਟ ਦੇ ਵਿੱਚ ਜਿਹੜੀਆਂ ਇਹ ਖਾੜੀ ਦੇਸ਼ ਨੇ ਵੀ ਇੱਥੇ ਹੈ ਕਿ ਵੀ ਊਂਠ ਖਜੂਰ ਤੇਲ ਖਤਮ ਖੇਲ ਖਤਮ। ਸੋ ਅਤੇ ਜਿਹੜੀਆਂ ਸ਼ਿਪਸ ਉੱਥੇ ਆਉਣੀਆਂ ਨੇ ਜਿਨ੍ਹਾਂ ਨੇ ਸਮਾਨ ਲੈ ਕੇ ਆਉਣਾ, ਜੇ ਉਹ ਸਪਲਾਈ ਲਾਈਨ ਰੁਕ ਜਾਂਦੀ ਹੈ ਤਾਂ ਫਿਰ ਜ਼ਿੰਦਗੀ ਦੇ ਜਿਹੜੇ ਬੇਸਿਕ ਚੀਜ਼ਾਂ ਨੇ ਉਹ ਸਾਰੀਆਂ ਇੰਪੈਕਟ ਹੁੰਦੀਆਂ।
ਜਿਹੜਾ ਖਾਣ ਪੀਣ ਦਾ ਵਗੈਰਾ ਸਮਾਨ ਹੈ ਉਹਨਾਂ ਨੂੰ ਯੂਰਪ ਤੋਂ ਵੀ ਆ ਸਕਦਾ, ਸੂਏਜ਼ ਕਨਾਲ ਵੱਲੋਂ, ਰੈੱਡ ਸੀ ਵੱਲੋਂ ਆ ਸਕਦਾ ਸੂਏਜ਼ ਕਨਾਲ ਤੋਂ। ਸੋ ਉਹ ਫਿਰ ਵੀ ਉਹ ਸੈਕਿੰਡ ਉਹਨਾਂ ਦਾ ਕੰਸਰਨ ਹੋਏਗਾ, ਸੈਕੰਡਰੀ ਕੰਸਰਨ। ਇਸ ਵੇਲੇ ਮੇਨ ਕੰਸਰਨ ਤਾਂ ਆਫਕੋਰਸ ਐਨਰਜੀ ਸਪਲਾਈ
ਹੈ।
ਸੋ ਇਹਦੇ ਵਿੱਚ ਵਿਜੇ ਜੀ ਹੁਣ ਇੱਕ ਜਿਹੜਾ ਸਵਾਲ ਪੁੱਛਿਆ ਜਾਂਦਾ ਵੀ ਇਹ ਜੰਗ ਸ਼ੁਰੂ ਕਿਉਂ ਹੋਈ ਹੈ, ਕਿਉਂਕਿ ਪਹਿਲਾਂ ਕਹਿੰਦੇ ਸੀ ਰਜੀਮ ਚੇਂਜ ਕਰਨਾ ਸਾਡਾ ਮੇਨ ਟਾਰਗੇਟ ਹੈ। ਸੋ ਉਸ ਤੋਂ ਵੀ ਪਹਿਲਾਂ ਕਹਿੰਦੇ ਸੀ ਕਿ ਅਸੀਂ ਇਹਨਾਂ ਦਾ ਨਿਊਕਲੀਅਰ ਪ੍ਰੋਗਰਾਮ ਖਤਮ ਕਰਨਾ, ਫਿਰ ਡੋਨਲਡ ਟਰੰਪ ਕਹਿੰਦੇ ਰਜੀਮ ਚੇਂਜ ਕਰਨੀ ਸੀ, ਫਿਰ ਕਹਿੰਦੇ ਰਜੀਮ ਚੇਂਜ ਕਰਨਾ ਸਾਡਾ ਮੇਨ ਏਮ ਹੈ ਹੀ ਨਹੀਂ, ਇਹ ਪੀ ਟੈਕਸਤ ਨੇ ਗੱਲ ਕਹੀ ਸੀ। ਉਸ ਤੋਂ ਬਾਅਦ ਹੁਣ ਇਹ ਕਿਹਾ ਦੱਸਿਆ ਜਾ ਰਿਹਾ ਕਿ ਸ਼ੁੱਕਰਵਾਰ ਨੂੰ ਇੱਕ ਬਹੁਤ ਵੱਡੀ ਮੀਟਿੰਗ ਸੱਦੀ ਗਈ ਹੈ ਵਾਈਟ ਹਾਊਸ ਦੇ ਵਿੱਚ ਡਿਫੈਂਸ ਕੰਟਰੈਕਟਰਸ ਦੀ। ਡੋਨਲਡ ਟਰੰਪ ਨੇ ਜਿਹੜੀਆਂ ਵੱਡੀਆਂ ਵੱਡੀਆਂ ਲੋਕਹੀਡ ਮਾਰਟਿਨ ਵਰਗੀਆਂ ਹੋਰ ਜਿਹੜੀਆਂ ਡਿਫੈਂਸ ਮੈਨੂਫੈਕਚਰਿੰਗ ਕੰਪਨੀਆਂ ਨੇ ਅਮਰੀਕਾ ਦੀਆਂ, ਉਹਨਾਂ ਦੇ ਐਗਜੈਕਟਿਵਸ ਨੂੰ ਸੱਦਿਆ ਹੋਇਆ ਕਿ ਸਾਡੇ ਨਾਲ ਬੈਠ ਕੇ ਪਲਾਨ ਤਿਆਰ ਕਰੋ ਕਿ ਅਸੀਂ ਡਿਫੈਂਸ ਪ੍ਰੋਡਕਸ਼ਨ ਬਹੁਤ ਵੱਡੇ ਪੱਧਰ 'ਤੇ ਰੈਂਪ ਅਪ ਕਰਨਾ ਚਾਹੁੰਦੇ ਹਾਂ।
ਵਾਸੂ ਜੀ ਜਿਹੜੇ
ਕਈ ਸੋ ਗੱਲ ਇਹ ਕਹਿੰਦੇ ਵੀ ਮੇਨ ਜਿਹੜਾ ਮਕਸਦ ਹੀ ਹਥਿਆਰ ਵੇਚਣਾ ਹੈ। ਸੋ ਇਹ ਬਿਲਕੁਲ ਹੀ ਗੱਲ ਉਲਟ ਬੈਠਦੀ ਹੈ। ਡੋਨਲਡ ਟਰੰਪ ਇਲੈਕਸ਼ਨ ਹੀ ਇਹ ਕਹਿ ਕੇ ਜਿੱਤੇ ਸੀ ਕਿ ਅਸੀਂ ਵਿਦੇਸ਼ੀ ਲਫੜਿਆਂ ਦੇ ਵਿੱਚ ਨਹੀਂ ਪਿਆ ਕਰਾਂਗੇ, ਕਿ ਅਸੀਂ ਅਮਰੀਕਾ ਦੇ ਉੱਤੇ ਫੋਕਸ ਕਰਾਂਗੇ, ਘਰੇਲੂ ਮਸਲਿਆਂ ਦੇ ਉੱਤੇ ਫੋਕਸ ਕਰਾਂਗੇ, ਮੇਕ ਅਮੈਰੀਕਾ ਗ੍ਰੇਟ ਅਗੈਨ, ਅਮੈਰੀਕਾ ਫਸਟ, ਅਮੈਰੀਕਨਸ ਫਸਟ, ਇਹ ਉਹਨਾਂ ਦਾ ਕੈਂਪੇਨ ਸਲੋਗਨ ਸੀ।
ਗ੍ਰੇਟ ਦੇਖੋ ਸ਼ਬਦ ਹੁੰਦੇ ਨੇ ਨਾ ਜਿਹਨਾਂ ਦੇ ਕਈ ਸਾਊਂਡ ਸੇਮ ਹੁੰਦੀ ਆ ਅਤੇ ਪਰ ਮਤਲਬ ਵੱਖਰੇ ਅਤੇ ਸਪੈਲਿੰਗ ਵੀ ਵੱਖਰੇ ਹੁੰਦੇ ਆ। ਇਹ ਗ੍ਰੇਟ ਮਹਾਨਤਾ ਵਾਲਾ ਨਹੀਂ, ਇਹ ਗ੍ਰੇਟ ਕੱਦੂਕਸ ਵਾਲਾ ਗ੍ਰੇਟ ਤਾਂ ਨਹੀਂ ਕਰ ਰਿਹਾ
ਜੀ, ਆਰ ਏ ਟੀ ਈ। ਸੋ ਇਹਨਾਂ ਨੇ ਯਾਦ ਹੋਏਗਾ ਤੁਹਾਨੂੰ ਵਿਜੇ ਜੀ, ਇਹਨਾਂ ਨੇ ਇੱਕ ਵਾਰੀ ਜਦੋਂ ਇੱਕ ਪ੍ਰੋਟੈਸਟ ਸ਼ੁਰੂ ਹੋਏ ਸੀ ਦਸੰਬਰ ਦੇ ਵਿੱਚ ਇਰਾਨ ਦੇ ਵਿੱਚ, ਜਦੋਂ ਐਂਟੀ ਰਜੀਮ ਪ੍ਰੋਟੈਸਟ ਸ਼ੁਰੂ ਹੋਏ ਇਨਫਲੇਸ਼ਨ ਨੂੰ ਲੈ ਕੇ,
ਜਿਹੜਾ ਹੁਣ ਆਹ ਮੌਜੂਦਾ ਜੋ ਕੰਫਲਿਕਟ ਹੈ ਸਾਰੀ ਜੜ ਇਸ ਰੀਸੈਂਟ ਐਪੀਸੋਡ ਦੀ ਸ਼ੁਰੂ ਉੱਥੋਂ ਹੁੰਦੀ ਹੈ, ਲਾਸਟ ਵੀਕ ਆਫ ਡਿਸੰਬਰ ਤੋਂ
ਜੀ। ਅਤੇ ਉਸ ਤੋਂ ਬਾਅਦ ਡੋਨਲਡ ਟਰੰਪ ਨੇ ਜਦੋਂ ਇਸ ਪ੍ਰਦਰਸ਼ਨ ਇਸ ਪ੍ਰੋਟੈਸਟ ਨੂੰ ਸਪੋਰਟ ਕਰਨਾ ਸ਼ੁਰੂ ਕੀਤਾ ਅਤੇ ਤੂਲ ਦੇਣੀ ਸ਼ੁਰੂ ਕੀਤੀ, ਉਦੋਂ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਲਿਖਿਆ ਸੀ ਮੀਗਾ ਮੇਕ ਇਰਾਨ ਗ੍ਰੇਟ ਅਗੈਨ। ਸੋ ਉਹ ਫਿਰ ਦੇਖੋ ਕਿਵੇਂ ਉਹ ਘਰੇਲੂ ਮਸਲਿਆਂ ਤੋਂ ਵਿਦੇਸ਼ੀ ਮਸਲਿਆਂ 'ਤੇ ਚਲੇ ਗਏ। ਸੋ ਅਮਰੀਕਾ ਕੋਲੋਂ ਰਿਹਾ ਨਹੀਂ ਜਾਂਦਾ, ਸੱਚ ਇਹ ਹੈ ਅਮਰੀਕਾ ਦੇ ਇਤਿਹਾਸ ਵਿੱਚ ਜਿਹੜਾ ਮਰਜ਼ੀ ਕੋਈ ਰਾਸ਼ਟਰਪਤੀ ਹੋਇਆ ਕੋਈ ਨਾ ਕੋਈ ਜੰਗ ਛੇੜੀ ਹੈ।
ਦੂਜੀ ਗੱਲ ਇਹ ਹੈ ਬਸ ਜੀ, ਹੁਣ ਸਾਰਿਆਂ ਨੂੰ ਹਥਿਆਰ ਵਗੈਰਾ ਦੂਜੇ ਮੁਲਕਾਂ ਨੂੰ ਖਰੀਦਣੇ ਪੈ ਰਹੇ ਆ, ਜਦੋਂ ਦੀ ਆਹ ਸਾਰੀ ਕੌਨਫਲਿਕਟ ਵਧਿਆ ਪਿਛਲੇ 5 ਦਿਨਾਂ ਤੋਂ, ਅਮਰੀਕਨ ਡਾਲਰ ਦੀ ਵੈਲਿਊ ਹੋਰ ਸਟਰੋਂਗ ਹੋਣੀ ਸ਼ੁਰੂ ਹੋ ਗਈ, ਬਾਕੀ ਕਰੰਸੀਜ਼ ਹੋਰ ਡੀਸਟੇਬਲਾਈਜ਼ ਹੋ ਗਈਆਂ ਨੇ, ਕਿਉਂਕਿ ਜਿਹੜੀ ਤੇਲ ਦੀ ਵਿਕਰੀ ਹੈ, ਤੇਲ ਦੀ ਖਰੀਦੋ ਫਰੋਖਤ ਆ, ਉਹ ਅਮਰੀਕਨ ਡਾਲਰਾਂ 'ਚ ਹੁੰਦੀ ਹੈ। ਜਿੰਨੀ ਤੇਲ ਦੀ ਕੀਮਤ ਉੱਪਰ ਜਾਏਗੀ, ਜਿਹੜੇ ਵੀ ਮੁਲਕ ਤੇਲ ਖਰੀਦ ਰਹੇ ਨੇ ਕੱਚਾ ਤੇਲ, ਤੁਹਾਨੂੰ ਜ਼ਿਆਦਾ ਡਾਲਰ ਦੇਣੇ ਪੈਣਗੇ, ਪਹਿਲਾਂ ਤੁਹਾਨੂੰ ਐਕਸਚੇਂਜ ਕਰਾਉਣਾ ਪੈਣਾ ਤਾਂ ਤੁਸੀਂ ਡਾਲਰ ਲਾਓਗੇ। ਸੋ ਅਮਰੀਕਨ ਡਾਲਰ ਜਿਹੜਾ ਕਿ ਪਹਿਲਾਂ ਆਪਣੀ ਜਿਹੜੀ ਓਵਰਆਲ ਤੁਸੀਂ ਜੇ ਗਲੋਬਲੀ ਦੇਖੋ ਤਾਂ ਉਹਦੀ ਜਿਹੜੀ ਵੈਲਿਊ ਸੀ ਉਹ ਥੋੜ੍ਹੀ ਡਾਵਾਂਡੋਲ ਹੋ ਗਈ ਆ, ਕਿਉਂਕਿ ਆਪਾਂ ਆਮ ਤੌਰ 'ਤੇ ਸਿਰਫ ਕੰਪੇਅਰ ਕਰਦੇ ਹਾਂ ਇੰਡੀਅਨ ਕਰੰਸੀ ਨਾਲ, ਇਕੱਲਾ ਇੰਡੀਅਨ ਕਰੰਸੀ ਨਾਲ ਕੰਪੇਅਰ ਕਰਕੇ ਨਾ ਵੇਖੀਏ ਅਮਰੀਕਨ ਡਾਲਰ ਨੂੰ ਵਿਜ਼ ਅਦਰ ਕਰੰਸੀਜ਼। ਅਮਰੀਕਨ ਡਾਲਰ ਦੀ ਜਿਹੜੀ ਸਥਿਤੀ ਸੀ ਪਿਛਲੇ ਸਾਲ ਦੌਰਾਨ ਕੋਈ ਇੰਨੀ ਵਧੀਆ ਨਹੀਂ ਰਹੀ, ਉਹ ਮਜ਼ਬੂਤ ਹੋਣਾ ਸ਼ੁਰੂ ਹੋ ਗਿਆ। ਦੂਜੀ ਗੱਲ, ਜਦੋਂ ਬਾਕੀ ਦੇ ਮੁਲਕ ਵੀ ਸੋਚਣਗੇ ਵੀ ਸਾਨੂੰ ਵੀ ਕੋਈ ਨਾ ਕੋਈ ਹੁਣ ਆਪਣਾ ਹੀਲਾ ਵਸੀਲਾ ਕਰਨਾ ਪੈਣਾ, ਵੀ ਨੀਡ ਟੂ ਗੈਟ ਵੈਪਨਸ, ਉਹ ਵੈਪਨਸ ਦੇ ਸਪਲਾਇਰਸ ਵੀ ਤਾਂ ਕਈ ਆ ਅਮਰੀਕਨ ਕੰਪਨੀਆਂ ਹੀ ਨੇ, ਉਹਦਾ ਵੀ ਫਿਰ ਬੈਨੀਫਿਟ ਅਮਰੀਕਨ ਡਾਲਰ ਨੂੰ ਹੁੰਦਾ। ਕੱਲ੍ਹ ਜਿਹੜੀ ਅਸੀਂ ਸੁਸਾਈਡ ਡਰੋਨਸ ਦੀ ਗੱਲ ਕਰਦੇ ਸੀ, ਦੇਖੋ ਇਹ ਹੁਣ ਅਮਰੀਕਾ ਦੇ ਵਿੱਚ ਹੀ ਕੰਪਨੀ, ਆਈ ਥਿੰਕ ਟੈਕਸਸ ਦੀ ਕੰਪਨੀ ਹੈ ਜਿਹੜੀ ਅਮਰੀਕਾ ਦੇ ਆ ਸੁਸਾਈਡ ਡਰੋਨਸ ਬਣਾ ਰਹੀ ਆ। ਇਰਾਨ ਵਾਲੇ $20,000 ਦਾ ਡਰੋਨ ਬਣਾਉਂਦੇ ਨੇ ਅਤੇ ਉਹਨੂੰ ਇੰਟਰਸੈਪਟ ਜਿਹੜੀ ਮਿਜ਼ਾਈਲ ਕਰ ਰਹੀ ਆ ਉਹ $4 million ਦੀ ਆ, ਅਤੇ ਉਹਨਾਂ ਕੋਲੋਂ $20,000 ਦੀ ਲਾਗਤ ਵਾਲੇ ਜਿਹੜੇ ਡਰੋਨ ਨੇ, ਸ਼ਹੀਦ ਡਰੋਨ ਜਿਹਨਾਂ ਨੂੰ ਕਿਹਾ ਜਾਂਦਾ, ਉਹ ਕਈ ਬਹੁਤ ਵੱਡੀ ਗਿਣਤੀ 'ਚ ਨੇ। ਅਤੇ ਉਹ ਕਹਿੰਦੇ ਨੇ ਇੱਕ ਖਤਰਾ ਹੀ ਇਹ ਬਣ ਗਿਆ ਸੀ ਨਾ ਵੀ ਤੁਸੀਂ $4 million ਦੇ ਜਿਹੜੇ ਇਹ ਇੰਟਰਸੈਪਟਰਸ ਨੇ ਜਿਹੜੇ ਕਿ ਮਿਡਲ ਈਸਟ ਦੇ ਕੰਟਰੀਜ਼ ਕੋਲ ਵੀ ਇਸ ਵੇਲੇ ਹੈਗੇ ਨੇ, ਪਰ ਉਹਨਾਂ ਕੋਲ ਵੀ ਲਿਮਿਟਿਡ ਸਪਲਾਈ ਹੈ ਨਾ ਉਹਨਾਂ ਦੀ, ਅਤੇ ਤੁਸੀਂ ਕਿੰਨੀ ਦੇਰ ਤੱਕ $20,000 ਦੇ ਡਰੋਨ ਨੂੰ ਸੁੱਟਣ ਵਾਸਤੇ $4 million ਦਾ ਇੰਟਰਸੈਪਟਰ ਵਰਤਦੇ ਰਹੋਗੇ। ਸੋ ਜਿਹੜਾ ਅਮਰੀਕਾ ਨੇ ਵੀ ਹੁਣ ਸੁਸਾਈਡ ਡਰੋਨਸ ਵਾਲਾ ਇੱਕ ਝਲਕ ਦਿਖਾਈ ਆ, ਉਹ ਬੇਸਿਕਲੀ ਇਰਾਨ ਨੂੰ ਸੰਕੇਤ ਇਹ ਦੇਣਾ ਚਾਹ ਰਹੇ ਨੇ ਕਿ ਤੁਸੀਂ ਇਹ ਨਾ ਸੋਚਿਓ ਵੀ ਤੁਸੀਂ ਸਾਡੇ ਰੀਸੋਰਸਿਸ ਐਗਜ਼ੌਸਟ ਕਰਕੇ ਤਾਂ ਤੁਸੀਂ ਸਾਡੇ ਨਾਲ ਵੀ ਜੇ ਲੰਘ ਜੇ ਲੰਬੀ ਚੱਲਦੀ ਜੰਗ, ਤੁਸੀਂ ਇਹ ਨਾ ਸੋਚਿਓ ਵੀ ਉਹਦੇ ਨਾਲ ਤੁਸੀਂ ਸਾਨੂੰ ਸਾਡੀ ਪਿੱਠ ਲਵਾ ਲਓਗੇ। ਸੋ ਜਿਹੜੀ ਪੋਸਚਰਿੰਗ ਆ ਦੋਵੇਂ ਪਾਸਿਓਂ ਹੋ ਰਹੀ ਆ,
ਦੋਨੋਂ ਹੀ ਮੁਲਕ। ਸੋ ਪੀ ਟੈਕਸਤ ਨੇ ਜਿਹੜੀ ਅੱਜ ਸਵੇਰੇ ਕਹੀ ਆ ਕਿ ਨਿਊ ਵੇਵ ਆਫ ਬੋਮਿੰਗ, ਵੀ ਆਰ ਜਸਟ ਗੈਟਿੰਗ ਸਟਾਰਟਡ, ਇਹ ਤਾਂ ਸ਼ੁਰੂਆਤ ਹੈ। ਦੇਖੋ ਸਾਡੇ ਕੋਲ ਤਾਂ ਇੰਨਾ ਸਲਾਹ ਪਿਆ। ਡੋਨਲਡ ਟਰੰਪ ਨੇ ਕੱਲ੍ਹ ਇਹ ਗੱਲ ਕਹੀ, ਕਹਿੰਦੇ ਸਾਡੇ ਕੋਲ ਇੰਨੀਆਂ ਵਾਰ ਸਪਲਾਈਜ਼ ਨੇ ਦੈਟ ਵੀ ਕੈਨ ਫਾਈਟ ਦਿਸ ਵਾਰ ਫੋਰ ਐਵਰ। ਵਿਜੇ ਜੀ ਪਿਛਲੇ ਦਿਨ ਮੈਂ ਕੱਲ੍ਹ ਦੱਸਿਆ ਸੀ ਕਿ ਸਾਡੇ ਸ਼ਾਮ ਵਾਲੇ ਸ਼ੋਅ 'ਚ ਇੱਕ ਵਿਅਕਤੀ ਨੇ ਫੋਨ ਕੀਤਾ, ਸਾਡੇ ਰੈਗੂਲਰ ਲਿਸਨਰ ਨੇ, ਅਤੇ ਉਹਨਾਂ ਨੇ ਦੱਸਿਆ ਸੀ ਕਿ ਉਹ ਇੱਥੋਂ ਕੈਨੇਡਾ ਤੋਂ ਇੰਡੀਆ ਜਾ ਰਹੇ ਸੀ ਅਤੇ ਉਹਨਾਂ ਦੀ ਉਹ ਦੁਬਈ ਵਿੱਚ ਉਹ ਲੈਂਡ ਕਰਨ ਲੱਗੇ ਸੀ। ਉਸ ਤੋਂ ਘੰਟਾ ਕੁ ਪਹਿਲਾਂ ਉਹਨੂੰ ਦੱਸਿਆ ਗਿਆ ਕਿ ਉਹਨਾਂ ਦੀ ਫਲਾਈਟ ਡਾਇਵਰਟ ਕੀਤੀ ਜਾ ਰਹੀ ਹੈ। ਸੋ ਰਘਵੀਰ ਸਿੱਧੂ ਜੀ ਦਾ ਮੈਸੇਜ ਆਇਆ ਹੁਣ, ਅਤੇ ਉਹ ਦੱਸ ਰਹੇ ਨੇ ਕਿ ਉਹ ਅਜੇ ਵੀ ਰੋਮ ਦੇ ਵਿੱਚ ਇਟਲੀ ਵਿੱਚ ਉੱਥੇ ਸੋ ਬਹੁਤ ਸਾਰੇ ਲੋਕ ਇਸ ਤਰ੍ਹਾਂ ਪੂਰੇ ਉਸ ਰੀਜਨ ਦੇ ਵਿੱਚ ਸਟੱਕ ਨੇ ਜਿਹਨਾਂ ਨੇ ਰਜਿਸਟਰ ਕੀਤਾ ਹੈ ਗਲੋਬਲ ਅਫੇਅਰਸ ਕੈਨੇਡਾ ਦੇ ਨਾਲ। 1,03,000 ਲੋਕ ਨੇ ਜਿਹਨਾਂ ਨੇ ਰਜਿਸਟਰ ਕੀਤਾ ਸਵੇਰ ਤੱਕ,
ਉਹ ਮਿਡਲ
ਈਸਟ ਵਾਲੇ ਨੇ। ਸੋ ਜਿਹੜੇ ਇਸ ਤਰ੍ਹਾਂ ਡਾਈਵਰਟ ਹੋ ਕੇ ਯੂਰੋਪੀਅਨ ਮੁਲਕਾਂ ਦੇ ਵਿੱਚ ਬੈਠੇ ਨੇ ਉਹ
ਗਿਣਤੀ ਪਤਾ ਨਹੀਂ ਕਿੰਨੀ
ਹੈਗੇ ਕਿ ਨਹੀਂ। ਸੋ ਮੇ ਬੀ ਉਹ ਵੀ ਇਹਦੇ ਵਿੱਚ ਸ਼ਾਮਿਲ ਹੋਣ, ਕਿਉਂਕਿ ਰਜਿਸਟਰ ਤਾਂ ਆਨਲਾਈਨ ਹੀ ਕਰਨਾ। ਸੋ ਆਈ ਐਮ ਨੋਟ ਸ਼ੋਰ ਕਿ ਉਹ ਲੋਕ ਇਹਦੇ ਵਿੱਚ ਸ਼ਾਮਿਲ ਨੇ ਕਿ ਨਹੀਂ।
ਸੋ ਇਸ ਵੇਲੇ ਸਥਿਤੀ ਅਜੇ ਵੀ ਵਾਸੂ ਜੀ ਕੋਈ ਰਿਜ਼ੋਲਵ ਹੁੰਦੀ ਨਜ਼ਰ ਨਹੀਂ ਆ ਰਹੀ, ਕੰਸਰਨ ਇਹ ਆ।
ਅਤੇ ਸਭ ਤੋਂ ਵੱਡਾ ਜਿਹੜਾ ਕੰਸਰਨ ਹੈ ਕਿ ਕੀ ਅਮਰੀਕਾ ਇੱਕ ਵਾਰ ਫਿਰ ਮਿਸਕੈਲਕੂਲੇਟ ਕਰ ਬੈਠਿਆ, ਕਿ ਉਹਨਾਂ ਨੂੰ ਲੱਗਿਆ ਕਿ ਅਸੀਂ ਬਸ ਐਂਟਰ ਐਂਡ ਐਗਜ਼ਿਟ ਵਾਲਾ ਇਹ ਕੰਮ ਹੋਏਗਾ,
ਸਟ੍ਰੈਟਜੀ ਹੈ ਨਹੀਂ ਕੋਈ।
ਸੋ ਉਹਨਾਂ ਨੂੰ ਲੱਗਿਆ ਸੀ ਉਹਨਾਂ ਨੂੰ ਕਿ ਅਸੀਂ IRGC ਦੇ ਕੁਝ ਕਮਾਂਡਰਸ ਮਾਰ ਦੇਵਾਂਗੇ, ਅਸੀਂ ਆਇਤੁੱਲਾ ਨੂੰ ਕਤਲ ਕਰ ਦੇਵਾਂਗੇ,
ਉਹਦੇ ਨਾਲ ਫਿਰ ਸਭ ਕੁਝ ਢਹਿ ਢੇਰੀ ਹੋ ਜਾਏਗਾ,
ਸਭ ਕੁਝ ਖਤਮ ਹੋ ਜਾਏਗਾ। ਵੀ ਨਿਊਕਲੀਅਰ ਪ੍ਰੋਗਰਾਮ ਅਸੀਂ ਇਹਨਾਂ ਦਾ ਆਲਰੇਡੀ ਕਾਫੀ ਜ਼ਿਆਦਾ ਖਰਾਬ ਕਰ ਚੁੱਕੇ ਹਾਂ, ਅਤੇ ਹੁਣ ਜੇ ਰਜੀਮ ਚੇਂਜ ਵੀ ਹੋ ਜਾਏਗਾ ਤਾਂ ਫਿਰ ਸਭ ਕੁਝ ਠੀਕ ਹੋ ਜਾਏਗਾ, ਅਤੇ ਅਸੀਂ ਕੁਝ ਹਫ਼ਤਿਆਂ ਦੇ ਵਿੱਚ ਹੀ ਵਾਪਸ ਆ ਜਾਵਾਂਗੇ। ਹੁਣ ਲੱਗਦਾ ਨਹੀਂ ਕਿ ਇਹ ਜਿਹੜਾ ਪੂਰਾ ਕੌਨਫਲਿਕਟ ਆ ਇਹ ਕੁਝ ਹਫ਼ਤਿਆਂ ਵਿੱਚ ਰਿਜ਼ੋਲਵ ਹੋ ਸਕੇਗਾ।
ਬਸ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਆਸਟ੍ਰੇਲੀਆ ਦੇ ਵਿੱਚ ਨੇ ਇਸ ਵੇਲੇ, ਅਤੇ ਉੱਥੇ ਪਹਿਲਾਂ ਤਾਂ ਆਹ ਜੋ ਮਿਡਲ ਈਸਟ ਦੇ ਵਿੱਚ ਵਾਰ ਚੱਲ ਰਹੀ ਹੈ ਉਹਦੇ ਕੰਟੈਕਸਟ ਦੇ ਵਿੱਚ ਹੀ ਗੱਲ ਕਰ ਲਈਏ। ਮਾਰਕ ਕਾਰਨੀ ਨੇ ਕੱਲ੍ਹ ਇਹ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਜੋ ਈਰਾਨ ਦੇ ਉੱਪਰ ਹਮਲਾ ਕੀਤਾ ਗਿਆ ਉਹਨੂੰ ਡੀਐਸਕਲੇਟ ਕਰਨਾ ਬੜਾ ਜ਼ਰੂਰੀ ਆ, ਵੀ ਇਹਦੇ ਵਿੱਚ ਜਿਹੜੀ ਹੋਸਟੇਲਿਟੀ ਹੈ ਜੋ ਹਮਲਿਆਂ ਦੀ ਜੋ ਇਸ ਵੇਲੇ ਸਿਲਸਿਲਾ ਚੱਲ ਰਿਹਾ ਇਹਨੂੰ ਠੱਲ ਪੈਣੀ ਬੜੀ ਜ਼ਰੂਰੀ ਆ। ਵੀਕਐਂਡ 'ਤੇ ਜਦੋਂ ਇਹ ਹਮਲਾ ਸ਼ੁਰੂ ਹੋਇਆ ਸੀ ਉਦੋਂ ਮਾਰਕ ਕਾਰਨੀ ਨੇ ਬਿਆਨ ਦਿੱਤਾ ਸੀ ਕਿ ਕੈਨੇਡਾ ਇਸ ਗੱਲ ਦਾ ਸਮਰਥਨ ਕਰਦਾ ਕਿ ਈਰਾਨ ਕੋਲ ਨਿਊਕਲੀਅਰ ਵੈਪਨ ਨਹੀਂ ਹੋਣਾ ਚਾਹੀਦਾ, ਅਤੇ ਈਰਾਨ ਕੋਲ ਨਿਊਕਲੀਅਰ ਵੈਪਨ ਨਾ ਹੋਵੇ ਇਹਨੂੰ ਸੁਨਿਸ਼ਚਿਤ ਕਰਨ ਲਈ ਕਿ ਜਿਹੜਾ ਇਹ ਕਾਰਵਾਈ ਕੀਤੀ ਜਾ ਰਹੀ ਆ ਵੀ ਉਹਦਾ ਅਸੀਂ ਸਮਰਥਨ ਕਰਦੇ ਹਾਂ। ਉਹਨੂੰ ਲੈ ਕੇ ਕੁਝ ਪਾਸਿਓਂ 'ਤੇ ਮਾਰਕ ਕਾਰਨੀ ਦੇ ਇਸ ਸਟਾਂਸ ਦੀ ਤਾਰੀਫ ਹੋਈ ਸੀ, ਪਰ ਕਈਆਂ ਨੂੰ ਮਾਰਕ ਕਾਰਨੀ ਦਾ ਇਹ ਸਟਾਂਸ ਪਸੰਦ ਵੀ ਨਹੀਂ ਸੀ ਆਇਆ। ਉਹਨਾਂ ਨੇ ਕਿਹਾ ਵੀ ਇੰਟਰਨੈਸ਼ਨਲ ਰੂਲਸ ਦੀ, ਇੰਟਰਨੈਸ਼ਨਲ ਲਾਅ ਦੀ ਤਾਂ ਗੱਲ ਹੀ ਨਹੀਂ ਉਹਨਾਂ ਨੇ ਇਹਦੇ ਵਿੱਚ ਕੀਤੀ। ਮਾਰਕ ਕਾਰਨੀ ਕੁਝ ਜਿਹੜੇ ਸਾਬਕਾ ਲਿਬਰਲਸ ਨੇ, ਕੁਝ ਜਿਹੜੇ ਉਹਨਾਂ ਦੇ ਮੌਜੂਦਾ ਵਿਕਟੋਰੀਆ ਤੋਂ MP ਨੇ, ਉਹ ਇਸ ਗੱਲ ਤੋਂ ਨਾਰਾਜ਼ ਹੋ ਗਏ ਸੀ। ਆਸਟ੍ਰੇਲੀਆ ਦੇ ਵਿੱਚ ਜਦੋਂ ਹੁਣ ਮਾਰਕ ਕਾਰਨੀ ਨੇ ਇਹਦੇ ਬਾਰੇ ਟਿੱਪਣੀ ਕੀਤੀ, ਉਹਨਾਂ ਨੇ ਥੋੜ੍ਹੀ ਜਿਹੀ ਆਪਣੀ ਜਿਹੜੀ ਗੱਲ ਆ ਉਹ ਪਿਵਟ ਕੀਤੀ ਆ।
ਜਾਂ ਸੋ ਦੇਖੋ, ਜਿਹੜਾ ਇਹ ਟ੍ਰਿਪ ਹੈ ਇੰਟਰਨੈਸ਼ਨਲ ਟ੍ਰਿਪ, ਪਹਿਲਾਂ ਇੰਡੀਆ ਗਏ 4 ਦਿਨ, ਫਿਰ ਆਸਟ੍ਰੇਲੀਆ ਪਹੁੰਚੇ ਨੇ। ਹੁਣ ਇਸ ਪੂਰੇ ਟ੍ਰਿਪ ਦੇ ਵਿੱਚ ਉਹਨਾਂ ਨੇ ਕੋਈ ਓਪਨ ਪ੍ਰੈਸ ਕਾਨਫਰੰਸ ਨਹੀਂ ਸੀ ਕੀਤੀ, ਜਿੰਨੀ ਦੇਰ ਉਹ ਇੰਡੀਆ ਰਹੇ ਕੋਈ ਉਹਨਾਂ ਨੇ ਪ੍ਰੈਸ ਕਾਨਫਰੰਸ ਨਹੀਂ ਕੀਤੀ, ਜਿਹੜੀ ਹੋਣੀ ਸੀ ਉਹ ਕੈਂਸਲ ਹੋ ਗਈ। ਫਿਰ ਜਦੋਂ ਉਹ ਸਿਡਨੀ ਪਹੁੰਚੇ ਉਹਨਾਂ ਨੇ ਕੱਲ੍ਹ ਸਵੇਰੇ, ਸੋ ਮਤਲਬ ਵੈਂਸਡੇ ਮਾਰਨਿੰਗ ਸਿਡਨੀ ਟਾਈਮ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ, ਅਤੇ ਉਹਦੇ ਵਿੱਚ ਜਿਹੜੇ ਕੋਈ ਪੈਂਡਿੰਗ ਸਵਾਲ ਸਨ ਉਹਨਾਂ ਨੇ ਜਵਾਬ ਦਿੱਤੇ। ਇੱਕ ਪੈਂਡਿੰਗ ਸਵਾਲ ਸਭ ਤੋਂ ਵੱਡਾ ਇਹ ਸੀ ਕਿ ਕੈਨੇਡਾ ਦਾ ਇਹ ਕਿਹੋ ਜਿਹਾ ਸਟੈਂਸ ਆ, ਵੀ ਇਹਨੂੰ ਕੈਨੇਡਾ ਜਸਟੀਫਾਈ ਕਿਵੇਂ ਕਰੇਗਾ ਕਿ ਇਜ਼ਰਾਈਲ ਵੱਲੋਂ ਤਾਂ ਈਰਾਨ ਦੇ ਵਿੱਚ ਸਕੂਲਾਂ ਦੇ ਉੱਤੇ ਹਮਲੇ ਕਰਕੇ 160 ਬੱਚੀਆਂ ਮਾਰ ਦਿੱਤੀਆਂ ਗਈਆਂ, ਸਕੂਲ ਜਾਣ ਵਾਲੀਆਂ ਐਲੀਮੈਂਟਰੀ ਸਕੂਲ ਦੀਆਂ ਬੱਚੀਆਂ, ਵਿਦਿਆਰਥਣਾਂ। ਸੋ ਵੀ ਇਹਨੂੰ ਤੁਸੀਂ ਕਿਵੇਂ ਡਿਫੈਂਡ ਕਰਦੇ ਹੋ ਵੀ ਇਹ ਤਾਂ ਇੰਟਰਨੈਸ਼ਨਲ ਰੂਲਸ ਦੀ ਉਲੰਘਣਾ ਹੈ, ਕਿਉਂਕਿ ਫਰਾਂਸ ਵੱਲੋਂ, ਸਪੇਨ ਵੱਲੋਂ ਅਤੇ ਹੋਰ ਕਈ ਮੁਲਕਾਂ ਵੱਲੋਂ ਕਾਫੀ ਆਲੋਚਨਾ ਕੀਤੀ ਗਈ US ਤੇ ਇਜ਼ਰਾਈਲ ਦੀ ਇਸ ਕਾਰਵਾਈ ਦੀ।
ਅਤੇ
ਕੈਨੇਡਾ, ਅਸੀਂ ਇਸ ਤਰ੍ਹਾਂ ਕਿ ਇੱਕ ਫ੍ਰੀ ਪੈਸ ਦੇ ਰਹੇ ਹਾਂ ਕਿ ਅਸੀਂ ਕੋਈ ਅਨਕੰਡੀਸ਼ਨਲ ਸਪੋਰਟ ਦੇ ਰਹੇ ਹਾਂ US ਨੂੰ?
ਅਤੇ ਮਾਰਕ ਕਾਰਨੀ ਨੇ ਆਪਣੀ ਡਾਈਵਰਸ ਵਾਲੀ ਸਪੀਚ ਦੇ ਵਿੱਚ ਇਸੇ ਤਰ੍ਹਾਂ ਦੀ ਚੀਜ਼ਾਂ ਦੇ ਸੰਕੇਤ ਦਿੱਤੇ ਸੀ ਵੀ ਜਿਹੜੇ ਅਸੀਂ ਮਿਡਲ ਪਾਵਰਸ ਆ ਜਾਂ ਬਾਕੀ ਦੇ ਮੁਲਕ ਨੇ, ਜਦੋਂ ਤੁਹਾਡਾ LI ਵੀ ਕੋਈ ਗਲਤ ਕੰਮ ਕਰਦਾ ਹੈ ਤਾਂ ਉਹਨੂੰ ਵੀ ਉਸੇ ਤਰ੍ਹਾਂ ਹਾਈਲਾਈਟ ਕਰੋ,
ਕਾਲ ਦੇਮ ਆਊਟ
ਜਿਵੇਂ ਤੁਸੀਂ ਕਿਸੇ ਐਡਵਰਸਰੀ ਮੁਲਕ ਨੂੰ ਕਰਦੇ ਹੋ।
ਅਤੇ ਜੇ ਅਸੀਂ ਨਹੀਂ ਕਰਦੇ ਤਾਂ ਫਿਰ ਕਹਿੰਦੇ ਉਹ ਫਿਰ ਗਲਤ ਕੰਮ ਹੋਏਗਾ। ਸੋ ਇਹ ਉਹਨਾਂ ਨੇ ਡਾਈਵਰਸ ਵਾਲੇ ਭਾਸ਼ਣ ਵਿੱਚ ਕਿਹਾ ਸੀ
ਜੀ।
ਅੱਛਾ, ਉਹਨਾਂ ਨੇ ਕੱਲ੍ਹ ਫਿਰ ਜਦੋਂ ਇਹ ਸਵਾਲ ਪੁੱਛਿਆ ਗਿਆ ਉਹਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਜੋ ਅਮਰੀਕਾ ਨੂੰ ਸਪੋਰਟ ਕਰ ਰਹੇ ਹਾਂ, ਕਹਿੰਦੇ ਉਹ ਕਰ ਰਹੇ ਹਾਂ, ਬਟ ਵੀ ਆਰ ਡੂਇੰਗ ਇਟ ਆਊਟ ਆਫ ਰਿਗਰੈਟ, ਵੀ ਸਾਨੂੰ ਅਫਸੋਸ ਵੀ ਆ। ਕਹਿੰਦੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਕਿ ਇਸ ਵੇਲੇ, ਕਹਿੰਦੇ ਜਿਹੜਾ ਇਹ ਕਰੰਟ ਕੌਨਫਲਿਕਟ ਆ, ਇਟ ਇਜ਼ ਯੈਟ ਅਨਦਰ ਐਗਜ਼ਾਮਪਲ ਆਫ ਦ ਫੇਲੀਅਰ ਆਫ ਇੰਟਰਨੈਸ਼ਨਲ ਆਰਡਰ, ਜਿਹੜੀ ਉਹਨਾਂ ਨੇ ਗੱਲ ਡਾਈਵਰਸ ਵਾਲੇ ਭਾਸ਼ਣ ਵਿੱਚ ਕੀਤੀ ਸੀ ਕਿ ਹੁਣ ਜਿਹੜਾ ਅੰਤਰਰਾਸ਼ਟਰੀ ਇੱਕ ਆਰਡਰ ਆ ਕਿ ਇੱਕ ਜਿਹੜੀ ਅਸੀਂ ਬੜੇ ਸਾਲਾਂ ਤੋਂ ਅੰਡਰਸਟੈਂਡਿੰਗ ਬਣਾਈ ਹੋਈ ਸੀ ਕਿ ਅਮਰੀਕਾ ਪ੍ਰਧਾਨ ਹੈ ਅਤੇ ਜਿੱਦਾਂ ਜਿੱਦਾਂ ਇਹ ਕਹਿ ਰਿਹਾ ਵੀ ਇਹਦੇ ਮੁਤਾਬਕ ਮੁਲਕ ਚੱਲੇਗਾ ਅਤੇ ਅਸੀਂ ਇਹਨੂੰ ਸਪੋਰਟ ਕਰਦੇ ਰਹਾਂਗੇ, ਸਾਡੀ ਦੁਕਾਨ ਚੱਲਦੀ ਰਹੇਗੀ,
ਅਤੇ ਉਹ ਨਿਜ਼ਾਮ ਫੇਲ ਹੋ ਗਿਆ।
ਉਹ ਨਿਜ਼ਾਮ ਫੇਲ ਹੋ ਚੁੱਕਿਆ, ਇਟਸ ਅ ਰਪਚਰ, ਉਹਨਾਂ ਨੇ ਇਹ ਗੱਲ ਕਹੀ ਸੀ ਕਿ ਹੁਣ ਪੱਕੇ ਤੌਰ 'ਤੇ ਇਹ ਗੱਲ ਜਿਹੜੀ ਹੈ ਖਤਮ ਹੋ ਚੁੱਕੀ ਆ, ਇਟਸ ਹਿਸਟਰੀ। ਸੋ ਕਹਿੰਦੇ ਵੀ ਉਹਦੀ ਇੱਕ ਹੋਰ ਐਗਜ਼ਾਮਪਲ ਆ ਕਿ ਇੰਟਰਨੈਸ਼ਨਲ ਆਰਡਰ ਹੁਣ ਇਸ ਵੇਲੇ ਫੇਲ ਹੋ ਚੁੱਕਿਆ। ਉਹਨਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਈਰਾਨ ਦਾ ਜਿਹੜਾ ਨਿਊਕਲੀਅਰ ਪ੍ਰੋਗਰਾਮ ਹੈ ਉਹ ਖਤਮ ਹੋਵੇ ਅਤੇ ਈਰਾਨ ਨਿਊਕਲੀਅਰ ਵੈਪਨ ਓਬਟੇਨ ਨਾ ਕਰ ਸਕੇ। ਪਰ ਕਹਿੰਦੇ ਹੁਣ ਤੁਸੀਂ ਦੇਖਿਆ ਵੀ ਜਿਹੜਾ ਇੰਟਰਨੈਸ਼ਨਲ ਆਰਡਰ ਆ ਉਹਦੇ ਤਹਿਤ ਕੀ ਕੀਤਾ ਜਾ ਰਿਹਾ ਸੀ, ਕਹਿੰਦੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਊਂਸਲ ਵੱਲੋਂ ਕਿੰਨੇ ਸਾਰੇ ਰੈਜ਼ੋਲਿਊਸ਼ਨ ਪਾਸ ਕੀਤੇ ਗਏ। ਸੋ ਜਿਹੜੀ ਇੰਟਰਨੈਸ਼ਨਲ ਐਟੋਮਿਕ ਐਨਰਜੀ ਏਜੰਸੀ ਹੈ IAEA, ਉਹਨਾਂ ਵੱਲੋਂ ਕਹਿੰਦੇ ਕਿੰਨਾ ਕੰਮ ਕੀਤਾ ਗਿਆ, ਕਿੰਨੀਆਂ ਤਰ੍ਹਾਂ ਦੀਆਂ ਸੈਂਕਸ਼ਨਸ ਈਰਾਨ ਦੇ ਉੱਤੇ ਲਗਾਈਆਂ ਗਈਆਂ ਇਸ ਇੰਟਰਨੈਸ਼ਨਲ ਆਰਡਰ ਦੇ ਚੱਲਦਿਆਂ, ਪਰ ਕਹਿੰਦੇ ਸਾਰੇ ਫੇਲ ਹੋਏ।
ਸਭ ਕੁਝ
ਈਰਾਨ ਦਾ ਜਿਹੜਾ ਨਿਊਕਲੀਅਰ ਥ੍ਰੈਟ ਹੈ ਉਹ ਜੇ ਵੀ ਸੋ ਕਹਿੰਦੇ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਇਰਾਨ ਦਾ ਨਿਊਕਲੀਅਰ ਪ੍ਰੋਗਰਾਮ ਖਤਮ ਹੋਵੇ, ਹੁਣ ਉਹਦੇ ਵਿੱਚ ਸਾਡੇ ਕੋਈ ਹੋਰ ਆਪਸ਼ਨ ਬਚਿਆ ਨਹੀਂ, ਇਸ ਕਰਕੇ ਸਾਨੂੰ ਅਮਰੀਕਾ ਅਤੇ ਇਜ਼ਰਾਈਲ ਦੀ ਇਸ ਕਾਰਵਾਈ ਨੂੰ ਸਪੋਰਟ ਕਰਨਾ ਪੈ ਰਿਹਾ, ਬਟ ਆਊਟ ਆਫ ਰਿਗਰੈਟ।
ਨਾਲ ਉਹਨਾਂ ਨੇ ਇਹ ਵੀ ਕਿਹਾ, ਕਹਿੰਦੇ ਵੀ ਜਿਹੜੀ ਇਸ ਵੇਲੇ ਅਸੀਂ ਭਾਵੇਂ ਜੇ ਇਸ ਐਕਸ਼ਨ ਨੂੰ ਸਪੋਰਟ ਕਰ ਰਹੇ ਹਾਂ ਪਰ ਬੜੇ ਲਿਮਿਟਿਡ ਤਰੀਕੇ ਨਾਲ ਸਪੋਰਟ ਕਰ ਰਹੇ ਹਾਂ, ਅਸੀਂ ਕੋਈ ਬਲੈਂਕ ਚੈੱਕ ਨਹੀਂ ਦੇ ਦਿੱਤਾ ਉਹਨਾਂ ਨੂੰ, ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਜੋ ਮਰਜ਼ੀ ਕਰੀ ਜਾਓ ਸਾਰਾ ਕੁਝ ਹੀ ਠੀਕ ਆ,
ਕਿਉਂਕਿ
ਨਾ ਕਹਿੰਦੇ ਅਸੀਂ ਇਹਦੇ ਵਿੱਚ ਪਾਰਟੀਸੀਪੇਟ ਕਰ ਰਹੇ ਹਾਂ, ਅਤੇ ਨਾਲ ਹੀ ਅਸੀਂ ਆਪਣੀ ਪਾਰਟੀਸੀਪੇਸ਼ਨ ਜਾਂ ਆਪਣੇ ਸਮਰਥਨ ਦੀ ਐਕਸਚੇਂਜ ਦੇ ਵਿੱਚ ਕੋਈ ਫੇਵਰ ਵੀ ਨਹੀਂ ਭਾਲ ਰਹੇ, ਵੀ ਅਸੀਂ ਇਹਨੂੰ ਇੱਕ ਬਾਰਗੇਨਿੰਗ ਚਿੱਪ ਵਜੋਂ ਵੀ ਇਸਤੇਮਾਲ ਨਹੀਂ ਕਰ ਰਹੇ।
ਸੋ ਉਹਨਾਂ ਨੇ ਕਿਹਾ ਇਟ ਅਪੀਅਰਸ ਟੂ ਬੀ ਇਨਕਨਸਿਸਟੈਂਟ ਵਿਦ ਇੰਟਰਨੈਸ਼ਨਲ ਲਾਅ, ਜਿਹੜੀ ਇਹਨਾਂ ਦੀ ਪੂਰੀ ਕਾਰਵਾਈ ਹੈ, ਪਰ ਕਹਿੰਦੇ ਵੀ ਇਹ ਆਪਣਾ ਲੀਗਲ ਕੇਸ ਪ੍ਰਜੈਂਟ ਕਰਨਾ US ਅਤੇ ਇਜ਼ਰਾਈਲ ਦੀ ਜ਼ਿੰਮੇਦਾਰੀ ਹੈ, ਜਾਂ ਫਿਰ ਜਿਹੜੇ ਲੀਗਲ ਐਕਸਪਰਟਸ ਨੇ ਉਹ ਨਿਰਧਾਰਿਤ ਕਰਨਗੇ, ਪਰ ਫਰੋਮ ਦ ਐਟ ਦ ਫੇਸ ਆਫ ਇਟ ਇਹ ਲੱਗਦਾ ਕਿ ਇਟ ਇਜ਼ ਇਨਕਨਸਿਸਟੈਂਟ ਵਿਦ ਇੰਟਰਨੈਸ਼ਨਲ ਲਾਅ। ਸੋ ਉਹਦੇ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਪੂਰੇ ਐਫਰਟ ਨੂੰ ਸਪੋਰਟ ਕਰਦੇ ਹਾਂ, ਪਰ ਕਿਉਂਕਿ ਨਿਊਕਲੀਅਰ ਪ੍ਰੋਗਰਾਮ ਅਸੀਂ ਖਤਮ ਕਰਨਾ ਚਾਹੁੰਦੇ ਹਾਂ, ਬਟ ਵੀ ਰਿਮਾਈਂਡ ਦੈਟ ਇੰਟਰਨੈਸ਼ਨਲ ਲਾਅ ਬਾਈਂਡਸ, ਕਿ ਇੰਟਰਨੈਸ਼ਨਲ ਲਾਅ ਲਾਗੂ ਹੋਣਾ ਚਾਹੀਦਾ, ਖਾਸ ਤੌਰ 'ਤੇ ਸਿਵਿਲੀਅਨਸ ਦੇ ਉੱਤੇ, ਸਿਵਿਲੀਅਨ ਇਨਫਰਾਸਟ੍ਰਕਚਰ ਦੇ ਉੱਤੇ, ਅਤੇ ਅਸੀਂ ਡੀ ਐਸਕਲੇਸ਼ਨ ਦੀ ਕਹਿੰਦੇ ਕਾਲ ਦੇ ਰਹੇ ਹਾਂ ਕਿ ਡੀ ਐਸਕਲੇਸ਼ਨ ਹੋਵੇ, ਕਿ ਇਸ ਪੂਰੀ ਕਾਰਵਾਈ ਨੂੰ ਘਟਾ ਕੇ ਖਤਮ ਕੀਤਾ ਜਾਵੇ, ਅਤੇ ਵੀ ਆਰ ਪ੍ਰਿਪੇਅਰ ਟੂ ਅਸਿਸਟ ਇਨ ਦੈਟ, ਕਿ ਡੀ ਐਸਕਲੇਸ਼ਨ ਦੇ ਵਿੱਚ ਅਸੀਂ ਮਦਦ ਕਰਨ ਲਈ ਵੀ ਤਿਆਰ ਹਾਂ। ਅਤੇ ਨਾਲ ਉਹਨਾਂ ਨੇ ਕਿਹਾ, ਕਹਿੰਦੇ ਜਦੋਂ ਇਹ ਕਾਰਵਾਈ ਸ਼ੁਰੂ ਕੀਤੀ ਗਈ, ਅਮਰੀਕਾ ਨੇ ਸਾਨੂੰ
ਦੱਸਿਆ ਨਹੀਂ,
ਜਾਂ ਫਿਰ ਕਹਿੰਦੇ ਈਵਨ ਯੂਨਾਈਟਿਡ ਨੇਸ਼ਨਸ ਨੂੰ, ਐਲਾਈਜ਼ ਨੂੰ ਕੌਨਫੀਡੈਂਸ ਵਿੱਚ ਨਹੀਂ ਲਿਆ, ਉਹਨਾਂ ਨਾਲ ਸਲਾਹ ਕੀਤੇ ਬਿਨਾਂ ਉਹਨਾਂ ਨੇ ਕਹਿੰਦੇ ਇਹ ਪੂਰੀ ਕਾਰਵਾਈ ਸ਼ੁਰੂ ਕੀਤੀ ਹੈ, ਅਤੇ ਕੈਨੇਡਾ ਨੂੰ ਵੀ ਪੁੱਛਿਆ ਨਹੀਂ ਗਿਆ, ਅਤੇ ਨਾ ਹੀ ਉਹਨਾਂ ਨੇ ਸਾਡੀ ਮਦਦ ਮੰਗੀ ਹੈ, ਅਤੇ ਨਾ ਹੀ ਕਹਿੰਦੇ ਸਾਡੀ ਕੋਈ ਯੋਜਨਾ ਹੈ ਇਹਦੇ ਵਿੱਚ ਮਿਲੀਟਰੀਲੀ ਐਂਗੇਜ ਕਰਨ ਦੀ।
ਡੋਨਲਡ ਟਰੰਪ ਨੇ ਤਾਂ ਵਾਸੂ ਜੀ ਆਪਣੀ ਕਾਂਗਰਸ ਨੂੰ ਨਹੀਂ ਪੁੱਛਿਆ, ਵੀ ਜਿਹੜਾ ਮਤਲਬ ਬਗੈਰ ਆਪਣੇ ਬਾਕੀ ਦੇ ਸਾਰੇ ਲਾਅ ਮੇਕਰਸ ਦੇ ਨਾਲ ਸਲਾਹ ਕੀਤੇ ਆ, ਉਹਨਾਂ ਨੇ ਇਹ ਜਿਹੜਾ ਸਾਰਾ ਐਕਸ਼ਨ ਕੀਤਾ। ਸੋ ਇਹ ਸਾਰੀ ਅੱਛਾ, ਉਹਨਾਂ ਨੇ ਫਿਰ ਇੱਕ ਗੱਲ ਫਿਰ ਕੱਲ੍ਹ ਦੁਹਰਾਈ ਹੈ, ਕਹਿੰਦੇ ਕੈਨੇਡਾ ਇਜ਼ ਐਕਟਿਵਲੀ ਟੇਕਿੰਗ ਔਨ ਦਾ ਵਰਲਡ ਐਜ਼ ਇਟ ਇਜ਼, ਨਾਟ ਪੈਸਿਵਲੀ ਵੇਟਿੰਗ ਫੋਰ ਦਾ ਵਰਲਡ ਵੀ ਵਿਸ਼ ਟੂ ਬੀ। ਵੀ ਅਸੀਂ ਇਹ ਸੋਚੀ ਜਾਈਏ ਵੀ ਦੁਨੀਆ ਇੱਦਾਂ ਦੀ ਹੋਵੇ, ਅਸੀਂ ਆਪਣੇ ਉਹ ਆਦਰਸ਼ਾਂ ਦੇ ਆਧਾਰ 'ਤੇ ਬੈਠੇ, ਹੱਥ 'ਤੇ ਹੱਥ ਧਰ ਕੇ ਨਹੀਂ ਬੈਠੇ, ਜਿੱਦਾਂ ਦੀ ਇਸ ਵੇਲੇ ਦੁਨੀਆ ਹੈ ਸਾਨੂੰ ਉਹਦੇ ਨਾਲ ਹੀ ਵਿਚਰਨਾ ਪੈਣਾ, ਅਤੇ ਅਸੀਂ ਉਹਦੇ ਨਾਲ ਵਿਚਰ ਰਹੇ ਹਾਂ। ਸੋ ਇਹ ਸਾਰੀ ਗੱਲ ਉਹਨਾਂ ਨੇ ਇਸ ਸੰਦਰਭ ਦੇ ਵਿੱਚ ਕੀਤੀ ਆ। ਵਾਸੂ ਜੀ, ਪ੍ਰਧਾਨ ਮੰਤਰੀ ਮਾਰਕ ਕਾਰਨੀ ਆਸਟ੍ਰੇਲੀਆ ਦੇ ਵਿੱਚ ਜਦੋਂ ਕੱਲ੍ਹ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹਦੇ ਬਾਰੇ ਆਪਾਂ ਖਬਰਾਂ ਤੋਂ ਪਹਿਲਾਂ ਗੱਲ ਕਰ ਰਹੇ ਸੀ, ਉੱਥੇ ਜ਼ਾਹਿਰ ਸਵਾਲ ਉਹਨਾਂ ਨੂੰ ਇਹ ਵੀ ਪੁੱਛਿਆ ਜਾਣਾ ਹੀ ਸੀ, ਇਹ ਕਾਫੀ ਪੈਂਡਿੰਗ ਪਿਛਲੇ ਦਿਨਾਂ ਦਾ ਸਵਾਲ ਸੀ, ਕਿ ਜਿਹੜੇ ਇੱਕ ਸੀਨੀਅਰ ਅਧਿਕਾਰੀ ਨੇ ਮਾਰਕ ਕਾਰਨੀ ਦਾ ਇਹ ਵਿਦੇਸ਼ ਦੌਰਾ ਸ਼ੁਰੂ ਹੋਣ ਤੋਂ ਪਹਿਲਾਂ ਇਹ ਗੱਲ ਆਖ ਦਿੱਤੀ ਸੀ ਕਿ ਕੈਨੇਡਾ ਦੀ ਸਰਕਾਰ ਹੁਣ ਇਹ ਨਹੀਂ ਮੰਨਦੀ ਕਿ ਭਾਰਤ ਵੱਲੋਂ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਕੈਨੇਡਾ ਦੇ ਵਿੱਚ ਕੀਤੀ ਜਾ ਰਹੀ ਹੈ, ਜਾਂ ਕੋਈ ਵੀ ਜਿਹੜੀ ਵਾਇਲੈਂਟ ਐਕਟੀਵਿਟੀ ਹੈ ਉਹ ਭਾਰਤ ਦੀ ਸਰਕਾਰ ਦੀ ਸ਼ਹਿ 'ਤੇ ਕੈਨੇਡਾ ਦੇ ਵਿੱਚ ਹੋ ਰਹੀ ਆ, ਉਹਨੂੰ ਲੈ ਕੇ ਜਿਹੜਾ ਬਵਾਲ ਫਿਰ ਮਚਿਆ ਪਿਛਲੇ ਦਿਨਾਂ 'ਚ, ਆਪਾਂ ਉਹਦੇ ਬਾਰੇ ਗੱਲ ਕੀਤੀ ਹੈ, ਪਰ ਪ੍ਰਧਾਨ ਮੰਤਰੀ ਦੀ ਉਸ ਸੰਬੰਧੀ ਜਿਹੜੀ ਟਿੱਪਣੀ ਸੀ ਉਹ ਅਜੇ ਤੱਕ ਆਉਣੀ ਬਾਕੀ ਸੀ। ਅਤੇ ਜਦੋਂ ਉਸ ਤੋਂ ਬਾਅਦ ਫਿਰ ਉਹ ਗਲੋਬਲ ਮੇਲ ਦੀ ਰਿਪੋਰਟ ਵੀ ਆਈ, ਜਿਹਦੇ ਵਿੱਚ ਉਹਨਾਂ ਨੇ ਤਾਂ ਸੂਤਰਾਂ ਦਾ ਹਵਾਲਾ ਦਿੰਦਿਆਂ ਨਾਮ ਤੱਕ ਪ੍ਰਕਾਸ਼ਿਤ ਕਰ ਦਿੱਤੇ ਕਿ ਵੈਨਕੂਵਰ ਦੇ ਵਿੱਚ ਇੰਡੀਅਨ ਕਾਉਂਸਲੇਟ ਦੇ ਵਿੱਚ ਕਿਹੜੇ ਕਿਹੜੇ ਅਧਿਕਾਰੀ ਸੀਗੇ ਜਿਹੜੇ ਕਿ ਜਿਨ੍ਹਾਂ ਦੇ ਉੱਪਰ ਇਹ ਦੋਸ਼ ਆ ਕਿ ਉਹਨਾਂ ਨੇ ਹਰਦੀਪ ਸਿੰਘ ਨਿੱਜਰ ਦੇ ਕਤਲ ਸੰਬੰਧੀ ਜਿਹੜੀ ਜਾਣਕਾਰੀ ਸੀ ਉਹ ਕਿਵੇਂ ਅੱਗੇ ਪਹੁੰਚਾਈ ਅਤੇ ਕਿਵੇਂ ਉਹ ਸਾਰਾ ਜਿਹੜੀ ਉਹ ਘਟਨਾ ਉਹ ਵਾਪਰੀ, ਉਹਦੇ ਬਾਰੇ ਜਦੋਂ ਪ੍ਰਧਾਨ ਮੰਤਰੀ ਨੂੰ ਕੱਲ੍ਹ ਸਵਾਲ ਪੁੱਛਿਆ ਗਿਆ, ਉਹਨਾਂ ਨੇ ਇੱਕ ਤਰ੍ਹਾਂ ਜਿਹੜਾ ਕੁਐਸਚਨ ਉਹਨੂੰ ਸਾਈਡ ਸਟੈਪ ਹੀ ਕੀਤਾ।
ਸੋ ਇਹ ਦੋ ਸਵਾਲ ਨੇ ਅਲੱਗ ਅਲੱਗ
ਜੀ।
ਇੱਕ ਤਾਂ ਕਿ ਜੋ ਪਹਿਲਾਂ ਬਰੀਫਿੰਗ ਦੇ ਵਿੱਚ ਕਿਹਾ ਗਿਆ ਕਿ ਇੰਡੀਆ ਇਜ਼ ਨੋ ਲੌਂਗਰ ਲਿੰਕਡ, ਅਤੇ ਦੂਸਰਾ ਜਿਹੜੀ ਗਲੋਬਲ ਮੇਲ ਦੀ
ਰਿਪੋਰਟ
ਆ। ਸੋ ਗਲੋਬਲ ਮੇਲ ਦੀ ਰਿਪੋਰਟ ਬਾਰੇ ਜੇ ਪਹਿਲਾਂ ਗੱਲ ਕਰੀਏ ਕਿ ਉਹਦੇ ਵਿੱਚ ਜੋ ਕਿਹਾ ਗਿਆ ਕਿ ਜੀ ਇਸ ਤਰ੍ਹਾਂ ਭਾਰਤੀ ਸਰਕਾਰ ਦੇ ਕੁਝ ਮੁਲਾਜ਼ਮ, ਇੱਕ ਵੀਜ਼ਾ ਆਫਿਸਰ ਅਤੇ ਇੱਕ ਕੌਂਸਲ ਜਨਰਲ, ਵੀ ਉਹ ਇਸ ਪੂਰੀ ਘਟਨਾ ਦੇ ਵਿੱਚ ਸ਼ਾਮਲ ਸਨ, ਵੀ ਕੀ ਇਹ ਗੱਲ ਸਹੀ ਹੈ? ਸੋ ਇਹਦੇ ਬਾਰੇ ਮਾਰਕ ਕਾਰਨੀ ਨੇ ਕਿਹਾ ਕਿ ਵੀ ਮੈਂ ਇੱਥੇ ਕੋਈ ਟਿੱਪਣੀ ਨਹੀਂ ਕਰਾਂਗਾ, ਕਿਉਂਕਿ ਇਹ ਪੂਰਾ ਜਿਹੜਾ ਮਾਮਲਾ ਹੈ, ਇਹ ਜਿਹੜੀ ਕ੍ਰਿਮੀਨਲ ਪ੍ਰੋਸੈਸ ਇਸ ਵੇਲੇ ਚੱਲ ਰਿਹਾ, ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ, ਅਤੇ ਉਹਨੂੰ ਮੈਂ ਜੈਪਰਡਾਈਜ਼ ਨਹੀਂ ਕਰਨਾ ਚਾਹਾਂਗਾ,
ਕੋਈ ਵੀ ਟਿੱਪਣੀ ਕਰਕੇ
ਉਹਨਾਂ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ। ਜਿਹੜਾ ਦੂਜਾ ਸਵਾਲ ਹੈ ਕਿ ਕੀ ਤੁਸੀਂ ਮੰਨਦੇ ਹੋ ਜਿਹੜੀ ਉਹ ਫੋਰਨ ਅਫੀਸ਼ੀਅਲ ਨੇ, ਜਿਹੜੀ ਸਰਕਾਰੀ ਅਫੀਸ਼ੀਅਲ ਨੇ ਗੱਲ ਕੀਤੀ ਹੈ ਕਿ ਵੀ ਹੁਣ ਇੰਡੀਆ ਦਾ ਕੋਈ ਲਿੰਕ ਨਹੀਂ ਰਿਹਾ, ਇਹਦੇ ਬਾਰੇ ਉਹਨਾਂ ਨੇ ਕਿਹਾ, ਇਹਨੂੰ ਸਾਈਡ ਸਟੈਪ ਕੀਤਾ ਉਹਨਾਂ ਨੇ, ਉਹ ਕਹਿੰਦੇ ਕਿ ਜੀ ਮੈਂ ਇਹ ਜਿਹੜਾ ਪੂਰਾ ਮਸਲਾ ਹੈ ਇਹਦੇ ਬਾਰੇ ਬੜੀਆਂ ਫਰੈਂਕ ਡਿਸਕਸ਼ਨਸ ਕੀਤੀਆਂ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਦੇ ਨਾਲ, ਅਤੇ ਮੈਂ ਡਾਇਰੈਕਟਲੀ ਕਹਿੰਦੇ ਇਸ ਮਸਲੇ ਨੂੰ ਰੇਜ਼ ਕੀਤਾ ਉਹਨਾਂ ਦੇ ਨਾਲ, ਮੈਂ ਇਹਦੇ ਬਾਰੇ ਡਿਸਕਸ਼ਨ ਕੀਤੀ, ਕਾਫੀ ਕਹਿੰਦੇ ਪ੍ਰੋਗਰੈਸ ਪਿਛਲੇ ਦਿਨਾਂ ਦੌਰਾਨ ਹੋਈ ਹੈ ਡਿਸਕਸ਼ਨਸ ਦੌਰਾਨ,
ਜਦੋਂ
ਉਹਨਾਂ ਨੇ ਇਸ ਤਰ੍ਹਾਂ ਕਹਿ ਕੇ ਇਹਨੂੰ ਸਾਈਡ ਸਟੈਪ ਕੀਤਾ, ਅਤੇ ਵੀ ਉਹ ਐਕਟੀਵਿਟੀ ਦੀਆਂ ਜਿਹੜੀਆਂ ਡਿਟੇਲਸ ਨੇ ਉਹਦੇ ਬਾਰੇ ਕਹਿੰਦੇ ਮੈਂ ਟਿੱਪਣੀ ਕਰਨੀ ਨਹੀਂ, ਕਿਉਂਕਿ ਇਹ ਕ੍ਰਿਮੀਨਲ ਇਨਵੈਸਟੀਗੇਸ਼ਨ ਜੈਪਰਡਾਈਜ਼ ਹੋ ਜਾਏਗੀ
ਅਦਾਲਤ ਦੇ ਸਾਹਮਣੇ ਇਹ ਮਾਮਲਾ ਹੈਗਾ। ਦੂਜੀ ਗੱਲ, ਮਾਰਕ ਕਾਰਨੀ ਨੇ ਜਿਹੜੇ ਸ਼ਬਦ ਅਨੀਤਾ ਆਨੰਦ ਨੇ ਕਹੇ ਸੀ, ਮਾਰਕ ਕਾਰਨੀ ਨੇ ਕਿਹਾ ਵੀ ਜਿਹੜੇ ਸ਼ਬਦ ਉਸ ਅਧਿਕਾਰੀ ਨੇ ਵਰਤੇ, ਆਈ ਵੁੱਡ ਨੋਟ ਯੂਜ਼ ਦੋਜ਼ ਵਰਡਸ, ਇਹੀ ਗੱਲ ਅਨੀਤਾ ਆਨੰਦ ਨੇ ਇੰਡੀਆ ਹੁੰਦੇ ਹੋਏ ਵੀ ਆਖੀ ਸੀ। ਅਤੇ ਦੂਜੀ ਗੱਲ ਉਹਨਾਂ ਨੇ ਇਹ ਕਹੀ ਹੈ, ਕਹਿੰਦੇ ਜਿਹੜੀ ਇਸ ਵੇਲੇ ਅਪਰੋਚ ਹੈਗੀ ਆ ਫੋਰਨ ਇੰਟਰਫੇਰੈਂਸ ਨੂੰ ਲੈ ਕੇ, ਟਰਾਂਸਨੈਸ਼ਨਲ ਡਿਗਰੈਸ਼ਨ ਜਾਂ ਐਕਸਟੋਰਸ਼ਨ ਵਾਲੇ ਮਾਮਲਿਆਂ ਨੂੰ ਲੈ ਕੇ, ਸਾਡੀ ਹੈਗੀ ਵਿਜੀਲੈਂਸ ਅਤੇ ਇੰਗੇਜਮੈਂਟ ਵੀ, ਅਸੀਂ ਮੁਸਤੈਦ ਵੀ ਰਹੀਏ, ਅਸੀਂ ਨਿਗਰਾਨੀ ਕਰਦੇ ਰਹੀਏ, ਅਤੇ ਜਿੱਥੇ ਜਿੱਥੇ ਸਾਨੂੰ ਵੀ ਗੱਲਬਾਤ ਦੇ ਰਾਹੀਂ ਜਿਹੜਾ ਮਸਲਾ ਹੈ ਉਹਦੇ ਵਿੱਚੋਂ ਅਸੀਂ ਇਹਦਾ ਕੋਈ ਹੱਲ ਕੱਢੀਏ। ਇਹ ਵੀ ਗੱਲ ਕਹੀ ਗਈ ਵੀ ਜਦੋਂ ਦਾ ਦੇਖੋ ਇੰਡੀਆ ਦੇ ਨਾਲ ਰਿਲੇਸ਼ਨਸ਼ਿਪ ਰੀਸੈਟ ਕੀਤਾ ਗਿਆ, ਉਦੋਂ ਤੋਂ ਲੈ ਕੇ ਨੈਸ਼ਨਲ ਸਿਕਿਉਰਿਟੀ ਦੇ ਲੈਵਲ 'ਤੇ, ਡਿਫੈਂਸ ਦੇ ਪੱਧਰ 'ਤੇ, ਅਤੇ ਦੋਹਾਂ ਮੁਲਕਾਂ ਦੇ ਫੋਰਨ ਅਫੇਅਰਸ ਮਿਨਿਸਟਰਸ ਦੇ ਵਿਚਕਾਰ ਜਿਹੜੀ ਗੱਲਬਾਤ ਹੈ ਇਸ ਮੁੱਦੇ ਦੇ ਉੱਪਰ ਹੋਈ ਆ, ਅਤੇ ਉਹ ਗੱਲਬਾਤ ਜਾਰੀ ਹੈ ਜਿਹਦੇ ਵਿੱਚੋਂ ਕਿ ਇਸ ਤਰ੍ਹਾਂ ਦੀ ਸਮੱਸਿਆ ਅੱਗੇ ਹੋਰ ਨਾ ਵਧੇ ਜਾਂ ਦੁਬਾਰਾ ਤੋਂ ਨਾ ਹੋਏ, ਉਹਦੇ ਜਿਹੜੇ ਸੋਲਿਊਸ਼ਨਸ ਨੇ ਉਹ ਲੱਭੇ ਜਾਣਗੇ।
ਕਹਿੰਦੇ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਪ੍ਰੋਗਰੈਸ ਹੋ ਰਹੀ ਹੈ, ਅਤੇ ਪ੍ਰੋਗਰੈਸ ਇਸ ਕਰਕੇ ਹੋ ਰਹੀ ਹੈ ਕਿ ਸਾਡੀ ਪੋਜੀਸ਼ਨ ਦੇ ਵਿੱਚ ਬੜੀ ਕਲੈਰਿਟੀ ਹੈ ਕਿ ਅਸੀਂ ਆਪਣੀ ਪੋਜੀਸ਼ਨ ਨੂੰ ਲੈ ਕੇ ਬੜੇ ਕਲੀਅਰ ਹਾਂ, ਅਸੀਂ ਉੱਥੋਂ ਕਦੇ ਡਗਮਗਾਏ ਨਹੀਂ। ਦੂਜਾ ਉਹਨਾਂ ਨੇ ਕਿਹਾ ਕਿ ਅਸੀਂ ਫੋਰਨ ਇੰਟਰਫੇਰੈਂਸ ਕਿਸੇ ਵੱਲੋਂ ਵੀ ਟੋਲਰੇਟ ਨਹੀਂ ਕਰਾਂਗੇ ਫਰੋਮ ਬਾਈ ਐਨੀਵਨ। ਕਹਿੰਦੇ ਫਿਰ ਉਹਨਾਂ ਨੇ ਸਟ੍ਰੈਸ ਕੀਤਾ, ਕਹਿੰਦੇ ਆਈ ਸਟ੍ਰੈਸ ਬਾਈ ਐਨੀਵਨ ਵੀ ਫੋਰਨ ਇੰਟਰਫੇਰੈਂਸ ਕਿਸੇ ਵੀ ਮੁਲਕ ਵੱਲੋਂ ਸਹੀ ਨਹੀਂ ਜਾਏਗੀ।
ਉਹਨਾਂ ਨੇ ਕਿਹਾ ਵੀ ਕੈਨੇਡਾ ਇਸ ਵੇਲੇ ਬੜਾ ਵਿਜੀਲੈਂਟ ਆ, ਬੜਾ ਚੁਕੰਨਾ ਹੈ। ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਮਾਰਕ ਕਾਰਨੀ ਨੇ ਕੱਲ੍ਹ, ਕਹਿੰਦੇ ਇਸ ਮਾਮਲੇ ਦੇ ਵਿੱਚ ਮੈਨੂੰ ਰੈਗੂਲਰਲੀ ਬਰੀਫਿੰਗਸ ਦਿੱਤੀਆਂ ਜਾਂਦੀਆਂ ਨੇ, ਪਰ ਉਹਦੇ ਵਿੱਚ ਮੈਨੂੰ ਕੀ ਕੁਝ ਦੱਸਿਆ ਜਾਂਦਾ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਕਿਉਂਕਿ ਉਹ ਕੁਝ ਸੈਂਸਿਟਿਵ ਜਾਣਕਾਰੀ ਹੈ। ਅੱਛਾ ਵਾਸੂ ਜੀ, ਜਿਹੜੇ ਸਾਡੇ ਬੀ ਸੀ ਦੇ ਪ੍ਰੀਮੀਅਰ ਨੇ ਡੇਵਿਡ ਈਬੀ, ਹੁਣ ਸਾਨੂੰ ਪਤਾ ਹੈ ਕਿ ਮਾਰਕ ਕਾਰਨੀ ਤਾਂ ਹੁਣ ਇੰਡੀਆ ਤੋਂ ਹੋ ਕੇ ਆਏ ਨੇ, ਈਬੀ ਤਾਂ ਪਹਿਲਾਂ ਹੀ ਅਰਲੀਅਰ ਦਿਸ ਈਅਰ ਇੰਡੀਆ ਦਾ ਦੌਰਾ ਕਰਕੇ ਆਏ ਨੇ। ਉਹਨਾਂ ਨੂੰ ਵੀ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਪੁੱਛਿਆ ਗਿਆ ਕਿ ਜੋ ਹੁਣ ਐਕਸਟੋਰਸ਼ਨ ਨਾਲ ਸੰਬੰਧਿਤ ਮਾਮਲੇ ਤੇ ਚੱਲ ਰਹੇ ਨੇ ਉਹਦੇ ਬਾਰੇ ਉਹਨਾਂ ਨੂੰ ਸਵਾਲ ਪੁੱਛਿਆ ਗਿਆ। ਡੇਵਿਡ ਈਬੀ ਨੇ ਇਹ ਕਿਹਾ, ਕਹਿੰਦੇ ਜਿਹੜੀ ਜਾਣਕਾਰੀ ਉਹਨਾਂ ਕੋਲ ਹੈ ਉਹਦੇ ਆਧਾਰ 'ਤੇ ਹੁਣ ਇਹ ਕਿਹਾ ਜਾ ਸਕਦਾ ਹੈ ਕਿ ਐਕਸਟੋਰਸ਼ਨ ਦੇ ਮਾਮਲਿਆਂ ਦੇ ਵਿੱਚ ਭਾਰਤ ਦੀ ਸਰਕਾਰ ਦਾ ਕੋਈ ਹੱਥ ਨਹੀਂ ਹੈ। ਇਹ ਡੇਵਿਡ ਈਬੀ ਨੇ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਆਖਿਆ ਹੈ।
ਉਹਨਾਂ ਨੇ ਕਿਹਾ ਵੀ ਮੈਨੂੰ ਜਿੰਨੀ ਵੀ ਕੋਈ ਬਰੀਫਿੰਗਸ ਵਗੈਰਾ ਮਿਲੀਆਂ ਨੇ, ਕਹਿੰਦੇ ਉਹਨਾਂ ਦੇ ਵਿੱਚ ਤਾਂ ਇਹ ਗੱਲ ਹੁਣ ਨਹੀਂ ਹੈ ਕਿ ਇੰਡੀਆ ਦਾ ਕੋਈ ਲਿੰਕ ਹੈ ਕਿ ਨਹੀਂ। ਸੋ ਇੰਡੀਆ ਦਾ ਲਿੰਕ ਹੈ, ਕਹਿੰਦੇ ਵੀ ਇਹ ਗੱਲ ਬਰੀਫਿੰਗਸ ਦੇ ਵਿੱਚ ਨਹੀਂ ਹੈ। ਕਹਿੰਦੇ ਜੋ ਬਰੀਫਿੰਗਸ ਪੁਲਿਸ ਦੇ ਕੋਲ ਨੇ, ਜੋ ਪੁਲਿਸ ਦੇ ਕੋਲ ਜਾਣਕਾਰੀ ਹੈ ਉਹਦੇ ਵਿੱਚ ਮੇ ਬੀ ਕਹਿੰਦੇ ਹੋਵੇ ਜਾਣਕਾਰੀ ਕਿ ਲਿੰਕ ਹੈ ਜਾਂ ਨਹੀਂ ਹੈ,
ਪਰ
ਜਿਹੜੀ ਕਹਿੰਦੇ ਮੈਨੂੰ ਬਰੀਫਿੰਗ ਕੋਈ ਮਿਲੀ ਹੈ ਉਹਦੇ ਤਹਿਤ ਉਹਦੇ ਆਧਾਰ 'ਤੇ ਕਿਹਾ ਜਾ ਸਕਦਾ ਕਿ ਲਿੰਕ ਨਹੀਂ ਹੈ ਹੁਣ।
ਸੋ ਇਸ ਮਾਮਲੇ ਦੇ ਵਿੱਚ ਕੁਝ ਇਹ ਅਪਡੇਟਸ ਨੇ। ਬਸ ਜੀ, ਬਹੁਤ ਕੁਇਕਲੀ ਗੱਲ ਕਰੀਏ, ਪ੍ਰਧਾਨ ਮੰਤਰੀ ਮਾਰਕ ਕਾਰਨੀ ਅਜੇ ਵੀ ਆਸਟ੍ਰੇਲੀਆ ਦੇ ਵਿੱਚ ਹੀ ਨੇ, ਉਹਨਾਂ ਨੇ ਅੱਜ ਉੱਥੇ ਪਾਰਲੀਮੈਂਟ ਨੂੰ ਸੰਬੋਧਨ ਕਰਨਾ ਮਾਰਕ ਕਾਰਨੀ ਨੇ, ਉਸ ਤੋਂ ਬਾਅਦ ਫਿਰ ਅੱਗੇ ਜਪਾਨ ਰਵਾਨਾ ਹੋਣਗੇ। ਪਰ ਇੱਕ ਜਿਹੜੀ ਗੱਲ ਹੁਣ ਹੋਰ ਹੈਗੀ ਆ ਕਿ ਬਿਟਵੀਨ ਕੈਨੇਡਾ ਐਂਡ ਆਸਟ੍ਰੇਲੀਆ ਕਿ ਕ੍ਰਿਟੀਕਲ ਮਿਨਰਲਸ ਨੂੰ ਲੈ ਕੇ ਅਤੇ ਜਿਹੜੀ ਓਵਰਆਲ ਜਿਹੜੀ ਉਹ ਸਾਂਝੇਦਾਰੀ ਆ ਉਹ ਬੜੀ ਕਮਾਲ ਦੀ ਦੋਹਾਂ ਮੁਲਕਾਂ ਦੇ ਵਿੱਚ ਬਣ ਸਕਦੀ ਹੈ। ਅਜਿਹੀ ਇੱਕ ਲੈਟਰ ਆਫ ਇੰਟੈਂਟ ਪਿਛਲੇ ਸਾਲ ਨਵੰਬਰ ਦੇ ਵਿੱਚ ਦੋਹਾਂ ਮੁਲਕਾਂ ਨੇ ਸਾਈਨ ਵੀ ਕੀਤੀ ਸੀ, ਕਿਉਂਕਿ ਜੇ ਦੋਹਾਂ ਮੁਲਕਾਂ ਨੂੰ ਕੰਬਾਈਨ ਕਰਕੇ ਵੇਖੀਏ ਕ੍ਰਿਟੀਕਲ ਮਿਨਰਲਸ ਜੇ ਰਿਜ਼ਰਵਸ ਨੇ ਵਸੂ ਜੀ ਦੁਨੀਆ ਭਰ ਦੇ ਵਿੱਚ ਸਭ ਤੋਂ ਵੱਧ, ਜਿਵੇਂ ਗਲੋਬਲ ਜਿੰਨਾ ਵੀ ਲਿਥੀਅਮ ਦੇ ਰਿਜ਼ਰਵਸ ਨੇ 34% ਇਹਨਾਂ ਦੋਹਾਂ ਮੁਲਕਾਂ ਵੱਲੋਂ ਪ੍ਰੋਡਿਊਸ ਕੀਤਾ ਜਾਂਦਾ। ਯੂਰੇਨੀਅਮ ਦੀ ਸਪਲਾਈ ਦਾ ਦੁਨੀਆ ਭਰ ਦੇ ਵਿੱਚੋਂ 32% ਕੈਨੇਡਾ ਅਤੇ ਆਸਟ੍ਰੇਲੀਆ ਕੰਬਾਈਨਡ ਇਹਨਾਂ ਕੋਲ ਹੈਗਾ। ਆਇਰਨ ਔਰ 41%, ਅਤੇ ਨਾਲ ਹੀ ਮਾਰਕ ਕਰਨੀ ਦਾ ਇਹ ਕਹਿਣਾ ਵੀ ਮਲਟੀ ਬਿਲੀਅਨ ਡਾਲਰ ਦੇ ਸਾਡੇ ਕੋਲ ਫੰਡਿੰਗਸ ਅਵੇਲੇਬਲ ਨੇ ਤਾਂ ਕਿ ਕ੍ਰਿਟੀਕਲ ਮਿਨਰਲਸ ਨਾਲ ਰਿਲੇਟਡ ਪ੍ਰੋਜੈਕਟਸ ਨੂੰ ਅਸੀਂ ਅੱਗੇ ਤੋਰ ਸਕੀਏ।
ਸੋ ਉਹੀ ਉਹ ਮਿਡਲ ਪਾਵਰਸ ਨੂੰ ਇਕੱਠਿਆਂ ਕਰਨ ਦੀ ਗੱਲ ਕਰ ਰਹੇ ਨੇ। ਕਹਿੰਦੇ ਵੀ ਜਿਹੜੀ ਗੱਲ ਮੈਂ ਕਰ ਰਿਹਾ ਡਾਇਵੋਰਸ ਤੋਂ ਹੀ ਕਿ ਮਿਡਲ ਪਾਵਰਸ ਜਿਹੜੇ ਮੁਲਕ ਨੇ ਉਹ ਇਕੱਠੇ ਹੋਣ, ਕਹਿੰਦੇ ਕਿ ਇਸੇ ਕੈਨੇਡਾ ਅਤੇ ਆਸਟ੍ਰੇਲੀਆ ਮਿਡਲ ਪਾਵਰਸ ਨੇ, ਅਤੇ ਜੇ ਇਹ ਕ੍ਰਿਟੀਕਲ ਮਿਨਰਲਸ ਨੂੰ ਲੈ ਕੇ ਇਕੱਠੇ ਹੋ ਜਾਣ ਅਤੇ ਇਹ ਵਰਲਡ ਦਾ ਸਭ ਤੋਂ ਪਾਵਰਫੁਲ ਬਲੋਕ ਬਣ ਸਕਦੇ ਨੇ ਆਪਣੇ ਆਪ ਦੇ ਵਿੱਚ।
ਅਤੇ
ਉਹਨਾਂ ਨੇ ਕਿਹਾ ਕਿ ਜੇ ਅਸੀਂ ਦੇਖੀਏ ਕਿ ਸਭ ਤੋਂ ਜਿਹੜੀਆਂ ਗਲੋਬਲ ਰੈਂਕਿੰਗਸ ਨੇ ਫੋਰ ਮਾਈਨਿੰਗ ਇਨਵੈਸਟਮੈਂਟ ਡੈਸਟੀਨੇਸ਼ਨਸ, ਕਿ ਕਿਹੜੇ ਮੁਲਕਾਂ ਦੇ ਵਿੱਚ ਮਾਈਨਿੰਗ ਇਨਵੈਸਟਮੈਂਟ ਕੀਤੀ ਜਾਵੇ, ਕਹਿੰਦੇ ਉਹਦੇ ਉਹ ਵੀ ਟੌਪ 2 ਅਤੇ ਕੈਨੇਡਾ ਅਤੇ ਆਸਟ੍ਰੇਲੀਆ ਹੀ ਨੇ। ਸੋ ਕਹਿੰਦੇ ਸਾਰਾ ਕੁਝ ਸਾਡੇ ਹੱਕ ਵਿੱਚ ਆ, ਅਸੀਂ ਇਕੱਠੇ ਹੋ ਗਏ ਹਾਂ, ਨਵੰਬਰ ਦੇ ਵਿੱਚ ਲੈਟਰ ਆਫ ਇੰਟੈਂਟ ਸਾਈਨ ਕੀਤੀ ਗਈ। ਉਹਨਾਂ ਨੇ ਮਿਡਲ ਪਾਵਰਸ ਬਾਰੇ ਗੱਲ ਕੀਤੀ ਸੋ ਇਸ ਭਾਸ਼ਣ ਦੇ ਵਿੱਚ। ਸੋ ਇਹ ਬੇਸਿਕਲੀ ਇੱਕ ਇੰਸਟੀਟਿਊਟ ਹੈ, ਲੋਈ ਇੰਸਟੀਟਿਊਟ ਸਿਡਨੀ
ਦੇ ਵਿੱਚ,
ਉਹਦਾ ਇਵੈਂਟ ਸੀ, ਉੱਥੇ ਉਹ ਸਾਰੀ ਗੱਲਬਾਤ ਕਰ ਰਹੇ
ਸੀ। ਅਤੇ
ਕਹਿੰਦੇ ਮਿਡਲ ਪਾਵਰਸ ਜੇ ਸਾਰੀਆਂ ਇਕੱਠੀਆਂ ਹੋਣ, ਸੋ ਯੂਰਪ, ਆਸਟ੍ਰੇਲੀਆ, ਕੈਨੇਡਾ, ਜਪਾਨ ਅਤੇ ਸਾਊਥ ਕੋਰੀਆ, ਕਹਿੰਦੇ ਇਹਨਾਂ ਦੀ ਸਾਰਿਆਂ ਦੀ ਮਿਲਾ ਕੇ ਅਮਰੀਕਾ ਤੋਂ ਜ਼ਿਆਦਾ GDP ਹੋ ਜਾਏਗੀ। ਚਾਈਨਾ ਦੀ ਜਿੰਨੀ ਟ੍ਰੇਡ ਫਲੋ ਹੈ ਉਸ ਤੋਂ 3 ਗੁਣਾ ਜ਼ਿਆਦਾ ਟ੍ਰੇਡ ਫਲੋ ਹੋਏਗਾ। R&D ਦੀ ਸਪੈਂਡਿੰਗ ਇਨਵੈਸਟਮੈਂਟ ਸਭ ਤੋਂ ਜ਼ਿਆਦਾ ਕਹਿੰਦੇ ਇਸ ਬਲੋਕ ਦੀ ਹੋਏਗੀ। ਅਤੇ ਦੁਨੀਆ ਦੀਆਂ ਜਿੰਨੀਆਂ ਟੌਪ ਯੂਨੀਵਰਸਿਟੀਜ਼ ਨੇ, 100 ਦੇ ਵਿੱਚੋਂ ਟੌਪ 100 ਦੇ ਵਿੱਚੋਂ ਟੌਪ 62 ਜਿਹੜੀਆਂ ਟੌਪ 100 ਦੇ ਵਿੱਚੋਂ 62
ਯੂਨੀਵਰਸਿਟੀਜ਼
ਉਹ ਇਹਨਾਂ ਮੁਲਕਾਂ ਦੇ ਵਿੱਚ ਹੋਣਗੀਆਂ।
ਸੋ ਪੂਰਾ ਯੂਰਪ, ਆਸਟ੍ਰੇਲੀਆ, ਕੈਨੇਡਾ, ਜਪਾਨ ਅਤੇ ਸਾਊਥ ਕੋਰੀਆ। ਸੋ ਬੇਸਿਕਲੀ ਇਹਨਾਂ ਨੂੰ ਹੋਕਾ ਦਿੱਤਾ ਗਿਆ, ਇੱਕ ਤਰ੍ਹਾਂ ਉਹ ਜਿਹੜਾ ਸੁਨੇਹਾ ਉਹਨੂੰ ਇੱਕ ਵੱਖਰੇ ਸ਼ਬਦਾਂ ਦੇ ਵਿੱਚ ਰਿਵਾਈਵ ਕਰ ਰਹੇ ਨੇ ਮਾਰਕ ਕਾਰਨੀ ਕਿ ਮਿਡਲ ਪਾਵਰਸ ਨੂੰ ਇਕੱਠੇ ਹੋ ਜਾਣਾ ਚਾਹੀਦਾ।
ਅਤੇ ਉਹਨਾਂ ਨੇ ਨਾਲ ਇਹ ਵੀ ਕਿਹਾ ਕਹਿੰਦੇ ਕਿ ਜਿਹੜਾ ਸੀ ਪੀ ਟੀ ਪੀ ਪੀ ਅਤੇ ਈਯੂ ਦੇ ਵਿਚਕਾਰ ਬ੍ਰਿਜ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਹਿੰਦੇ ਆਸਟ੍ਰੇਲੀਆ ਵੀ ਉਸੇ ਮੁਹਿੰਮ ਦੇ ਵਿੱਚ ਸਾਨੂੰ ਸਪੋਰਟ ਕਰ ਰਿਹਾ। ਸੋ ਕੈਨੇਡਾ ਅਤੇ ਆਸਟ੍ਰੇਲੀਆ ਚਾਹੁੰਦੇ ਨੇ ਕਿ ਸੀ ਪੀ ਟੀ ਪੀ ਪੀ ਜਿਹੜਾ ਟਰਾਂਸ ਪੈਸੀਫਿਕ ਨੇਸ਼ਨਸ ਦਾ ਇੱਕ ਟ੍ਰੇਡਿੰਗ ਬਲੋਕ ਹੈ, ਉਹ ਈਯੂ ਦੇ ਨਾਲ ਕਹਿੰਦੇ ਜੇ ਰਲ ਕੇ ਕੰਮ ਕਰੇ ਸੋ ਇਹ 1.5 ਬਿਲੀਅਨ ਲੋਕਾਂ ਨੂੰ ਰੈਪ੍ਰਜੈਂਟ ਕਰਨ ਵਾਲਾ ਟ੍ਰੇਡਿੰਗ ਬਲੋਕ ਬਣ ਸਕਦਾ। ਸੋ ਇਟ ਵੁੱਡ ਬੀ ਅ ਹਿਊਜ ਟ੍ਰੇਡਿੰਗ ਬਲੋਕ ਜਿਹਦੇ ਵਿੱਚ ਬਹੁਤ ਸਾਰੇ ਵਿਕਸਿਤ ਮੁਲਕ ਅਤੇ ਬਹੁਤ ਸਾਰੀਆਂ ਮਿਡਲ ਪਾਵਰਸ ਹੋਣਗੀਆਂ, ਅਤੇ ਇਹ ਇਹਦੇ ਨਾਲ ਕਹਿੰਦੇ ਬਹੁਤ ਜ਼ਿਆਦਾ ਅਮਰੀਕਾ ਦੀ ਹਜੈਮਨੀ ਦਾ ਅਸੀਂ ਸਾਹਮਣਾ ਕਰ ਸਕਾਂਗੇ।
ਜਿਹੜੀਆਂ ਵੱਡੀਆਂ ਪਾਵਰਸ ਨੇ ਵੀ ਜੇ ਅਸੀਂ ਸਾਰੇ ਇਕੱਠੇ ਹੋ ਜਾਈਏ, ਅਸੀਂ ਸਾਰੇ ਰਲ ਕੇ ਜਿਹੜੀਆਂ ਵੱਡੀਆਂ ਪਾਵਰਸ ਉਹਨਾਂ ਤੋਂ ਵੱਡੇ ਹਾਂ,
ਬਿਲਕੁਲ
ਇਕੱਠੇ ਹੋ ਕੇ।
ਨਾਲ ਉਹਨਾਂ ਨੇ ਕਿਹਾ ਕਹਿੰਦੇ ਕਿ ਮਿਡਲ ਪਾਵਰਸ ਜਿਹੜੀਆਂ ਨੇ ਉਹਨਾਂ ਨੂੰ ਆਪਣੀ ਸਟ੍ਰੈਟੇਜਿਕ ਅਟੋਨਮੀ ਡਿਵੈਲਪ ਕਰਨ ਦੀ ਲੋੜ ਹੈ, ਅਤੇ ਕਹਿੰਦੇ ਖਾਸ ਤੌਰ 'ਤੇ ਇਨ ਏਰੀਆਜ਼ ਲਾਈਕ ਫੂਡ, ਐਨਰਜੀ, ਕ੍ਰਿਟੀਕਲ ਮਿਨਰਲਸ। ਪਰ ਕਹਿੰਦੇ ਅੱਜ ਕੱਲ੍ਹ 21st ਸੈਂਚੁਰੀ ਦੇ ਵਿੱਚ ਸਿਰਫ ਇਹੀ ਕਰਕੇ ਕੰਮ ਨਹੀਂ ਚੱਲਣਾ, ਹੁਣ ਕਹਿੰਦੇ ਜਿਹੜੀ ਆਟੋਨਮੀ ਹੈ, ਸੋਵਰੈਨਿਟੀ ਹੈ, ਉਹਦਾ ਮਤਲਬ ਇਹ ਵੀ ਹੈ ਕਿ ਸਪੇਸ ਬੇਸਡ ਕਮਿਊਨੀਕੇਸ਼ਨਸ ਅਤੇ ਸੈਮੀ ਕੰਡਕਟਰਸ ਦੇ ਵਿੱਚ ਵੀ ਤੁਹਾਡੀ ਆਟੋਨਮੀ ਹੋਵੇ। ਇਹਦਾ ਮਤਲਬ ਇਹ ਵੀ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ ਦੇ ਵਿੱਚ ਡਿਜੀਟਲ ਸੋਵਰੈਨਿਟੀ, ਕ੍ਰਿਟੀਕਲ ਮਿਨਰਲਸ, ਪੇਮੈਂਟ ਸਿਸਟਮਸ, ਕਲੀਨ ਐਨਰਜੀ ਟੈਕਨੋਲੋਜੀਜ਼ ਐਂਡ ਵੈਕਸੀਨਸ, ਕਹਿੰਦੇ ਸਾਰੇ ਜਿਹੜੇ ਇਹ ਖੇਤਰ ਨੇ ਇਹਨਾਂ ਦੇ ਵਿੱਚ ਹੁਣ ਤੁਹਾਨੂੰ ਆਪ ਮੁਖਤਿਆਰ ਹੋਣਾ ਪੈਣਾ।
ਖੁਦ ਹਾਂ, ਤੁਸੀਂ ਕਿਸੇ ਹਾਂ ਕਿਸੇ ਕਿਸੇ ਹੋਰ ਉੱਪਰ ਜੇ ਡਿਪੈਂਡ ਕਰੋਗੇ ਤਾਂ ਫਿਰ ਤੁਹਾਡੇ ਸਮੱਸਿਆਵਾਂ ਦੇ ਵਧਣ ਦੇ ਚਾਂਸਿਸ ਜ਼ਿਆਦਾ ਨੇ। ਅੱਛਾ, ਇਹਦੇ ਵਿੱਚ ਵਾਸੂ ਜੀ, ਕਿਉਂਕਿ ਮਾਰਕ ਕਾਰਨੀ ਹੁਣ ਸ਼ੀ ਜਿਨਪਿੰਗ ਨੂੰ ਵੀ ਮਿਲੇ ਆਏ ਨੇ, ਟਰੰਪ ਨਾਲ ਵੀ ਉਹਨਾਂ ਦਾ ਕਈ ਵਾਰ ਵਾਹ ਪੈ ਚੁੱਕਾ ਹੈ, ਉਹਨਾਂ ਨੇ ਦੋਹਾਂ ਲੀਡਰਸ ਬਾਰੇ ਵੀ ਗੱਲ ਕੀਤੀ। ਉਹਨੇ ਕਿਹਾ ਵੀ ਦੇਖੋ ਟਰੰਪ ਨਾਲ ਗੱਲ ਕਰਨੀ, ਡੀਲ ਕਰਨਾ ਬੜਾ ਔਖਾ। ਟਰੰਪ ਕਹਿੰਦੇ ਸਲਾਹ ਤਾਂ ਪੁੱਛਦੇ ਨੇ, ਹੀ ਇਜ਼ ਓਪਨ ਟੂ ਆਈਡੀਆਜ਼, ਗੱਲਬਾਤ ਸੁਣਦੇ ਨੇ ਉਹ ਜਦੋਂ ਮਿਲੋ ਉਹਨਾਂ ਨੂੰ
ਪ੍ਰਾਈਵੇਟ ਕਨਵਰਸੇਸ਼ਨ
ਦੇ ਵਿੱਚ। ਅੱਛਾ, ਇਹੋ ਜਿਹੀ ਹੀ ਗੱਲ ਦੇਖੋ ਸ਼ੀ ਜਿਨਪਿੰਗ ਦੀ ਹੈ, ਕਹਿੰਦੇ ਸ਼ੀ ਜਿਨਪਿੰਗ ਦਾ ਇਹ ਰਵੱਈਆ ਕਿ ਮੈਨੂੰ ਪਬਲਿਕ ਦੇ ਵਿੱਚ ਜਾ ਕੇ ਨਾ ਮੇਰੀ ਨਿਖੇਧੀ ਕਰੋ, ਜੇ ਤੁਹਾਨੂੰ ਕੋਈ ਚੀਜ਼ ਕੋਈ ਇਸ਼ੂ ਹੈਗਾ ਤਾਂ ਡਾਇਰੈਕਟਲੀ ਆ ਕੇ ਗੱਲ ਕਰੋ।
ਕਹਿੰਦੇ ਜਦੋਂ ਮੈਂ ਉਹਨਾਂ ਨੂੰ ਮਿਲਿਆ ਏਪੈਕ ਸਮਿਟ ਦੌਰਾਨ, ਤੇ ਕਹਿੰਦੇ ਉਹਨਾਂ ਨੇ ਕਨਵਰਸੇਸ਼ਨ ਦੇ ਪਹਿਲੇ 10 ਮਿੰਟ ਕਹਿੰਦੇ ਇਸ ਗੱਲ 'ਤੇ ਖਰਚ ਕੀਤੇ ਕਿ ਸਮਝਾਉਣ ਵਾਸਤੇ ਵੀ ਅਗਾਂਹ ਜਿਹੜੀ ਆਪਾਂ ਗੱਲਬਾਤ ਕਰਨੀ ਹੈ ਉਹ ਕਿਵੇਂ ਚੱਲੇਗੀ। ਸੋ ਜਸਟਿਨ ਟਰੂਡੋ ਨੂੰ ਵੀ ਉਹਨਾਂ ਨੇ ਪਬਲਿਕਲੀ ਗੁੱਸੇ ਹੋਏ ਸੀ, ਉਹ ਝਾੜ ਪਾਈ ਸੀ, ਤੇ ਉਹ ਜਿਹੜੀ ਆਡੀਓ ਉਹ ਸਾਰੀ ਮੀਡੀਆ ਦੇ ਵਿੱਚ ਆ ਗਈ ਸੀ, ਵੀਡੀਓ ਵੀ, ਉਹਦੇ ਵਿੱਚ ਉਹਨਾਂ ਨੇ ਇਹੀ ਕਿਹਾ ਸੀ, ਇਹੀ ਗੱਲਾਂ ਉਹ ਕਰ ਰਹੇ ਸਨ, ਉਹ ਝਿੜਕਾ ਮਾਰ ਰਹੇ ਸੀ ਵੀ ਜਿਹੜੀਆਂ ਕੋਈ ਕੋਈ ਮਸਲੇ ਹੁੰਦੇ ਆ ਵੀ ਤੁਸੀਂ ਉਹਨਾਂ ਨੂੰ ਪਬਲਿਕਲੀ ਨਾ ਉਹਦੇ ਬਾਰੇ ਗੱਲ ਕਰਿਆ ਕਰੋ,
ਪੋਲੀਟੀਕਲ ਪੁਆਇੰਟ ਸਕੋਰ ਕਰਨ ਲੱਗ ਜਾਂਦੇ ਹੋ,
ਕਿ ਤੁਸੀਂ ਪ੍ਰਾਈਵੇਟਲੀ ਮੇਰੇ ਨਾਲ ਆ ਕੇ ਗੱਲ ਕਰਿਆ ਕਰੋ ਵੀ ਜੇ ਕੋਈ ਮਸਲਾ ਹੈ ਮੈਨੂੰ ਦੱਸੋ, ਆਪਾਂ ਉਹਨੂੰ ਰਿਜ਼ੋਲਵ ਕਰ ਸਕਦੇ ਹਾਂ। ਸੋ ਮਾਰਕ ਕਾਰਨੀ ਕਹਿੰਦੇ ਉਹ ਇਹ ਉਹਨਾਂ ਨਾਲ ਵੀ ਇਹੀ ਸਾਰੀ ਗੱਲਬਾਤ ਹੋਈ ਆ। ਇਹਦੇ ਵਿੱਚ ਉਹਨਾਂ ਨੇ ਟਿੱਪਣੀ ਨਰਿੰਦਰ ਮੋਦੀ ਬਾਰੇ ਵੀ ਕੀਤੀ, ਤੇ ਉਹਨਾਂ ਨੇ ਨਰਿੰਦਰ ਮੋਦੀ ਦੇ ਵਰਕ ਐਥਿਕ ਦੀ ਪ੍ਰਸ਼ੰਸਾ ਕੀਤੀ।
25 ਸਾਲ 'ਚ ਕੋਈ ਛੁੱਟੀ ਨਹੀਂ,
ਕਹਿੰਦੇ ਪਿਛਲੇ 25 ਸਾਲਾਂ ਦੇ ਵਿੱਚ ਉਹਨਾਂ ਨੇ ਕੋਈ ਛੁੱਟੀ ਨਹੀਂ ਲਈ, ਤੇ ਆਮ ਜਿਹੜਾ ਨਾਗਰਿਕ ਆ ਭਾਰਤ ਦਾ ਉਹਦੇ ਮਸਲਿਆਂ ਨੂੰ ਲੈ ਕੇ ਕਹਿੰਦੇ ਬੜੇ ਕੰਸਰਨ ਰਹਿੰਦੇ ਨੇ ਨਰਿੰਦਰ ਮੋਦੀ। ਸੋ ਇਹ ਪਰਸੈਪਸ਼ਨ ਹੈ ਮਾਰਕ ਕਾਰਨੀ।
ਵੈਲ, ਪਰਸੈਪਸ਼ਨ ਹੈ ਜਾਂ ਫਿਰ ਤੁਸੀਂ ਇਹ ਕਹਿ ਲਓ ਕਿ ਉਹਨਾਂ ਨੂੰ ਪਤਾ ਕਿ ਦੇਖੋ ਮਾਰਕ ਕਾਰਨੀ ਦੀ ਇੱਕ ਗੱਲ ਜਿਹੜੀ ਇੱਕ ਉਹਨਾਂ ਦੀ ਪਰਸਨੈਲਿਟੀ ਦਾ ਹਿੱਸਾ ਹੈ ਨਾ, ਉਹ ਗੱਲ ਤਾਂ ਕਹਿੰਦੇ ਨੇ ਵੀ ਕਿਸੇ ਦੀ ਬਹੁਤੀ ਸਿਫਤ ਸੁਫਤ ਨਾ ਕਰੋ, ਪਰ ਉਹ ਸਿਫਤ ਕਰ ਜਾਂਦੇ ਆ। ਉਹਨਾਂ ਨੂੰ ਪਤਾ ਵੀ ਜਿਹੜਾ ਜਿਸ ਹਿਸਾਬ ਦੇ ਨਾਲ ਰਾਜ਼ੀ ਹੁੰਦਾ ਉਹਨੂੰ ਉਸ ਹਿਸਾਬ ਨਾਲ ਰਾਜ਼ੀ ਕਰੋ। ਜਦੋਂ ਡੋਨਲਡ ਟਰੰਪ ਕੋਲ ਵੀ ਗਏ ਸੀ, ਡੋਨਲਡ ਟਰੰਪ ਖਿਲਾਫ਼ ਮੋਰਚਾ ਉਹਨਾਂ ਨੇ ਹੁਣ ਖੋਲਿਆ ਸ਼ਾਬਦਿਕ ਮੋਰਚਾ ਡੈਵੋਸ ਵਾਲੇ ਭਾਸ਼ਣ ਤੋਂ ਬਾਅਦ, ਉਹ ਤੋਂ ਪਹਿਲਾਂ ਤਾਂ ਮਾਰਕ ਕਾਰਨੀ ਨੂੰ ਵੀ ਟਰਾਂਸਫਰਮੇਟਿਵ ਪ੍ਰੈਜ਼ੀਡੈਂਸੀ ਅਤੇ ਹੋਰ ਉਹਨਾਂ ਦੀ ਲੀਡਰਸ਼ਿਪ ਦੀਆਂ ਸਿਫਤਾਂ ਜਦੋਂ ਵਾਈਟ ਹਾਊਸ ਮਿਲਣ ਵੀ ਗਏ ਸੀ। ਸੋ ਜਾਂ ਤੁਸੀਂ ਇਹ ਕਹਿ ਲਓ ਕਿ ਉਹੀ ਹੈ ਨਾ ਵੀ ਮੌਕਾ ਸਾਂਭਣ ਸੂਰਮੇ ਛਿੱਤਰ ਖਾਣ ਦਲੇਰ, ਵੀ ਤੁਸੀਂ ਮੌਕਾ ਸੰਭਾਲਣ ਦੀ ਗੱਲ ਆ, ਅਤੇ ਤੁਸੀਂ ਟਿੱਪਣੀ ਇਹੋ ਜਿਹੀ ਕਰੋ ਜਿਹਦਾ ਮੌਕਾ ਸੰਭਲ ਜਾਵੇ।
ਯਾ ਡੋਨਲਡ ਟਰੰਪ ਬਾਰੇ ਕਹਿੰਦੇ ਕਹਿੰਦੇ ਵੀ ਉਹ ਤੁਹਾਡੀ ਗੱਲ ਸੁਣਨਾ ਚਾਹੁੰਦੇ ਨੇ, ਵੀ ਤੁਹਾਨੂੰ ਕਹਿੰਦੇ ਹਾਂ ਦੱਸੋ ਤੁਹਾਡੇ ਕੀ ਵਿਚਾਰ ਨੇ ਵੱਖੋ ਵੱਖਰੇ ਮਸਲਿਆਂ 'ਤੇ। ਪਰ ਕਹਿੰਦੇ ਉਹ ਡੋਨਲਡ ਟਰੰਪ ਖਿੱਚ ਜਾਂਦੇ ਆ ਜੇ ਗੱਲ ਘੁਮਾ ਫਿਰਾ ਕੇ ਕਰੋ, ਉਹ ਕਹਿੰਦੇ ਡਾਇਰੈਕਟ ਗੱਲ ਕਰੋ। ਸੋ ਇਹ ਵੀ ਇਸ਼ਾਰਾ ਸੀ ਕਿ ਟਰੰਪ ਜਸਟਿਨ ਟਰੂਡੋ ਐਡਮਿਨਿਸਟ੍ਰੇਸ਼ਨ ਵੱਲੋਂ
ਵੀ
ਜਦੋਂ ਕ੍ਰਿਸਟੀਆ ਫ੍ਰੀਲੈਂਡ ਜਾ ਕੇ ਗੱਲਬਾਤ ਕਰਦੇ ਸੀ ਉਹ ਘੁਮਾ ਫਿਰਾ ਕੇ ਗੱਲ ਕਰਦੇ ਸੀ,
ਉਹ ਤਾਂ ਸਿੰਪਲ ਸਵਾਲਾਂ ਦਾ ਜਵਾਬ ਘੁਮਾ ਫਿਰਾ ਕੇ ਦਿੰਦੇ। ਹਾਂ,
ਸੋ ਉਹਨਾਂ ਨੇ ਕਿਹਾ
ਮੈਂ ਤਾਂ ਇਹ ਸਮਝਾਉਂਦੀ ਰੈਸਟੋਰੈਂਟ ਜਾ ਕੇ ਆਰਡਰ ਕਿਵੇਂ ਪਲੇਸ ਕਰਦੇ ਹੋਣੇ।
ਸੋ ਕਹਿੰਦੇ ਵੀ ਉਹ ਕਹਿੰਦੇ ਵੀ ਪ੍ਰਾਈਵੇਟ ਕਨਵਰਸੇਸ਼ਨ ਦੇ ਵਿੱਚ ਉਹ ਕਹਿੰਦੇ ਡਾਇਰੈਕਟ ਗੱਲ ਕਰੋ ਤੇ ਇਸ਼ੂਜ਼ ਡਿਸਕਸ ਕਰੋ, ਬੀਂਗ ਕਲੀਅਰ ਵੇਅਰ ਯੂਅਰ ਪੋਜੀਸ਼ਨ ਇਜ਼, ਆਪਣੀ ਪੋਜੀਸ਼ਨ ਤੇ ਕਲੀਅਰ ਰਹੋ ਵੀ ਐਵੇਂ ਗੋਲ ਘੁਮਾ ਫਿਰਾ ਕੇ ਗੱਲ ਨਾ ਕਰੋ। ਡੋਨਲਡ ਟਰੰਪ ਦੀ ਇਸ ਤਰ੍ਹਾਂ ਦੀ ਪ੍ਰੈਫਰੈਂਸ ਹੁੰਦੀ ਹੈ।
ਨਰਿੰਦਰ ਮੋਦੀ ਬਾਰੇ ਉਹਨੇ ਇਹ ਗੱਲ ਵੀ ਕਹਿੰਦੇ 2.5 ਲੱਖ ਬੰਦਾ ਕਹਿੰਦੇ ਉਹਦੀ ਰੈਲੀਆਂ 'ਚ ਆ ਜਾਂਦਾ, ਪਰ ਫਿਰ ਆਬਾਦੀ ਵੀ ਦੇਖੋ ਨਾ ਮੁਲਕ ਦੀ ਕਿੰਨੀ ਆ ਜੀ। ਸੋ ਇਹ ਸਾਰੀਆਂ ਗੱਲਾਂ ਮਾਰਕ ਕਾਰਨੀ ਨੇ ਆਸਟ੍ਰੇਲੀਆ ਦੇ ਵਿੱਚ ਕੀਤੀਆਂ ਨੇ। ਆਸਟ੍ਰੇਲੀਅਨ ਪਾਰਲੀਮੈਂਟ ਨੂੰ ਸੰਬੋਧਨ ਕਰਨਗੇ, ਆਈ ਥਿੰਕ ਜਦੋਂ ਆਪਾਂ ਕੱਲ੍ਹ ਸਵੇਰ ਤੱਕ ਗੱਲ ਕਰ ਰਹੇ ਹੋਵਾਂਗੇ ਉਹਨਾਂ ਦਾ ਆਸਟ੍ਰੇਲੀਅਨ ਪਾਰਲੀਮੈਂਟ ਵਾਲਾ ਐਡਰੈਸ ਆ ਹੋ ਚੁੱਕਾ ਹੋਏਗਾ ਉਦੋਂ ਤੱਕ। ਸੋ ਉਹਦੇ ਵਿੱਚ ਦੇਖਦੇ ਹਾਂ ਕੀ ਕੁਝ ਕਹਿੰਦੇ ਨੇ। ਭਾਸ਼ਣ ਚੰਗਾ ਦਿੰਦੇ ਨੇ ਮਾਰਕ ਕਾਰਨੀ, ਐਂਡ ਹੀ ਰਾਈਟਸ ਹਿਜ਼ ਓਨ ਸਪੀਚਿਸ,
ਲਿਖਦੇ ਵਧੀਆ ਨੇ,
ਲਿਖਦੇ ਵਧੀਆ ਨੇ ਐਕਚੁਲੀ, ਕਿਉਂਕਿ ਜੇ ਲਿਖਿਆ ਚੰਗਾ ਹੋਵੇ ਤਾਂ ਫਿਰ ਉਹ ਜਿਹੜੀਆਂ ਗੱਲਾਂ ਨੇ ਉਹ ਕਨਵੇ ਵੀ ਉਹ ਰਾਈਟਿੰਗ ਦੇ ਵਿੱਚ ਸਿੱਧੀ ਝਲਕਣੀ ਹੈ,
ਤੇ ਕਲੈਰਿਟੀ ਆਫ ਥਾਟ ਤਜਰਬਿਆਂ ਤੋਂ ਆਉਂਦੀ ਹੈ,
ਤਜਰਬਿਆਂ ਤੋਂ
ਆਉਂਦੀ ਹੈ, ਤਜਰਬਾ ਹੋਏਗਾ ਤੇ ਕਲੈਰਿਟੀ ਆਫ ਥਾਟ ਹੋਏਗੀ, ਕਲੈਰਿਟੀ ਆਫ ਥਾਟ ਹੋਏਗੀ ਤਾਂ ਤੁਸੀਂ ਵਧੀਆ ਲਿਖਾਰੀ ਹੋ ਸਕਦੇ ਹੋ,
ਬਿਲਕੁਲ
ਲਿਖਿਆ ਵਧੀਆ ਹੋਏਗਾ ਤੇ ਭਾਸ਼ਣ ਵੀ ਵਧੀਆ ਹੋਏਗਾ,
ਤਜਰਬਾ ਤਰਬੀਅਤ ਤੇ ਟੈਂਪਰਾਮੈਂਟ, ਇਹ ਸਾਰੀਆਂ ਚੀਜ਼ਾਂ ਤੁਹਾਡੀ ਲੇਖਣੀ ਨੂੰ, ਤੁਹਾਡੀ ਸੋਚ ਨੂੰ, ਤੁਹਾਡੀ ਕਲੈਰਿਟੀ ਆਫ ਥਾਟ ਨੂੰ ਬਿਹਤਰ ਕਰਦੀਆਂ। ਵਸੂ ਜੀ, ਫੈਡਰਲ ਸਰਕਾਰ ਨੇ ਮੈਸਕੁਅਮ ਇੰਡੀਅਨ ਬੈਂਡ ਦੇ ਨਾਲ ਜਿਹੜਾ ਇੱਕ ਅਗਰੀਮੈਂਟ ਸਾਈਨ ਕੀਤਾ ਪਿਛਲੇ ਮਹੀਨੇ, ਜਿਹਦੇ ਬਾਰੇ ਆਪਾਂ ਕੱਲ੍ਹ ਬੜੀ ਡਿਟੇਲ 'ਚ ਗੱਲ ਕੀਤੀ ਆ, ਤਿੰਨ ਵੱਖੋ ਵੱਖਰੇ ਅਗਰੀਮੈਂਟਸ ਨੇ, ਉਹਨਾਂ ਨੂੰ ਲੈ ਕੇ ਕੰਸਰਨ ਇੱਕ ਇਹ ਬਣਿਆ ਹੋਇਆ ਕਿ ਮੈਟਰੋ ਵੈਨਕੂਵਰ ਦੇ ਜਿਹੜੇ ਇੱਕ ਵੱਡੇ ਇਲਾਕੇ ਦੇ ਉੱਪਰ ਜਿਹੜਾ ਮੈਸਕੁਅਮ ਦੇ ਟਾਈਟਲ ਨੂੰ ਮਾਨਤਾ ਦੇਣ ਵਾਲਾ ਅਗਰੀਮੈਂਟ ਆ, ਕਿ ਇਹਦੇ ਨਾਲ ਪ੍ਰਾਈਵੇਟ ਪ੍ਰੋਪਰਟੀ ਦੇ ਉੱਪਰ ਵੀ ਮੈਸਕੁਅਮ ਫਸਟ ਨੇਸ਼ਨ ਵਾਲੇ ਕੋਈ ਆਪਣੀ ਦਾਅਵੇਦਾਰੀ ਕਰ ਸਕਦੇ ਨੇ? ਅਸੀਂ ਕੱਲ੍ਹ ਗੱਲ ਕਰਦੇ ਸੀ ਮੈਸਕੁਅਮ ਫਸਟ ਨੇਸ਼ਨ ਦੀ ਜਿਹੜੀ ਆਬਾਦੀ ਆ 1500 ਲੋਕਾਂ ਦੀ ਆ, ਅਤੇ ਜਿਹੜੇ ਇਲਾਕੇ ਦੇ ਉੱਪਰ ਇਹਨਾਂ ਨੂੰ ਇਖਤਿਆਰ ਦੇ ਦਿੱਤਾ ਗਿਆ, ਉਹਦੀ ਉਸ ਦੀ ਆਬਾਦੀ 1 million ਤੋਂ ਵੀ ਜ਼ਿਆਦਾ ਲੋਕਾਂ ਦੀ ਹੈ, ਉੱਥੇ ਪ੍ਰਾਈਵੇਟ ਪ੍ਰੋਪਰਟੀ ਦਾ ਕੀ ਬਣੇਗਾ? ਇਹਦੇ ਬਾਰੇ ਇਹ ਫੈਡਰਲ ਸਰਕਾਰ ਦਾ ਅਤੇ ਮੈਸਕੁਅਮ ਫਸਟ ਨੇਸ਼ਨ ਦਾ ਇਹ ਕਹਿਣਾ ਵੀ ਪ੍ਰਾਈਵੇਟ ਪ੍ਰੋਪਰਟੀ ਇਸ ਪੂਰੀ ਡੀਲ ਤੋਂ ਬਾਹਰ ਆ, ਪਰ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਮੈਸਕੁਅਮ ਫਸਟ ਨੇਸ਼ਨ ਦੇ ਜਿਹੜੇ ਚੀਫ ਨੇ, ਉਹਨਾਂ ਨੇ ਬਸ ਉਹਦੀ ਗੱਲ ਇਹ ਕਹਿਤੀ ਕਿ ਐਵਰੀਥਿੰਗ ਇਜ਼ ਔਨ ਦ ਟੇਬਲ।
ਯਾ ਸੋ, ਪਰ ਇਹਦੇ ਬਾਰੇ ਦੇਖੋ, ਫੈਡਰਲ ਕਰਾਊਨ ਇੰਡੀਜਨਸ ਰਿਲੇਸ਼ਨਸ ਮਿਨਿਸਟਰ ਰੈਬੈਕਾ ਆਲਟੀ ਹੋਣ ਭਾਵੇਂ, ਉਹਨਾਂ ਨੇ ਕੱਲ੍ਹ ਐਕਸ ਦੇ ਉੱਤੇ ਇੱਕ ਪੋਸਟ ਪਾਈ ਆ, ਤਾਂ ਉਹਨਾਂ ਨੇ ਬਿਲਕੁਲ ਕਲੀਅਰ ਕੀਤਾ ਕਿ ਵੀ ਜਿਹੜੇ ਰੀਸੈਂਟ ਅਗਰੀਮੈਂਟਸ ਨੇ ਪ੍ਰਾਈਵੇਟ ਪ੍ਰੋਪਰਟੀ ਨੂੰ ਪ੍ਰਭਾਵਿਤ ਨਹੀਂ ਕਰਦੇ, ਅਤੇ ਐਨੀ ਸੁਜੈਸ਼ਨ ਅਦਰਵਾਈਜ਼ ਇਜ਼ ਫਾਲਸ। ਅਤੇ ਉਸ ਤੋਂ ਬਾਅਦ ਮਸਕੁਅਮ ਇੰਡੀਅਨ ਬੈਂਡ ਵੱਲੋਂ ਵੀ ਇਹ ਕਲੈਰੀਫਿਕੇਸ਼ਨ ਜਾਰੀ ਕੀਤੀ ਗਈ ਆ ਕਿ ਇਹ ਜਿਹੜਾ ਡਿਸੀਜਨ ਆ, ਇਟ ਓਨਲੀ ਅਫੈਕਟਸ ਇਫ ਐਟ ਆਲ ਦੈਨ ਕਰਾਊਨ ਲੈਂਡਸ, ਜਿਹੜੀਆਂ ਫੈਡਰਲ ਲੈਂਡਸ ਨੇ। ਸੋ ਕਿਉਂਕਿ ਇਹ ਫੈਡਰਲ ਸਰਕਾਰ ਦੇ ਨਾਲ ਅਗਰੀਮੈਂਟ ਹੋਇਆ, ਫੈਡਰਲ ਕਰਾਊਨ ਲੈਂਡ ਨੂੰ ਇਹ ਪ੍ਰਭਾਵਿਤ ਕਰ ਸਕਦਾ। ਇਹਦੇ ਵਿੱਚ ਪ੍ਰੋਵਿੰਸ਼ੀਅਲ ਲੈਂਡ, ਮਿਊਨਿਸਪਲ ਲੈਂਡ ਜਾਂ ਪ੍ਰਾਈਵੇਟ ਪ੍ਰੋਪਰਟੀ, ਉਹ ਇਹਦੇ ਵਿੱਚ ਕਵਰ ਹੁੰਦੀ ਨਹੀਂ। ਅਤੇ ਇਹ ਸਾਰੀ ਮਲਟੀਪਲ ਟਾਈਮਸ ਇਹ ਜਿਹੜੀ ਕਲੈਰੀਫਿਕੇਸ਼ਨ ਦਿੱਤੀ ਗਈ ਆ, ਸੋ ਵੀ ਕੈਨ ਸੇਫਲੀ ਸੇ ਕਿ ਪ੍ਰਾਈਵੇਟ ਪ੍ਰੋਪਰਟੀ ਇਹਨਾਂ ਅਗਰੀਮੈਂਟਸ ਨਾਲ ਜਿਹੜੀ ਪ੍ਰਭਾਵਿਤ ਨਹੀਂ ਹੋਏਗੀ। ਪਰ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹ ਵੇਨ ਸਪੈਰੋ ਜਿਹੜੇ ਮਸਕੁਅਮ ਇੰਡੀਅਨ ਬੈਂਡ ਦੇ ਚੀਫ
ਨੇ,
ਉਹਨਾਂ ਨੇ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਆ, ਕਹਿੰਦੇ ਕਿ ਵੀ ਇਸ ਅਗਰੀਮੈਂਟ ਦੇ ਵਿੱਚ ਭਾਵੇਂ ਕਹਿੰਦੇ ਇਹਦਾ ਕੋਈ ਜ਼ਿਕਰ ਨਹੀਂ ਪ੍ਰਾਈਵੇਟ ਪ੍ਰੋਪਰਟੀ ਦਾ, ਬਟ ਡਾਊਨ ਦਾ ਰੋਡ ਕਹਿੰਦੇ ਉਹ ਹੋ ਸਕਦਾ ਕਿ ਇਟ ਮਾਈਟ ਬੀ ਅਪ ਫੋਰ ਨੈਗੋਸੀਏਸ਼ਨ।
ਵਾਸੂ ਜੀ, ਪ੍ਰਾਈਵੇਟ ਪ੍ਰੋਪਰਟੀ ਨੈਗੋਸੀਏਸ਼ਨ ਤਾਂ ਅੱਛਾ, ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਜਿਹੜਾ ਵੀ ਉਹਦੇ ਵਾਸਤੇ ਭਰਪਾਈ ਕਰਨੀ ਆ ਉਹ ਇੰਡੀਵਿਜੁਅਲ ਲੈਂਡ ਓਨਰਸ ਨਹੀਂ, ਉਹ ਪ੍ਰੋਵਿੰਸ਼ੀਅਲ ਜਾਂ ਫੈਡਰਲ ਸਰਕਾਰ ਕਰੇਗੀ। ਪਰ ਬਸ ਉਹਦੀ ਗੱਲ ਉਹੀ ਹੈ, ਸਰਕਾਰ ਕੋਲ ਪੈਸੇ ਕਿੱਥੋਂ ਆਉਣੇ ਆ? ਇਸ ਵੇਲੇ ਜਿਹੜਾ ਰਿਚਮੰਡ ਵਾਲਾ ਜੋ ਪੂਰੀ ਲੈਂਡ ਜੋ ਇਸ ਵੇਲੇ ਖਿੱਚੋਤਾਣ ਬਣੀ ਹੋਈ ਹੈ, ਜਾਂ ਪਿਛਲੇ ਸਾਲ ਦਾ ਅਦਾਲਤ ਦਾ ਫੈਸਲਾ, ਜਿੰਨਾ ਲੈਂਡ ਉਹਦੇ ਵਿੱਚ ਆ ਉਹ $2 billion ਆ ਉਹਦੀ ਵੈਲਿਊ। ਜੇ ਪੂਰੇ BC ਦੇ ਵਿੱਚ ਜਿੰਨੀ ਜ਼ਮੀਨ ਇਸ ਵੇਲੇ ਵੱਖੋ ਵੱਖਰੇ ਕਲੇਮਸ ਦੇ ਵਿੱਚ ਹੈਗੀ ਆ,
$2 trillion
ਉਹਦੀ ਵੈਲਿਊ ਆ। ਜੇ ਉਹ ਸਾਰੀ ਜ਼ਮੀਨ ਦੇ ਵਿੱਚ ਆ, ਉਹਦਾ ਕਹਿ ਲਓ ਇੱਕ ਚੌਥਾ, ਜੇ ਚੌਥੇ ਹਿੱਸੇ ਦੇ ਵਿੱਚ ਵੀ ਜੇ ਇਹ ਗੱਲ ਆ ਜਾਂਦੀ ਹੈ ਕਿ ਠੀਕ ਹੈ ਜੀ ਇਹਦੇ ਵਿੱਚ ਕੋਈ ਕੰਪਨਸੇਸ਼ਨ ਦੇਣੀ ਪੈਣੀ ਆ, ਉਹ $500 billion ਬਣਦਾ, ਉਹ ਇਕੱਲਾ BC 'ਚ ਆ। ਅਤੇ ਜੇ BC ਦੇ ਵਿੱਚ ਸਾਡੇ ਕਾਨੂੰਨ ਇਹੋ ਜਿਹੇ ਨੇ, ਬਾਕੀ ਸੂਬਿਆਂ 'ਚ ਅਜਿਹਾ ਹੁੰਦਾ, $500 billion ਦੇਣਾ ਕਿੱਥੇ ਸਰਕਾਰ ਨੇ? $13 billion ਦਾ ਡੈਫੀਸਿਟ ਤਾਂ ਹੋਣਾ। ਸਰਕਾਰ ਦਾ ਬਜਟ ਕਿੰਨਾ ਹੁੰਦਾ ਸਾਲ ਦਾ? $95-96 billion। ਜੇ $500 billion ਤੁਹਾਨੂੰ ਕੰਪਨਸੇਸ਼ਨ ਦੇਣੇ ਪੈ ਜਾਂਦੇ ਆ, ਉਹਦੇ ਨਾਲ ਤਾਂ ਵੈਸੇ ਹੀ ਫਿਰ ਮੁਲਕ ਦੇ ਗੋਡੇ ਲੱਗ ਜਾਣੇ ਆ।
ਯਾ, ਉੱਥੇ ਤੱਕ ਦੇਖੋ ਗੱਲ ਪਹੁੰਚਣੀ ਵੀ ਨਹੀਂ। ਸੋ ਇਹ ਪ੍ਰੋਬਲਮ ਇਹ ਹੈ ਵਿਜੇ ਜੀ ਕਿ ਇੰਡੀਜਨਸ ਰਿਲੇਸ਼ਨਸ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਹੀ ਇਹ ਰਹਿੰਦਾ ਕਿ ਜਦੋਂ ਅਸੀਂ ਦੇਖਿਆ ਕਿ ਨੈਚੁਰਲ ਰਿਸੋਰਸ ਪ੍ਰੋਜੈਕਟਸ ਨਾਲ ਸੰਬੰਧਿਤ ਜਦੋਂ ਪ੍ਰੋਟੈਸਟ ਵਗੈਰਾ ਕੀਤੇ ਸੀ ਵਾਟਸਵਰਨ ਫਸਟ ਨੇਸ਼ਨ ਨੇ, ਉਦੋਂ ਵੀ ਇਸ ਤਰ੍ਹਾਂ ਹੁੰਦਾ ਸੀ ਕਿ ਬਿਆਨਬਾਜ਼ੀ ਅਲੱਗ ਅਲੱਗ ਤਰ੍ਹਾਂ ਦੀ ਹੋ ਜਾਂਦੀ ਸੀ ਕਿ ਜਿਹੜੇ ਇਹਨਾਂ ਦੇ ਰਵਾਇਤੀ ਮੁਖੀ ਨੇ ਉਹ ਵੱਖਰੀ ਤਰ੍ਹਾਂ ਦੀ ਬਿਆਨਬਾਜ਼ੀ ਕਰ ਰਹੇ ਆ, ਇਲੈਕਟਿਡ ਚੀਫਸ ਆ ਕੇ ਮੀਡੀਆ ਵਿੱਚ ਕੁਝ ਕਹਿ ਜਾਂਦੇ ਸੀ ਅਤੇ ਮਿਨਿਸਟਰ ਕੁਝ ਹੋਰ ਕਹਿ ਰਹੇ ਨੇ, ਸੋ ਉਹਦੇ ਨਾਲ ਕਨਫਿਊਜ਼ਨ ਬੜੀ ਜਨਰੇਟ ਹੋ ਜਾਂਦੀ ਆ।
ਅਤੇ
ਇਸ ਕੇਸ ਦੇ ਵਿੱਚ ਵੀ ਇਹੀ ਹੋਇਆ ਕਿ ਚੀਫ ਵੇਨ ਸਪੈਰੋ ਦੇ ਇਸ ਬਿਆਨ ਦੇ ਕਰਕੇ, ਸੋ ਕੱਲ੍ਹ ਦੇਖੋ ਜਿਹੜੀ ਇੱਕ ਪੂਰੀ ਮੁਹਿੰਮ ਚੱਲੀ ਕਲੈਰਿਟੀ ਪ੍ਰਦਾਨ ਕਰਨ ਦੀ, ਜਿਹੜੇ ਅਗਰੀਮੈਂਟਸ ਨੇ ਉਹਨਾਂ ਦਾ ਟੈਕਸਟ ਵੀ ਸੋਮਵਾਰ ਸ਼ਾਮ ਰਿਲੀਜ਼ ਕਰ ਦਿੱਤਾ ਗਿਆ, ਉਸ ਤੋਂ ਬਾਅਦ ਸਟੇਟਮੈਂਟ ਜਾਰੀ ਕੀਤੀ ਜਾਂਦੀ ਆ ਫੈਡਰਲ ਮਿਨਿਸਟਰ ਵੱਲੋਂ, ਮਸਕੁਅਮ ਇੰਡੀਅਨ ਬੈਂਡ ਵੱਲੋਂ ਵੀ ਸਟੇਟਮੈਂਟ ਆਉਂਦੀ ਆ, ਪਰ ਫਿਰ ਵੇਨ ਸਪੈਰੋ ਇੱਕ ਮੀਡੀਆ ਇੰਟਰਵਿਊ ਦੇ ਵਿੱਚ ਆ ਕੇ ਇਸ ਤਰ੍ਹਾਂ ਦਾ ਇੱਕ ਲੂਜ਼ ਸਟੇਟਮੈਂਟ ਉਹ ਦੇ ਦਿੰਦੇ ਆ, ਜਿਹਦੇ ਕਰਕੇ ਉਹ ਜਿਹੜੀ ਸਾਰੀ ਉਹ ਕਲੈਰਿਟੀ ਪ੍ਰਦਾਨ ਕਰਨ ਦੀ ਜਿਹੜੀ ਉਹ ਮੁਹਿੰਮ ਸੀ ਉਹ ਬਿਲਕੁਲ
ਫੇਲ ਹੋ ਜਾਂਦੀ, ਉੱਥੇ ਦੀ ਉੱਥੇ ਰਹਿ ਗਈ। ਪਰ ਇਹਦੇ ਨਾਲ ਵਸੂ ਜੀ ਇਹ ਹੈ ਕਿ ਜਿਹੜੀ ਪੂਰੀ ਇਸ ਵੇਲੇ ਰੀਕਨਸੀਲੀਏਸ਼ਨ ਦਾ ਜਿਸ ਤਰ੍ਹਾਂ ਦਾ ਉਹਨੂੰ ਲੈ ਕੇ ਕੰਸੈਂਸਸ ਬਣ ਗਿਆ ਸੀ ਨਾ ਪਿਛਲੇ ਸਾਲਾਂ ਦੌਰਾਨ, ਇਹਨੂੰ ਲੈ ਕੇ ਹੁਣ ਮੁਖਾਲਫਤ ਹੋਣੀ ਸ਼ੁਰੂ ਹੋ ਗਈ ਆ, ਕਿਉਂਕਿ ਜੇ ਗੱਲ ਬਹੁਤ ਜ਼ਿਆਦਾ ਇੱਕ ਪਾਸੜ ਹੋਣੀ ਸ਼ੁਰੂ ਹੋ ਜਾਏਗੀ ਤਾਂ ਫਿਰ ਲੋਕਾਂ ਦਾ ਜਿਹੜਾ ਰੋਹ ਹੈਗਾ ਉਹ ਫਿਰ ਫੁੱਟਣਾ ਸ਼ੁਰੂ ਹੋਏਗਾ, ਅਤੇ ਫੁੱਟਣਾ ਸ਼ੁਰੂ ਹੋ ਚੁੱਕਾ ਹੋਇਆ। ਅਤੇ ਇਸ ਸਮੇਂ 'ਤੇ ਸਰਕਾਰ ਨੇ ਜਿਹੜੇ ਇਹ ਅਗਰੀਮੈਂਟ ਕੀਤਾ, ਜਿਸ ਤਰ੍ਹਾਂ ਇਹਨੂੰ ਸੀਕ੍ਰੇਟਿਵ ਰੱਖਿਆ ਗਿਆ, ਉਹ ਚੀਜ਼ ਵੀ ਇਸ ਸਾਰੀ ਸਿਚੁਏਸ਼ਨ ਦੇ ਵਿੱਚ ਕੋਈ ਮਦਦਗਾਰ ਸਿੱਧ ਨਹੀਂ ਹੁੰਦੀ, ਕਿਉਂਕਿ ਫਿਰ ਮਨ 'ਚ ਸਵਾਲ ਆਪੇ ਹੀ ਆਉਂਦਾ ਨਾ, ਇਹ ਫਿਰ ਲੁਕੋ ਕਿਉਂ ਰਹੇ ਹੋ ਇਹੋ ਜਿਹਾ, ਇਹਦੇ 'ਚ ਕੀ ਆ? ਸੋ
ਅਤੇ ਪ੍ਰੀਮੀਅਰ ਦਾ ਖਾਸ ਤੌਰ 'ਤੇ ਜੋ ਬਿਆਨ ਸੀ ਕਿ ਜੀ ਵੀ ਮੈਨੂੰ ਇਹਦੇ ਬਾਰੇ ਪਤਾ ਨਹੀਂ,
ਉੱਥੇ ਪਹਿਲੀ ਕਤਾਰ 'ਚ ਬੈਠੇ ਸੀ,
ਪਹਿਲੀ ਕਤਾਰ ਦੇ ਵਿੱਚ ਸੈਰੇਮਨੀ 'ਤੇ 20 ਫਰਵਰੀ ਨੂੰ ਬੈਠੇ ਹੋਏ ਸਨ, ਅਤੇ ਕਹਿੰਦੇ ਇਟ ਵਾਜ਼ ਆਊਟ, ਇਟ ਵਾਜ਼ ਨੋਟ ਇਨ ਮਾਈ ਲਾਈਨ ਆਫ ਸਾਈਟ, ਕਲੀਅਰਲੀ ਇਟ ਵਾਜ਼
ਕਲੀਅਰਲੀ।
ਉਸ ਤੋਂ ਬਾਅਦ ਫਿਰ ਮਤਲਬ ਉਸ ਚੀਜ਼, ਚਲੋ ਠੀਕ ਆ, ਉਹਨਾਂ ਦੇ ਮਤਲਬ ਦਿਨ ਚੰਗੇ ਨਹੀਂ ਚੱਲ ਰਹੇ ਇਸ ਵੇਲੇ
ਜੀ
ਪੋਲੀਟੀਕਲੀ ਸਪੀਕਿੰਗ।
ਬਸ ਜੀ ਕੁਇਕਲੀ ਗੱਲ ਕਰ ਲਈਏ ਫਰੇਜ਼ਰ ਵੈਲੀ ਰੀਅਲ ਇਸਟੇਟ ਨੰਬਰਸ ਦੀ ਵੀ, ਫਰਵਰੀ ਮਹੀਨੇ ਦੀ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਫਰੇਜ਼ਰ ਵੈਲੀ ਦੇ ਇਲਾਕੇ ਦੇ ਵਿੱਚ 843 ਵਿਕਰੀਆਂ ਹੋਈਆਂ ਨੇ ਫਰਵਰੀ 'ਚ, ਜੋ ਕਿ ਜਨਵਰੀ ਨਾਲੋਂ 36% ਤੋਂ ਵੀ ਜ਼ਿਆਦਾ ਦਾ ਵਾਧਾ ਹੈ। ਪਰ ਲਿਸਟਿੰਗਸ ਵੀ ਵਧੀਆ ਨੇ, ਐਕਟਿਵ ਲਿਸਟਿੰਗਸ ਦੀ ਗਿਣਤੀ ਵੀ ਵਧੀਆ। ਓਵਰਆਲ ਜੇ ਕੀਮਤਾਂ ਕੰਪੇਅਰ ਕਰੀਏ ਅਕਰੋਸ ਆਲ ਪ੍ਰੋਪਰਟੀ ਟਾਈਪਸ, ਉਹ ਭਾਵੇਂ ਪਿਛਲੇ ਸਾਲ ਨਾਲ ਕੰਪੇਅਰ ਕਰ ਲਓ ਫਰਵਰੀ ਨਾਲ, ਉਹ ਤਾਂ ਘਟੀਆਂ ਹੀ ਘਟੀਆਂ ਨੇ। ਈਵਨ ਅਕਰੋਸ ਆਲ ਪ੍ਰੋਪਰਟੀ ਟਾਈਪਸ ਜਨਵਰੀ ਦੇ ਕੰਪੈਰੇਟਿਵਲੀ ਫਰਵਰੀ ਦੇ ਵਿੱਚ ਕੀਮਤਾਂ ਦੇ ਵਿੱਚ ਵੀ ਅੰਸ਼ਕ ਜਿਹੀ ਗਿਰਾਵਟ ਆਈ ਆ।
ਕੀਮਤਾਂ ਵੀ ਘਟੀਆਂ ਅਤੇ ਨਵੀਆਂ ਲਿਸਟਿੰਗਸ ਵੀ ਘਟੀਆਂ ਨੇ
ਜੀ।
ਸੋ ਐਕਟਿਵ ਲਿਸਟਿੰਗਸ ਵਧੀਆਂ ਕਿਉਂਕਿ ਘਰ ਵਿਕ ਹੀ ਨਹੀਂ ਰਹੇ
ਜੀ,
ਸੋ ਪੂਲ ਵੱਡਾ ਹੋ ਰਿਹਾ। ਪਰ ਨਵੀਆਂ ਲਿਸਟਿੰਗਸ ਜਿਹੜੀਆਂ ਆਈਆਂ ਨੇ ਉਹ ਜਨਵਰੀ ਦੇ ਮੁਕਾਬਲੇ 9% ਘਟੀਆਂ ਨੇ ਅਤੇ ਫਰਵਰੀ ਦੇ ਮੁਕਾਬਲੇ 10.5% ਘਟੀਆਂ
ਜੀ।
ਅਤੇ ਬੈਂਚਮਾਰਕ ਪ੍ਰਾਈਸਿਸ ਦੀ ਜੇ ਆਪਾਂ ਗੱਲ ਕਰਾਂਗੇ ਤਾਂ ਡਿਟੈਚਡ ਘਰਾਂ ਦੀ ਕੀਮਤ, ਹੁਣ ਇੱਥੇ ਆਪਾਂ ਫਰੇਜ਼ਰ ਵੈਲੀ ਰੀਜਨਲ ਰੀਜਨ ਦੀ ਗੱਲ ਕਰ ਰਹੇ ਹਾਂ, ਸੋ ਇਹਦੇ ਵਿੱਚ ਜੇ ਡਿਟੈਚ ਘਰ ਦੀ ਕੀਮਤ ਦੇਖੀਏ, ਬੈਂਚਮਾਰਕ ਕੀਮਤ $13,70,900 ਰਹੀ, ਜੋ ਕਿ ਜਨਵਰੀ ਦੇ ਮੁਕਾਬਲੇ 0.2% ਘੱਟ ਆ, ਤੇ ਜੇ ਪਿਛਲੇ ਸਾਲ ਦੀ ਫਰਵਰੀ ਨਾਲ ਕੰਪੇਅਰ ਕਰਾਂਗੇ ਤਾਂ 8.6% ਘੱਟ ਆ
ਜੀ।
ਤੇ ਜੇ ਟਾਊਨ ਹੋਮ ਦੀ ਕੀਮਤ ਦੇਖੀਏ, ਬੈਂਚਮਾਰਕ ਪ੍ਰਾਈਸ $7,70,700 ਰਹੀ, ਤੇ ਇਹ ਜਨਵਰੀ ਦੇ ਮੁਕਾਬਲੇ 0.3% ਘੱਟ ਆ, ਫਰਵਰੀ ਦੇ ਮੁਕਾਬਲੇ ਪਿਛਲੇ ਸਾਲ ਦੀ ਫਰਵਰੀ ਮੁਕਾਬਲੇ 7.1% ਦੀ ਗਿਰਾਵਟ ਆ
ਜੀ।
ਅਪਾਰਟਮੈਂਟਸ ਦੇਖਾਂਗੇ ਤਾਂ ਬੈਂਚਮਾਰਕ ਪ੍ਰਾਈਸ $4,88,300 ਰਿਹਾ, ਜੋ ਜਨਵਰੀ ਦੇ ਮੁਕਾਬਲੇ 0.1% ਘੱਟ ਆ, ਅਤੇ ਪਿਛਲੇ ਸਾਲ ਦੀ ਫਰਵਰੀ ਦੇ ਮੁਕਾਬਲੇ ਤਕਰੀਬਨ 9% ਦੀ ਗਿਰਾਵਟ ਹੈ ਪ੍ਰਾਈਸ ਕਰੈਕਸ਼ਨ।
ਸੋ ਟੋਟਲ ਸੇਲ ਸੀਗੀਆਂ 843,
ਹਾਂਜੀ,
ਇਹਦੇ ਵਿੱਚੋਂ ਇਕੱਲੇ ਸਰੀ ਦੇ ਵਿੱਚ 349 ਸੇਲਸ ਹੋਈਆਂ ਨੇ। ਸੋ ਅਬਾਊਟ 42-41% ਆਫ ਦੀ ਇੰਟਾਇਰ ਸੇਲਸ ਇਨ ਦਾ ਰੀਜਨ ਉਹ ਸਰੀ 'ਚ ਹੋਈਆਂ ਨੇ। ਸਰੀ ਦੇ ਵਿੱਚ ਜਿਹੜੀਆਂ ਇਹ ਪ੍ਰਾਈਸਿਸ ਨੇ, ਜਿਹੜੇ ਤੁਸੀਂ ਜਿਹੜੀਆਂ ਬੈਂਚਮਾਰਕ ਪ੍ਰਾਈਸਿਸ ਨੇ, ਸਰੀ 'ਚ ਡਿਟੈਚਡ ਘਰ ਦੀ ਕੀਮਤ ਪਿਛਲੇ ਸਾਲ ਦੀ ਫਰਵਰੀ ਨਾਲੋਂ ਇਸ ਸਾਲ ਫਰਵਰੀ 'ਚ 9.6% ਡਿੱਗ ਚੁੱਕੀ ਆ।
ਇਹਦੇ ਸਾਊਥ ਸਰੀ ਨਹੀਂ ਇਨਕਲੂਡਿਡ?
ਹਾਂ, ਸਾਊਥ ਸਰੀ ਇਨਕਲੂਡਿਡ ਨਹੀਂ ਹੈਗਾ, ਸਾਊਥ ਸਰੀ ਅਤੇ ਵਾਈਟ ਰੌਕ ਦਾ ਰੀਜਨ ਲੈਦਾ। $14,61,000 ਇਹ ਡਿਟੈਚਡ ਘਰ ਦੀ ਕੀਮਤ ਆ। ਟਾਊਨ ਹੋਮ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 7.6% ਡਿੱਗੀ ਆ, ਪਰ ਜਨਵਰੀ ਤੋਂ ਲੈ ਕੇ ਫਰਵਰੀ ਵਿਚਕਾਰ ਬਹੁਤ ਥੋੜ੍ਹੀ ਜਿਹੀ ਗਿਰਾਵਟ ਆ, 0.06%, ਨੋਟ ਈਵਨ, ਮਤਲਬ 0.1% ਤੋਂ ਵੀ ਘੱਟ ਗਿਰਾਵਟ ਹੋਈ ਆ। $7,99,800 ਟਾਊਨ ਹੋਮ ਦੀ ਐਵਰੇਜ ਪ੍ਰਾਈਸ ਆ ਸਰੀ ਦੇ ਵਿੱਚ, ਐਕਸਕਲੂਡਿੰਗ ਸਾਊਥ ਸਰੀ ਐਂਡ ਵਾਈਟ ਰੌਕ, ਅਤੇ ਅਪਾਰਟਮੈਂਟ $479,100 ਪ੍ਰਾਈਸ ਦੱਸੀ ਗਈ ਆ। ਸੋ ਇੱਕ ਜਿਹੜਾ ਇੱਕ ਕੰਸਰਨ ਪਿਛਲੇ ਦਿਨਾਂ 'ਚ ਇਹ ਵੀ ਹੋਇਆ ਨਾ ਵੀ ਕਿ ਸਰੀ ਦੇ ਵਿੱਚ ਰੀਅਲ ਇਸਟੇਟ ਦੀ ਵਿਕਰੀ ਘੱਟ ਗਈ। ਇੱਕ ਉਹ ਗੱਲ ਨਹੀਂ ਚੱਲਦੀ ਸੀ ਕਿ ਬਿਕੋਜ਼ ਆਫ ਦਾ ਕ੍ਰਾਈਮ ਸਿਚੁਏਸ਼ਨ ਐਂਡ ਐਕਸਟੋਰਸ਼ਨ ਸਿਚੁਏਸ਼ਨ, ਕਿ ਸਰੀ ਦੇ ਵਿੱਚ ਹੁਣ ਉਨੀ ਖਰੀਦੋ ਫਰੋਖਤ ਨਹੀਂ ਹੋ ਰਹੀ। ਜੇ ਫਰਵਰੀ ਦੇ ਵਿੱਚ ਹੋਈਆਂ ਵਿਕਰੀਆਂ ਦੇ ਵਿੱਚੋਂ ਤਕਰੀਬਨ 41% ਐਕਟੀਵਿਟੀ ਸਰੀ ਐਕਸਕਲੂਡਿੰਗ ਸਾਊਥ ਸਰੀ ਐਂਡ ਵਾਈਟ ਰੌਕ ਆ, ਤਾਂ ਫਿਰ ਵਾਸੂ ਜੀ ਵਿਕਰੀਆਂ ਤਾਂ ਹੋ ਰਹੀਆਂ ਨੇ।
ਆਪਾਂ ਟੋਟਲ ਨੰਬਰ ਦੇਖੋ ਨਾ, 843 ਸੇਲਸ ਨੇ, ਇੱਦਾਂ ਫਿਰ ਨੰਬਰ ਦੇਖਣ ਲੱਗੀਏ ਤਾਂ ਜਨਵਰੀ ਦੇ ਮੁਕਾਬਲੇ 36% ਸੇਲਸ ਵੱਧ ਗਈਆਂ। ਹੁਣ ਜੇ ਹੈਡਲਾਈਨ ਸਿਰਫ ਇਹੀ ਹੋਵੇ ਕਿ ਸੇਲਸ ਸ਼ੂਟ ਅਪ ਬਾਈ 36% ਫੈਬਰੀ ਮੰਥ ਓਵਰ ਮੰਥ, ਤੇ ਫਿਰ ਤਾਂ ਬਹੁਤ ਵੱਡੀ ਹੈਡਲਾਈਨ ਆ, ਪਰ ਨੰਬਰ ਟੋਟਲ ਹੈਗਾ 843।
ਪਰ ਜਨਵਰੀ ਫਰਵਰੀ ਮਹੀਨੇ ਵੀ ਸਲੋ ਹੁੰਦੇ ਆ, ਇਹ ਵੀ ਹੈਗਾ। ਹਾਂ, ਪਰ ਜੇ ਤੁਸੀਂ 10 ਸਾਲਾਂ ਦੀ ਬੈਂਚਮਾਰਕ ਨਾਲ ਦੇਖਦੇ ਹੋ ਤਾਂ ਵੀ ਜਿਹੜਾ ਫਰਵਰੀ ਦਾ ਮਹੀਨਾ,
ਪਿਛਲੇ ਸਾਲ ਦੀ ਫਰਵਰੀ ਤੋਂ ਵੀ 8.4% ਸੇਲਸ ਘੱਟ ਰਹੀਆਂ।
ਜੀ 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 ਜੀ। ਸੋ ਬਾਕੀ ਹੁਣ ਦੇਖਦੇ ਹਾਂ ਵਾਸੂ ਜੀ ਲੇਟਰ ਦਿਸ ਈਅਰ ਕਹਾਣੀ ਕਿਹੜੇ ਪਾਸੇ ਨੂੰ ਜਾਂਦੀ ਆ। ਬੈਂਕ ਆਫ ਕੈਨੇਡਾ ਦੀ ਅਗਲੀ ਮੀਟਿੰਗ ਇੰਟਰਸਟ ਰੇਟ ਦੀ 18 ਤਰੀਕ ਨੂੰ ਆ, March 18th, ਉਹ ਤੋਂ ਪਹਿਲਾਂ ਜੋਬ ਨੰਬਰ ਆਉਣਗੇ। ਸੋ ਦੇਖਦੇ ਹਾਂ ਕੀ ਬਣਦਾ। ਤੁਹਾਡਾ ਸਮਾਂ ਦੇਣ ਲਈ ਬਹੁਤ ਧੰਨਵਾਦ ਵਾਸੂ।
ਥੈਂਕ ਯੂ ਵਿਜੇ ਜੀ।
ਸ਼ਾਮੀ ਤੁਹਾਨੂੰ ਸੁਣਦੇ ਹਾਂ, ਸਵੇਰੇ ਫਿਰ ਮੁਲਾਕਾਤ ਹੁੰਦੀ ਹੈ। ਸਰ ਮੈਚ ਦੀ ਗੱਲ ਕਰ ਲਈਏ, T20 ਵਰਲਡ ਕੱਪ ਦਾ ਸੈਮੀਫਾਈਨਲ ਚੱਲਦਾ ਸੀ,
ਨਿਊਜ਼ੀਲੈਂਡ ਪਹੁੰਚ ਗਿਆ,
ਨਿਊਜ਼ੀਲੈਂਡ ਪਹੁੰਚ ਗਿਆ ਫਾਈਨਲ 'ਚ,
13 ਓਵਰਾਂ 'ਚ ਉਹਨਾਂ ਨੇ ਮੁਕਾਤਾ ਕੰਮ
ਅਤੇ 9 ਵਿਕਟਾਂ ਨਾਲ ਜਿੱਤੇ ਨੇ। ਫਿਨ ਐਲਨ 33 ਗੇਂਦਾਂ 'ਚ 100, ਓਹ ਇਜ ਦੈਟ ਦ ਫਾਸਟੈਸਟ 100?
ਵੈਰੀ ਵੈਲ ਕੁਡ ਬੀ,
ਕੁਡ ਵੈਰੀ ਵੈਲ ਬੀ, ਮੈਨੂੰ ਲੱਗਦਾ।
ਵਿਜੇ ਜੀ, ਹੌਟ ਟੇਕ, ਇਟਸ ਗੋਇੰਗ ਟੂ ਬੀ ਨਿਊਜ਼ੀਲੈਂਡ ਵਰਸਿਸ ਇੰਗਲੈਂਡ।
ਯੂ ਥਿੰਕ ਦੈਟ? ਮੈਂ ਵੀ ਸੋਚ ਰਿਹਾ ਸੀ ਸਰ, ਸਾਡੇ ਸੁਣਨ ਵਾਲੇ ਦੱਸਣ,
ਅਨਪੋਪੂਲਰ ਸੋ, ਬਟ
ਯੂ ਨੋ ਵਾਟ, ਮੈਂ ਓਪਨ ਲਾਈਨ ਵਾਸਤੇ ਸੋਚ ਰਿਹਾ ਸੀ ਕੁਝ ਹੋਰ ਟੋਪਿਕ ਕਰਨਾ, ਪਰ ਨਾ ਉਹ ਕਾਫੀ ਭਾਰੀ ਭਰਕਮ ਸੀਰੀਅਸ ਗੱਲਾਂ ਹੋ ਗਈਆਂ। ਲੈਟਸ ਮੇ ਬੀ ਜਸਟ ਡੂ ਦਿਸ।
ਮੈਂ ਤਾਂ ਹੀ ਤੁਹਾਨੂੰ ਹੌਟ ਟੇਕ ਦੇ ਕੇ ਚੱਲਿਆ ਕਿ ਇੱਥੇ ਗੱਲ ਹੋ ਸਕਦੀ ਹੈ।
ਤੁਸੀਂ ਵਾਸੂ ਜੀ ਨਾਲ ਸਹਿਮਤ ਹੋ ਕਿ ਨਹੀਂ?
ਦੱਸੋ ਹੈ।
ਸੋ ਨਿਊਜ਼ੀਲੈਂਡ ਨੇ ਸੰਡੇ ਨੂੰ ਹੋਣ ਵਾਲੇ ਫਾਈਨਲ ਦੇ ਵਿੱਚ ਆਪਣੀ ਥਾਂ ਪੱਕੀ ਕਰ ਲਈ ਆ। ਕੱਲ੍ਹ ਨੂੰ ਸੈਕਿੰਡ ਸੈਮੀਫਾਈਨਲ ਹੋਣਾ ਬਿਟਵੀਨ ਇੰਡੀਆ ਐਂਡ ਇੰਗਲੈਂਡ। ਹੋਪਫੁਲੀ ਇਸ ਟਾਈਮ ਤੱਕ ਕੱਲ੍ਹ ਸਥਿਤੀ ਕਲੀਅਰ ਹੋ ਚੁੱਕੀ ਹੋਏਗੀ ਕਿ ਸੰਡੇ ਨੂੰ ਫਾਈਨਲ ਦੇ ਵਿੱਚ ਨਿਊਜ਼ੀਲੈਂਡ ਦੇ ਨਾਲ ਕਿਹਦਾ ਮੁਕਾਬਲਾ ਹੋਣਾ। ਬਸ ਵੀ ਧੰਨਵਾਦ।
ਥੈਂਕ ਯੂ ਜੀ।